ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹੱਲਾ ਪਹਿਲਾ। ਮਨ ਕਾ ਕਹਿਆ ਮਨਸਾ ਕਰੈ, ਇਹੋ ਮਨ ਪੁੰਨ ਪਾਪ ਉਚਰੈ। ਮਾਇਆ ਮਦ ਮਾਤੇ ਤ੍ਰਿਪਤ ਨਾ ਆਵੈ, ਤ੍ਰਿਪਤ ਮੁਕਤ ਮਨ ਸਾਚਾ ਭਾਵੈ। ਮਨ ਕਾ ਕਹਿਆ ਮਨਸਾ ਕਰੈ, ਇਹੋ ਮਨ ਪੁੰਨ ਪਾਪ ਉਚਰੈ। ਮਾਇਆ ਮਦ ਮਾਤੇ ਤ੍ਰਿਪਤ ਨਾ ਆਵੈ, ਤ੍ਰਿਪਤ ਮੁਕਤ ਮਨ ਸਾਚਾ ਭਾਵੈ। ਤਨ ਧਨ ਕਲਤ ਸਭ ਦੇਖ ਅਭਿਮਾਨਾ, ਬਿਨ ਨਾਵੈ ਕਿਛ ਸੰਗ ਨਾ ਜਾਨਾ। ਤਨ ਧਨ ਕਲਤ ਸਭ ਦੇਖ ਅਭਿਮਾਨਾ, ਬਿਨ ਨਾਵੈ ਕਿਛ ਸੰਗ ਨਾ ਜਾਨਾ। ਰਹਾਉ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਤੋਂ ਸਜੇ ਹੋਏ ਗੁਰਮਤਿ ਦੀਵਾਨ ਦੀ ਆਪ ਜੀ ਹਾਜ਼ਰੀ ਭਰ ਰਹੇ ਹੋ। ਸਤਿਗੁਰਾਂ ਜੀ ਦੇ ਅੰਮ੍ਰਿਤ ਬਚਨ ਕੀਰਤਨ ਆਪ ਜੀ ਨੇ ਸਰਵਣ ਕੀਤਾ ਹੈ। ਅੱਜ ਜੋ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਜੀ ਤੋਂ ਪਾਵਨ ਪਵਿੱਤਰ ਹੁਕਮ ਸਮੁੱਚੀ ਮਾਨਵਤਾ ਵਾਸਤੇ ਬਖਸ਼ਿਸ਼ ਕੀਤਾ ਹੈ, ਇਸ ਦਾ ਪਾਠ ਅੰਮ੍ਰਿਤ ਵੇਲੇ ਹਜ਼ੂਰ ਦੇ ਪ੍ਰਕਾਸ਼ਮਨ ਹੁੰਦਿਆਂ ਵੀ ਸਰਵਣ ਕੀਤਾ। ਇਹ ਵਿਚਾਰ ਅਧੀਨ ਸ਼ਬਦ ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਹਜ਼ੂਰ ਦੀ ਅੰਮ੍ਰਿਤ ਰਸਨਾ ਤੋਂ ਉਚਾਰਨ ਕੀਤਾ ਹੋਇਆ ਹੈ। ਅਸ਼ਟਪਦੀ ਰੂਪ ਵਿੱਚ ਸਤਿਗੁਰਾਂ ਨੇ ਇਸ ਅੰਮ੍ਰਿਤ ਬਚਨ ਨੂੰ ਉਚਾਰਨ ਕੀਤਾ ਹੈ। ਆਓ ਸਾਧ ਸੰਗਤ ਜੀ, ਗੁਰੂ ਸਵਾਰੇ ਸਤ ਸੰਗੀ ਜਨੋ, ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਗੁਰਪੁਰਬ ਮਨਾਉਣ ਵਾਸਤੇ ਆਪ ਜੀ ਦੇਸ਼ ਵਿਦੇਸ਼ ਤੋਂ ਇਕੱਤਰ ਹੋਏ ਹੋ। ਸਤਿਗੁਰਾਂ ਜੀ ਦੇ ਅੱਜ ਦੇ ਇਸ ਹੁਕਮਨਾਮੇ ਦੀ ਵਿਚਾਰ ਔਰ ਇਹਨਾਂ ਦਿਨਾਂ ਵਿੱਚ ਹੀ 21 ਔਰ 22 ਅਸੂ ਬੀੜ ਬਾਬਾ ਬੁੱਢਾ ਸਾਹਿਬ ਜੀ ਉਸ ਜੋੜ ਮੇਲੇ ਵਿੱਚ ਲੱਖਾਂ ਦੀ ਗਿਣਤੀ ਵਿੱਚ ਸੰਗਤ ਸ਼ਮੂਲੀਅਤ ਕਰਦੀ ਹੈ। ਮਾਲਵੇ ਦੀ ਧਰਤੀ ਤੋਂ ਅਣਗਿਣਤ ਸੰਗਤ ਬਾਬਾ ਬੁੱਢਾ ਸਾਹਿਬ ਜੀ ਦੇ ਉਸ ਘਰ ਵਿੱਚ ਦਰ ਵਿੱਚ ਆ ਕੇ ਨਤਮਸਤਕ ਹੁੰਦੀ ਹੈ ਔਰ ਉਹ ਇਹ ਦਿਹਾੜਾ ਹੈ ਕਿ ਜਿਸ ਦਿਨ ਸਨਮਾਨ ਯੋਗ ਮਾਤਾ ਗੰਗਾ ਜੀ ਆਪਣੇ ਹੱਥੀਂ ਪ੍ਰਸ਼ਾਦਾ ਤਿਆਰ ਕਰਕੇ ਬੀੜ ਵਿੱਚ ਗਏ, ਬਾਬਾ ਬੁੱਢਾ ਸਾਹਿਬ ਜੀ ਨੇ ਜੋ ਆਪਣੀ ਰਸਨਾ ਤੋਂ ਬਚਨ ਕਹੇ, ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਆਗਮਨ ਹੋਇਆ, ਉਸ ਸੰਬੰਧੀ ਵੀ ਆਪਾਂ ਵਿਚਾਰ ਕਰਾਂਗੇ। ਆਓ, ਕੱਲ ਵੀ ਬੇਨਤੀ ਕੀਤੀ ਸੀ ਕਿ ਕਥਾ ਵਿੱਚ ਸਭ ਤੋਂ ਪਹਿਲ ਇਸ ਚੀਜ਼ ਦੀ ਹੈ ਕਿ ਜੋ ਸ਼ਬਦ ਹੁਕਮ ਰੂਪ ਵਿੱਚ ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਉਹਦੇ ਅਖਰੀ ਅਰਥਾਂ ਵੱਲ ਆਪਾਂ ਜ਼ਰੂਰ ਧਿਆਨ ਦਿਆ ਕਰੀਏ, ਕਿਉਂਕਿ ਅਕਸਰ ਆਪਾਂ ਕੋਈ ਦੁਨਿਆਵੀ ਗੱਲ ਜਾਂ ਕੋਈ ਕਹਾਣੀ, ਉਸ ਵੱਲ ਸਾਡੀ ਸੁਰਤ ਬਹੁਤ ਛੇਤੀ ਆਕਰਸ਼ਿਤ ਹੁੰਦੀ, ਖਿੱਚ ਪਾਉਂਦੀ ਹੈ। ਪਰ ਸੰਗਤ ਜੀ, ਜਿਸ ਹੁਕਮ ਨੂੰ ਆਪਾਂ ਰੋਜ਼ਾਨਾ ਹੱਥ ਜੋੜ ਕੇ ਅੰਮ੍ਰਿਤ ਵੇਲੇ ਕਰੋੜਾਂ ਦੀ ਗਿਣਤੀ ਵਿੱਚ ਸਿੱਖ ਹਰਿਮੰਦਰ ਸਾਹਿਬ ਤੋਂ ਇਹ ਹੁਕਮ ਸੁਣਦੇ ਨੇ, ਤੇ ਇਸ ਦਾ ਭਾਵ ਇਹ ਹੈ ਜੋ ਸਤਿਗੁਰਾਂ ਨੇ ਬਚਨ ਦਿੱਤਾ ਉਸ ਸ਼ਬਦ ਨੂੰ, ਉਸ ਹੁਕਮ ਨੂੰ, ਉਸ ਮੁੱਖ ਵਾਕ ਨੂੰ ਆਪਾਂ ਵਿਚਾਰਨ ਦਾ ਯਤਨ ਜ਼ਰੂਰ ਕਰੀਏ। ਆਪ ਜਿਤਨੇ ਸਤਿਗੁਰੂ ਜੀ ਦੀ ਚਰਨ ਸ਼ਰਨ ਵਿੱਚ ਸੁਭਾਏ ਮਾਨ ਹੋ, ਇਸ ਵਕਤ ਦੇਸ਼ਾਂ ਵਿਦੇਸ਼ਾਂ ਵਿੱਚ ਘਰਾਂ ਵਿੱਚ ਬੈਠੇ ਆਪ ਜੀ ਗੁਰੂ ਰਾਮਦਾਸ ਜੀ ਦੇ ਦਰ ਘਰ ਤੋਂ ਕਥਾ ਕੀਰਤਨ ਸਰਵਣ ਕਰ ਰਹੇ ਹੋ, ਸੁਰਤ ਕਰਕੇ ਹਾਜ਼ਰੀ ਲਵਾਓ, ਅਸੀਸ ਬਖਸ਼ੋ ਸੰਗਤ ਜੀ, ਕਿਉਂਕਿ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਧੰਨ ਗੁਰੂ ਰਾਮਦਾਸ ਮਹਾਰਾਜ, ਆਪ ਮਿਹਰ ਕਰੋ, ਤਰਸ ਕਰੋ, ਸੁਰਤ ਦੀ ਇਕਾਗਰਤਾ, ਮਨ ਦਾ ਟਿਕਾ, ਭੈ ਭਾਵਨੀ, ਸ਼ਰਧਾ, ਅਕੀਦਤ ਆਪ ਬਖਸ਼ ਕੇ ਵਿਚਾਰ ਕਰਾ ਲਵੋ। ਅਦਬ ਸਹਿਤ ਸੰਗਤ ਜੀ ਉਚਾਰਨ ਕਰੋ, ਸਤਨਾਮ ਸ੍ਰੀ ਵਾਹੇ ਗੁਰੂ ਜੀ। ਫਿਰ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹੇ ਗੁਰੂ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹੱਲਾ ਪਹਿਲਾ।
ਰਾਗ ਬਿਲਾਵਲ ਹੈ ਔਰ ਇਸ ਰਾਗ ਦੇ ਅੰਦਰ ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਆਦਿ ਸਤਿਗੁਰੂ ਜਗਤ ਗੁਰ ਬਾਬਾ ਸਤਿਗੁਰੂ ਉਹਨਾਂ ਨੇ ਆਪਣੀ ਰਸਨਾ ਤੋਂ ਇਹ ਅਸ਼ਟਪਦੀ ਰੂਪ ਵਿੱਚ ਸ਼ਬਦ ਉਚਾਰਨ ਕੀਤਾ ਹੈ, ਕਿਉਂਕਿ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਆਪਾਂ ਸ਼ਬਦ ਵਰਤਿਆ ਆਦਿ ਗੁਰੂ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਜਿੱਥੇ ਭੱਟ ਸਾਹਿਬਾਨ ਜੀ ਨੇ ਸਤਿਗੁਰਾਂ ਦੀ ਸਿਫਤ ਕੀਤੀ, ਜਿੱਥੇ ਗੁਰੂ ਘਰ ਦੇ ਰਬਾਬੀਆਂ ਨੇ ਸਿਫਤ ਕੀਤੀ, ਉੱਥੇ ਗੁਰੂ ਜੋਤ ਨੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਸਿਫਤ ਵਿੱਚ ਅਨੇਕਾਂ ਬਚਨ ਉਚਾਰਨ ਕੀਤੇ ਨੇ। ਦੱਸ, ਜਦੋਂ ਰਾਮਕਲੀ ਕੀ ਵਾਰ ਦਾ ਪਾਠ ਕਰਦਾ ਹੈ ਤੇ ਪਹਿਲਾ ਬਚਨ ਹੀ ਗੁਰੂ ਕੇ ਰਬਾਬੀਆਂ ਦਾ ਇਹ ਹੈ ਕਿ ਨਾਉ ਕਰਤਾ ਕਾਦਰ ਕਰੇ, ਕਿਉਂ ਬੋਲ ਹੋਵੇ ਜੋ ਖੀਮਦੈ। ਨਾਉ ਕਰਤਾ ਕਾਦਰ ਕਰੇ, ਕਰਤਾ ਦਾ ਅਰਥ ਸਭ ਕੁਝ ਬਣਾਉਣ ਵਾਲਾ, ਕਾਦਰ ਦਾ ਅਰਥ ਵੀ ਪਰਮਾਤਮਾ, ਕੁਦਰਤ ਦਾ ਰਚੈਤਾ। ਇਹਦਾ ਭਾਵ ਸਿਆਣੇ ਪੁਰਸ਼ ਕੱਢਦੇ ਆ ਕਿ ਜਿਸ ਗੁਰੂ ਨਾਨਕ ਸਾਹਿਬ ਦੇ ਨਾਮਨੇ ਨੂੰ, ਵਡਿਆਈ ਨੂੰ ਕਰਤੇ ਪੁਰਖ ਵਾਹਿਗੁਰੂ ਜੀ ਨੇ ਉੱਚਿਆ ਕਰ ਦਿੱਤਾ, ਤੇ ਸਾਡੀ ਰਸਨਾ ਸਾਡੀ ਜ਼ਬਾਨ ਕਿਹੜੇ ਸ਼ਬਦ ਘੜ ਕੇ ਗੁਰੂ ਨਾਨਕ ਸਾਹਿਬ ਦੀ ਸਿਫਤ ਕਰ ਸਕਦੀ ਹੈ। ਉਹਨਾਂ ਨੂੰ ਬੋਲਾਂ ਨਾਲ ਜੋਖਿਆ ਨਹੀਂ ਜਾ ਸਕਦਾ, ਤੋਲਿਆ ਨਹੀਂ ਜਾ ਸਕਦਾ। ਫਿਰ ਬੇਨਤੀ, ਸਿੱਧੇ ਅਰਥ ਇਹ ਨੇ ਕਿ ਜਿਸ ਦੀ ਵਡਿਆਈ, ਜਿਸ ਦਾ ਨਾਮਨਾ, ਜਿਸ ਦਾ ਨਾਉ ਕਰਤੇ ਪੁਰਖ ਵਾਹਿਗੁਰੂ ਕਾਦਰ ਨੇ ਵੱਡਾ ਕਰ ਦਿੱਤਾ, ਸਾਡੇ ਬੋਲ ਥੋੜੇ ਪੈ ਜਾਂਦੇ ਆ, ਸਾਡੀ ਸ਼ਬਦਾਵਲੀ ਮੁੱਕ ਜਾਂਦੀ ਹੈ, ਗੁਰੂ ਨਾਨਕ ਸਾਹਿਬ ਦੀ ਸਿਫਤ ਬਾਕੀ ਫਿਰ ਰਹਿ ਜਾਂਦੀ ਹੈ। ਗੁਰੂ ਕੇ ਰਬਾਬੀਆਂ ਦੇ ਬਚਨ ਨੇ ਭਾਈ ਸੱਤਾ ਜੀ, ਭਾਈ ਬਲਵੰਡ ਜੀ, ਨਾਉ ਕਰਤਾ ਕਾਦਰ ਕਰੇ ਕਿਉਂ ਬੋਲ ਹੋਵੇ ਜੋ ਖੀਵਦੇ ਜੋ ਖੀਵਦੇ ਦੇ ਗੁਣਾ ਸਤ ਭੈਣ ਪਾਰਾਵ ਹੈ ਪਾ ਰੰਗਤ ਦਾਨ ਪੜੀਵਦੇ ਨਾਨਕ ਰਾਜ ਚਲਾਇਆ ਸਚ ਕੋਟ ਸ਼ਤਾਣੀ ਨੀਵਦੇ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਸੱਚ ਦਾ ਰਾਜ ਚਲਾਇਆ ਹੈ ਤੇ ਰਾਜ ਵਾਸਤੇ ਤਖਤ ਚਾਹੀਦਾ ਰਾਜ ਦੀ ਮੁਕਾਮੀ ਵਾਸਤੇ ਕਿਲਾ ਚਾਹੀਦਾ ਹੈ ਜਿਹੜਾ ਗੁਰੂ ਨਾਨਕ ਸਾਹਿਬ ਨੇ ਸੱਚ ਦਾ ਰਾਜ ਸਥਾਪਿਤ ਕੀਤਾ ਇਸ ਦਾ ਜਿਹੜਾ ਕਿਲਾ ਹੈ ਇਸ ਕਿਲੇ ਵਿੱਚ ਗੁਰੂ ਨਾਨਕ ਸਾਹਿਬ ਨੇ ਇਹਦੀਆਂ ਨੀਹਾਂ ਵਿੱਚ ਸੱਤ ਨਾਮ ਵਾਹਿਗੁਰੂ ਜੀ ਦਾ ਸਿਮਰਨ ਟਿਕਾ ਦਿੱਤਾ ਹੈ ਕਿਉਂਕਿ ਜਿਸ ਦੀ ਨੀਂਹ ਜਿੰਨੀ ਜ਼ਿਆਦਾ ਮਜ਼ਬੂਤ ਹੋਵੇਗੀ ਓਨਾ ਹੀ ਉਹ ਕਿਲਾ ਮਜ਼ਬੂਤ ਹੋਵੇਗਾ ਇਹ ਜਿਹੜਾ ਗੁਰਸਿੱਖੀ ਦਾ ਕਿਲਾ ਹੈ ਸੰਗਤ ਜੀ ਜਿਹੜਾ ਬਾਬਾ ਜੀ ਨੇ ਸਾਡੇ ਤੇ ਬਖਸ਼ਿਸ਼ ਕੀਤੀ ਭਾਵੇਂ ਇਸ ਕਿਲੇ ਨੂੰ ਢਾਣ ਵਾਸਤੇ ਇਸ ਕਿਲੇ ਨੂੰ ਉਜਾੜਨ ਵਾਸਤੇ ਇਸ ਕਿਲੇ ਨੂੰ ਤਬਾਹ ਕਰਨ ਵਾਸਤੇ ਆਦਿ ਕਾਲ ਤੋਂ ਹੀ ਬਾਬਾ ਜੀ ਦੇ ਵੇਲੇ ਤੋਂ ਹੀ ਸ਼ਕਤੀਆਂ ਕੰਮ ਕਰ ਰਹੀਆਂ ਨੇ ਪਰ ਇਸ ਤੁਕ ਨੂੰ ਧਿਆਨ ਚ ਰੱਖ ਕੇ ਤੁਰਿਓ ਖਾਲਸਾ ਜੀ ਕਿ ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਮ ਦੈ ਸਿਰਫ ਇਸ ਤੁਕ ਨੂੰ ਸੱਚ ਕੋਟ ਸੱਚ ਦਾ ਕਿਲਾ ਗੁਰੂ ਨਾਨਕ ਸਾਹਿਬ ਨੇ ਜੋ ਰਾਜ ਚਲਾਇਆ ਹੈ ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਫਿਰ ਸੁਣਿਓ ਬੇਨਤੀ ਇੱਕ ਇਹ ਸ਼ਬਦ ਤਾਣ ਇੱਥੇ ਹੈ ਸਤਾਣੀ ਇਹਦਾ ਅਰਥ ਹੈ ਤਾਕਤ ਸਮੇਤ ਜਿਸ ਦੀ ਤਾਕਤ ਨੂੰ ਕਿਸੇ ਨੇ ਖਤਮ ਨਹੀਂ ਕਰ ਸਕਣਾ ਕਿਆ ਪਿਆਰਾ ਸ਼ਬਦ ਵਰਤਿਆ ਗੁਰੂ ਕੇ ਰਬਾਬੀ ਸਿੱਖਾਂ ਨੇ ਕਿ ਗੁਰੂ ਨਾਨਕ ਸਾਹਿਬ ਨੇ ਜਿਹੜਾ ਸੱਚ ਦਾ ਰਾਜ ਚਲਾਇਆ ਹੈ ਇਸ ਕਿਲੇ ਦੀਆਂ ਨੀਹਾਂ ਦੇ ਵਿੱਚ ਸਤਾਣੀ ਤਾਕਤ ਹੈ ਸ਼ਕਤੀ ਹੈ ਗੁਰੂ ਨਾਨਕ ਸਾਹਿਬ ਜੀ ਦੀ ਬੰਦਗੀ ਦੀ ਕਮਾਈ ਜੇ ਸਿੱਖੀ ਦੇ ਕਿਲੇ ਦੀਆਂ ਨੀਹਾਂ ਵਿੱਚ ਪਈ ਹੈ ਨਾ ਯਾਦ ਰੱਖਿਓ ਆਪਾਂ ਉਦਰੀਏ ਨਾ ਉਦਾਸ ਨਾ ਹੋਈਏ ਜਿਸ ਕਿਲੇ ਦੀਆਂ ਨੀਹਾਂ ਵਿੱਚ ਬਾਬਾ ਜੀ ਦੀਆਂ ਰਹਿਮਤਾਂ ਨੇ ਉਸ ਕਿਲੇ ਦੀ ਨੀਂਹ ਕਦੀ ਕੋਈ ਪੱਟ ਨਹੀਂ ਸਕਦਾ ਸਤਿਗੁਰੂ ਇਹ ਸ਼ਬਦ ਤਾਂ ਮੈਂ ਵਰਤੇ ਨੇ ਕਿਉਂਕਿ ਜਿਸ ਸਤਿਗੁਰਾਂ ਨੇ ਇਹ ਬਚਨ ਉਚਾਰਨ ਕੀਤਾ ਹੈ ਉਹਨਾਂ ਦੀ ਸਿਫਤ ਕਰਨੀ ਪਹਿਲਾਂ ਲਾਜ਼ਮੀ ਹੈ ਪੁਰਾਣੇ ਸਮੇਂ ਚਲੋ ਅੱਜ ਨਹੀਂ ਪੁਰਾਣੇ ਸਮੇਂ ਕਈ ਵਾਰੀ ਪਾਠੀ ਸਿੰਘ ਜਦੋਂ ਹੁਕਮਨਾਮਾ ਲੈਂਦੇ ਸਨ ਪਰ ਮੈਂ ਇਹ ਨਹੀਂ ਕਹਾਂਗਾ ਵੀ ਆਪਾਂ ਮਰਿਆਦਾ ਤੋਂ ਵਿਰੋਧ ਜਾਣਾ ਅੱਜ ਵੀ ਜਿਸ ਤਰ੍ਹਾਂ ਹੁਕਮਨਾਮਾ ਲਿਆ ਜਾਂਦਾ ਇਸ ਤਰ੍ਹਾਂ ਹੀ ਲੈਣਾ ਹੈ ਪਰ ਉਹ ਅਕਸਰ ਜਦੋਂ ਵੇਖ ਲੈਂਦੇ ਸਨ ਮਹੱਲਾ ਪਹਿਲਾ ਤੇ ਮੰਗਲ ਇਹ ਕਰ ਦਿੰਦੇ ਹੁੰਦੇ ਸਨ ਧੰਨ ਧੰਨ ਗੁਰੂ ਨਾਨਕ ਦੇਵ ਜੀ ਪੁਰਾਣੇ ਸਮੇਂ ਦੀ ਮੈਂ ਗੱਲ ਕਰ ਰਿਹਾ ਹਾਂ ਪਰ ਆਪਾਂ ਧੰਨ ਗੁਰੂ ਨਾਨਕ ਸਾਹਿਬ ਜੀ ਬਾਰੇ ਬਸ ਇੱਕ ਬਚਨ ਹੋਰ ਕਹਿ ਕੇ ਕਿਉਂਕਿ ਉਹਨਾਂ ਦੀ ਝਾਲ ਕੋਈ ਨਹੀਂ ਝੱਲ ਸਕਦਾ ਜੀ ਉਹਨਾਂ ਦੀ ਕਮਾਈ ਜਿੰਨੀ ਕਿਸੇ ਦੀ ਕਮਾਈ ਨਹੀਂ ਇਸੇ ਕਰਕੇ ਬੜੇ ਪਿਆਰੇ ਬਚਨ ਭਾਈ ਸਾਹਿਬ ਨੇ ਕਹੇ ਨੇ ਕਿ ਹੁਕਮੈ ਅੰਦਰ ਸਭ ਕੋ ਕੁਦਰਤ ਕਿਸ ਦੀ ਕਰੇ ਜਵਾਬਾ ਹਰ ਚੀਜ਼ ਗੁਰੂ ਨਾਨਕ ਸਾਹਿਬ ਦੇ ਹੁਕਮ ਵਿੱਚ ਹੈ ਕਿਸੇ ਦੀ ਕੀ ਤਾਕਤ ਕੇ ਬਾਬਾ ਜੀ ਦੇ ਸਾਹਮਣੇ ਕੋਈ ਬੋਲ ਬੋਲ ਜਾਏ ਜਵਾਬ ਦੇ ਜਾਏ ਹੁਕਮੈ ਅੰਦਰ ਸਭ ਕੋ ਕੁਦਰਤ ਕਿਸ ਦੀ ਕਰੇ ਜਵਾਬਾ ਜ਼ਾਹਰ ਪੀਰ ਜਗਤ ਗੁਰ ਬਾਬਾ ਜ਼ਾਹਰ ਪੀਰ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਅਗਲੀ ਬੇਨਤੀ ਇਸ ਬਟਾਲੇ ਦੀ ਧਰਤੀ ਤੇ ਮੇਰੇ ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਉਹਨਾਂ ਬਾਰੇ ਸਿੱਧਾਂ ਨੇ ਇਹ ਬੋਲ ਕਹੇ ਸਨ ਸਿੱਧ ਬੋਲਣ ਸੁਭ ਬਚਨ ਧੰਨ ਨਾਨਕ ਤੇਰੀ ਵੱਡੀ ਕਮਾਈ ਭਾਈ ਉਹਨਾਂ ਨੇ ਬੋਲ ਕਹੇ ਜਿਹਨਾਂ ਕਮਾਈਆਂ ਕੀਤੀਆਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਆਪ ਜੀ ਦੀ ਕਮਾਈ ਬਹੁਤ ਵੱਡੀ ਹੈ ਧੰਨ ਨਾਨਕ ਤੇਰੀ ਵੱਡੀ ਕਮਾਈ ਅਗਲਾ ਸ਼ਬਦ ਉਹਨਾਂ ਵਰਤਿਆ ਬੜੇ ਕਮਾਲ ਦਾ ਕਹਿਣ ਲੱਗੇ ਜਿੱਥੇ ਕਮਾਈ ਵੱਡੀ ਹੈ ਉੱਥੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਬਾਰੇ ਕਿ ਉਹ ਪੁਰਖ ਪ੍ਰਗਟ ਹੋਇਆ ਹੈ ਜਿਸ ਨੇ ਇਸ ਕਲਯੁਗ ਵਿੱਚ ਡੁੱਬਦੇ ਹੋ ਜੀਵਾਂ ਨੂੰ ਪਾਰ ਕਰ ਦੇਣਾ ਵੱਡਾ ਪੁਰਖ ਪ੍ਰਗਟਿਆ ਇਹ ਦੋ ਸ਼ਬਦ ਫਿਰ ਸੰਗਤ ਜੀ ਸੁਣਿਓ ਇੱਕ ਵੱਡੀ ਕਮਾਈ ਤੇ ਇੱਕ ਵੱਡਾ ਪੁਰਖ ਇਹ ਸਿੱਧਾਂ ਦੇ ਬੋਲ ਨੇ ਭਾਈ ਸਾਹਿਬ ਦੀ ਰਚਨਾ ਵਿੱਚ ਸਿੱਧ ਬੋਲਣ ਸੁਭ ਬਚਨ ਧੰਨ ਨਾਨਕ ਤੇਰੀ ਵੱਡੀ ਕਮਾਈ ਵੱਡਾ ਪੁਰਖ ਪ੍ਰਗਟਿਆ ਕਲਯੁਗ ਅੰਦਰ ਜੋਤ ਜਗਾਈ ਵੱਡੀਆਂ ਕਮਾਈਆਂ ਵਾਲੇ ਵੱਡੇ ਪੁਰਖ ਧੰਨ ਗੁਰੂ ਨਾਨਕ ਸਾਹਿਬ ਜੀ ਇੱਕ ਬਚਨ ਗੁਰੂ ਅਰਜਨ ਸਾਹਿਬ ਜੀ ਦਾ ਲੈ ਲਈਏ ਬਾਬਾ ਜੀ ਦੀ ਸਿਫਤ ਮੈਂ ਫਿਰ ਅਰਜ਼ ਕੀਤੀ ਵੱਡਾ ਪੁਰਖ ਤੇ ਵੱਡੀ ਕਮਾਈ ਵੱਡੇ ਪੁਰਖ ਦੀ ਵੱਡੀ ਕਮਾਈ ਹੈ ਗੁਰੂ ਅਰਜਨ ਸਾਹਿਬ ਜੀ ਦੇ ਇਸ ਬਚਨ ਨੂੰ ਆਪਾਂ ਸਿੱਖੋ ਗੁਰਸਿੱਖੋ ਆਪਣੇ ਪੱਲੇ ਜ਼ਰੂਰ ਬੰਨ ਲਈਏ ਸਾਡੇ ਕੋਲ ਕੋਈ ਜਪ ਨਹੀਂ ਸਾਡੇ ਕੋਲ ਕੋਈ ਤਪ ਨਹੀਂ ਸਾਡੇ ਕੋਲ ਕੋਈ ਅੰਤਰੀਵੀ ਆਤਮ ਗਿਆਨ ਨਹੀਂ, ਸਾਡੇ ਕੋਲ ਸੁਰਤ ਦਾ ਕੋਈ ਧਿਆਨ ਨਹੀਂ, ਸਾਰੀ ਜ਼ਿੰਦਗੀ ਦੇ ਪਿਛੋਕੜ ਝਾਤੀ ਮਾਰਨੇ ਆ, ਕੋਈ ਜ਼ਿੰਦਗੀ ਵਿੱਚ ਚੰਗਾ ਕਰਮ ਨਹੀਂ। ਵਾਹਿਗੁਰੂ ਏਡੀ ਵੱਡੀ ਬਖਸ਼ਿਸ਼, ਕਹਿੰਦੇ ਕਰਮ ਵੀ ਨਹੀਂ, ਗਿਆਨ ਵੀ ਨਹੀਂ, ਧਿਆਨ ਵੀ ਨਹੀਂ, ਕੁਛ ਵੀ ਨਹੀਂ, ਬਸ ਇੰਨਾ ਕੁ ਹੈ ਸਾਡੇ ਮੁਰਸ਼ਦ ਦਾ ਨਾਮ, ਸਾਡੇ ਰਾਹਬਰ ਦਾ ਨਾਮ, ਸਾਡੇ ਪੈਗੰਬਰ ਦਾ ਨਾਮ। ਧੰਨ ਗੁਰੂ ਨਾਨਕ ਦੇਵ ਕਹਿ, ਵੱਡਾ ਪੁਰਖ ਹੈ, ਵੱਡੀ ਕਮਾਈ ਵਾਲਾ ਹੈ, ਉਹਦਾ ਨਾਮ ਲਿਆ ਸਾਡੇ ਪਰਦੇ ਟੱਕ ਦਿੰਦਾ ਹੈ। ਤੁਸੀਂ ਰੋਜ਼ ਬਚਨ ਪੜ੍ਹਦੇ ਸੁਣਦੇ ਹੋ, ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਇਹ ਅਰਦਾਸ ਹੈ ਸਤਿਗੁਰੂ ਗੁਰੂ ਅਰਜਨ ਸਾਹਿਬ, ਕਿੱਡਾ ਮਾਣ ਹੈ ਗੁਰੂ ਨਾਨਕ ਸਾਹਿਬ ਜੀ ਤੇ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ, ਤੇਰੀ ਕਦਰ ਵੀ ਨਹੀਂ ਜਾਣੀ। ਪਰ ਇੱਕ ਗੱਲ ਪੱਕੀ ਹੈ, ਸਭ ਤੇ ਵੱਡਾ ਸਤਿਗੁਰੂ ਨਾਨਕ, ਵੱਡਾ ਪੁਰਖ, ਵੱਡੀ ਵਡਿਆਈ ਤੇ ਸਭ ਤੇ ਵੱਡਾ। ਮਹਾਰਾਜ ਜੀ ਬਚਨ ਕਰ ਰਿਹਾ, ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ, ਜਿਨ੍ਹਾਂ ਸਾਡੀ ਰੱਖ ਰਹੀ ਹੈ। ਫਿਰ ਬੇਨਤੀ ਕਰਾਂ, ਸਭ ਤੇ ਵੱਡੇ ਵੱਡੇ ਪੁਰਖ ਤੇ ਵੱਡੀਆਂ ਕਮਾਈਆਂ ਵਾਲੇ ਮੇਰੇ ਆਦਿ ਗੁਰੂ ਨਾਨਕ ਸਾਹਿਬ ਨੇ ਅੱਜ ਦਾ ਸ਼ਬਦ ਉਚਾਰਨ ਕੀਤਾ ਹੈ, ਜਿਹੜਾ ਸਤਿਗੁਰਾਂ ਨੇ ਸਾਨੂੰ ਹੁਕਮ ਰੂਪ ਦਿੱਤਾ ਹੈ।
ਮਨ ਕਾ ਕਹਿਆ ਮਨਸਾ ਕਰੈ,
ਇੱਥੇ ਸਤਿਗੁਰੂ ਜੀ ਆਰੰਭ ਵਿੱਚ ਕਹਿ ਰਹੇ ਨੇ, ਬਖਸ਼ਿਸ਼ ਕਰ ਰਹੇ ਨੇ, ਮਨ ਕਾ ਕਹਿਆ ਮਨਸਾ ਕਰੈ। ਇਹਦੇ ਅੱਖਰੀ ਅਰਥ ਥੋੜੇ ਜਿਹੇ ਪਹਿਲਾਂ ਆਪਾਂ ਕਰਾਂਗੇ, ਫਿਰ ਇਸ ਪਦੇ ਦੀ ਵਿਚਾਰ ਕਰਨੀ ਬਹੁਤ ਲਾਜ਼ਮੀ ਹੈ। ਅੱਖਰੀ ਅਰਥ ਇਹ ਨੇ ਮਨ ਕਾ, ਇਹਦਾ ਅਰਥ ਹੈ ਮਨ ਦਾ, ਕਹਿਆ ਅਰਥ ਬੋਲਿਆ ਹੋਇਆ, ਮਨ ਕਾ ਕਹਿਆ ਇਹਦਾ ਭਾਵ ਜੋ ਮਨ ਕਹਿ ਰਿਹਾ ਹੈ, ਮਨ ਦੇ ਬੋਲ, ਮਨਸਾ ਕਰੈ। ਹੁਣ ਜਿਹੜਾ ਮਨਸਾ ਸ਼ਬਦ ਹੈ ਨਾ ਜੀ, ਇਹਦੇ ਵੈਸੇ ਅਰਥ ਕਾਫੀ ਮਿਲਦੇ ਆ ਸਾਨੂੰ ਇਸ ਸ਼ਬਦ ਦੇ। ਇੱਕ ਮਨਸਾ ਦਾ ਅਰਥ ਇਹ ਆਸ ਵੀ ਹੁੰਦਾ ਹੈ, ਇੱਕ ਮਨਸਾ ਦਾ ਅਰਥ ਭਾਈ ਕਾਨ ਸਿੰਘ ਉਹਨਾਂ ਨੇ ਮਨੁੱਖ ਵੀ ਕੀਤਾ, ਮਨੁਸ਼ਿਆ ਵੀ। ਪਰ ਇੱਥੇ ਜ਼ਿਆਦਾਤਰ ਵਿਦਵਾਨਾਂ ਨੇ ਜਿਹੜਾ ਮਨਸਾ ਦਾ ਅਰਥ ਕੀਤਾ, ਇਹ ਹੈ ਬੁੱਧੀ, ਯਾਦ ਰੱਖਿਓ, ਇੱਛਾ ਨਹੀਂ। ਹਾਲਾਂਕਿ ਆਸਾਂ ਨਾਲ ਸ਼ਬਦ ਮਨਸਾ ਆਉਂਦਾ ਹੈ। ਮੈਂ ਵੀ ਅੱਜ ਸਤਿਗੁਰਾਂ ਦਾ ਜੋ ਹੁਕਮ ਸੁਣਿਆ ਤੇ ਮਨ ਚ ਆਇਆ ਆਸਾ ਮਨਸਾ, ਅਸੀਂ ਪੜ੍ਹਨੇ ਆਸਾ ਮਨਸਾ ਸਗਲ ਤਿਆਗੈ ਜਗ ਤੇ ਰਹਿ ਨਿਰਾਸਾ, ਉਹਦਾ ਅਰਥ ਹੈ ਮਨ ਦੇ ਇੱਛਾਵਾਂ, ਆਸਾ ਮਨਸਾ ਜਿਹਨੂੰ ਆਪਾਂ ਕਹਿੰਦੇ। ਪਰ ਇੱਥੇ ਮਨਸਾ ਦਾ ਅਰਥ ਕੀਤਾ ਬੁੱਧੀ, ਕਿਉਂ? ਥੋੜਾ ਜਿਹਾ ਇਸ ਬਰੀਕੀ ਨੂੰ, ਮਨ ਕਾ ਕਹਿਆ ਮਨਸਾ ਕਰੈ, ਜੋ ਮਨ ਫੁਰਨੇ ਬਣਾਉਂਦਾ ਉਹ ਕੁਝ ਬੁੱਧੀ ਅੱਗੇ ਕਰੀ ਜਾ ਰਹੀ ਹੈ। ਅਸਿਰ ਪਹਿਲਾਂ ਅੱਖਰੀ ਅਰਥ ਨੇ ਜੀ, ਮਨ ਕਾ ਕਹਿਆ ਮਨਸਾ ਕਰੈ, ਜੋ ਮਨ ਕਹਿ ਰਿਹਾ ਉਹ ਕੁਝ ਮਤ, ਉਹ ਕੁਝ ਬੁੱਧੀ ਕਰਦੀ ਹੈ।
ਇਹੋ ਮਨ ਪੁੰਨ ਪਾਪ ਉਚਰੈ,
ਇਹੋ ਮਨ, ਇਹ ਮਨ ਜਿਹੜਾ ਹੈ ਇਹ ਸਿਰਫ ਪੁਰਾਣੇ ਸ਼ਾਸਤਰਾਂ ਦੀ ਵਿਚਾਰ ਕਰੀ ਜਾ ਰਿਹਾ, ਇਹ ਕੰਮ ਕੀਤਾ ਤੇ ਪੁੰਨ ਹੈ, ਇਹ ਕਰਮ ਕੀਤਾ ਤੇ ਪਾਪ ਹੈ। ਇਹ ਚ ਕੋਈ ਸ਼ੱਕ ਨਹੀਂ ਕਿ ਪਾਪ ਤੇ ਪੁੰਨ ਦੋਨੋਂ ਹੈ। ਸਤਿਗੁਰਾਂ ਨੇ ਬਾਣੀ ਵਿੱਚ ਦੋਨਾਂ ਨੂੰ ਕਿਹਾ, ਗੁਣ ਵੀ ਹੈ ਔਗੁਣ ਵੀ ਹੈ, ਚੰਗਿਆਈ ਵੀ ਹੈ ਬੁਰਿਆਈ ਵੀ ਹੈ, ਤੇ ਪੁੰਨ ਪਾਪ ਸਾਡੇ ਨਾਲ ਨਿਭਦੇ ਵੀ ਨੇ। ਪੁੰਨੀ ਪਾਪੀ ਆਖਣ ਨਾਹੇ, ਕਰ ਕਰ ਕਰਨਾ ਲਿਖ ਲੈ ਜਾਓ। ਪਰ ਇੱਥੇ ਭਾਵ ਹੈ ਕਿ ਮਨ ਜੋ ਕਹਿ ਰਿਹਾ ਉਹ ਬੁੱਧੀ ਮੰਨੀ ਜਾ ਰਹੀ ਹੈ, ਮਤ ਮੰਨਦੀ ਪਈ ਹੈ। ਤੇ ਮਨ ਕੀ ਕਰਦਾ? ਸ਼ਾਸਤਰਾਂ ਅਨੁਸਾਰ ਦੱਸੇ ਹੋਏ ਪੁੰਨ ਕਰਮ ਪਾਪ ਕਰਮ ਉਹਦੀ ਹੀ ਵਿਚਾਰ ਕਰ ਰਿਹਾ ਹੈ।
ਮਾਇਆ ਮਦ ਮਾਤੇ ਤ੍ਰਿਪਤ ਨਾ ਆਵੈ,
ਕਿ ਜਿਹੜਾ ਮਨ ਮਾਇਆ ਦੇ ਨਸ਼ੇ ਵਿੱਚ ਮਸਤ ਹੈ, ਜਿਸ ਮਨ ਨੂੰ ਸਿਰਫ ਮਾਇਆ ਦਾ ਹੰਕਾਰ ਚੜ ਗਿਆ, ਯਾਦ ਰੱਖਿਓ ਉਹ ਮਨ ਕਦੀ ਵੀ ਰੱਜਦਾ ਨਹੀਂ, ਉਹ ਨਸ਼ੈੜੀ ਮਨ ਕਦੀ ਵੀ ਤ੍ਰਿਪਤ ਨਹੀਂ ਹੁੰਦਾ।
ਤ੍ਰਿਪਤ ਮੁਕਤ ਮਨ ਸਾਚਾ ਭਾਵੈ,
ਤ੍ਰਿਪਤ ਮੁਕਤ ਮਨ ਸਾਚਾ ਭਾਵੈ। ਹਜ਼ੂਰ ਕਹਿੰਦੇ ਉਹ ਹੀ ਮਨ ਤ੍ਰਿਪਤ ਹੁੰਦਾ, ਉਹ ਹੀ ਮਨ ਬੰਧਨਾਂ ਤੋਂ ਮੁਕਤ ਹੁੰਦਾ। ਸਾਚਾ ਦਾ ਅਰਥ ਹੈ ਵਾਹਿਗੁਰੂ ਪਰਮਾਤਮਾ, ਭਾਵੈ ਦਾ ਅਰਥ ਹੈ ਪਿਆਰਾ ਲੱਗ ਜਾਣਾ। ਫਿਰ ਬੇਨਤੀ ਸੁਣਿਓ ਸੰਗਤ ਜੀ, ਇਹ ਚਾਰ ਤੁਕਾਂ ਆਪਾਂ ਦੇ ਅਰਥ ਕੀਤੇ ਆ। ਮਨ ਦੀ ਕਈ ਕੋਈ ਗੱਲ ਬੁੱਧੀ ਮੰਨਦੀ ਪਈ ਹੈ, ਇਹ ਮਨ ਪਾਪ ਤੇ ਪੁੰਨ ਦੀ ਵਿਚਾਰ ਕਰ ਰਿਹਾ ਹੈ, ਇਹ ਮਨ ਮਾਇਆ ਦੇ ਨਸ਼ੇ ਵਿੱਚ ਅੰਨਾ ਹੋਇਆ ਪਿਆ, ਤੇ ਉਸ ਨਸ਼ੇ ਵਿੱਚ ਇਹਦੀ ਤ੍ਰਿਪਤੀ ਕੋਈ ਨਹੀਂ ਖੋਰੀ, ਇਹ ਰੱਜ ਨਹੀਂ ਰਿਹਾ। ਤੇ ਮਨ ਤਾਂ ਤ੍ਰਿਪਤ ਹੋਵੇਗਾ, ਤਾਂ ਮੁਕਤ ਹੋਵੇਗਾ ਜਦੋਂ ਇਸ ਮਨ ਨੂੰ ਸੱਚਾ ਵਾਹਿਗੁਰੂ ਚੰਗਾ ਲੱਗਣ ਲੱਗ ਪਏਗਾ। ਥੋੜੇ ਜੇ ਆਪਾਂ ਇਹਦੇ ਕਥਾ ਜ਼ਰੂਰ ਕਰ ਲਈਏ ਜੀ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਸਾਰੀ ਸਾਧਨਾ ਸਾਡੇ ਮਨ ਦੀ ਦੱਸੀ ਹੈ। ਆਪ ਰੋਜ਼ ਕਥਾ ਸੁਣਦੇ ਹੋ, ਮੈਂ ਗੱਲ ਨਾ ਰਿਪੀਟ ਕਰਾਂ, ਰੋਜ਼ ਮਨ ਦੀ ਗੱਲ ਚੱਲਦੀ ਹੈ, ਪਰ ਫਿਰ ਵੀ ਥੋੜੇ ਜਿਹੇ ਸਰਲ ਅਰਥ ਆਪਾਂ ਦੇਖ ਲਈਏ। ਮਨ ਹੈ ਕੀ ਹੈ, ਮਨ ਨੂੰ ਕਿਸ ਨੂੰ ਕਹਿੰਦੇ ਨੇ? ਜਿਹੜੇ ਪੁਰਾਣੇ ਦਾਰਸ਼ਨਿਕ ਲੋਕ ਸਨ ਉਹ ਆਮ ਤੌਰ ਤੇ 11 ਇੰਦਰੀਆਂ ਦਾ ਜ਼ਿਕਰ ਕਰਦੇ ਆ, ਆਪਾਂ ਵੈਸੇ 10 ਕਹਿੰਦੇ ਹਾਂ। ਇੱਕ ਹੋਰ ਕਿਹਾ ਜਾਂਦਾ ਸੀ ਜਿਹਨੂੰ ਅੰਤਕਰਨ ਕਹਿੰਦੇ ਆ, 5 ਕਰਮ ਇੰਦਰੇ, 5 ਗਿਆਨ ਇੰਦਰੇ, ਇਹ 10 ਹੋ ਗਏ। ਇੱਕ ਇੰਦਰੀ ਜਿਹੜੀ ਉਹ ਮਨ ਮੰਨਦੇ ਸਨ, ਇਹਨੂੰ 11ਵੀਂ ਇੰਦਰੀ ਮੰਨਦੇ ਨੇ। ਇਸ ਪੂਰੇ ਅੰਤਕਰਨ ਨੂੰ ਵੀ, ਵੈਸੇ ਅੰਤਸ਼ਾਕਰਨ ਜਿਹਨੂੰ ਕਹਿੰਦੇ ਆ, ਅੰਤਕਰਨ ਜਿਹਨੂੰ ਕਹਿੰਦੇ ਆ, ਵਿਧਾਨ ਦੀ ਬੋਲੀ ਵਿੱਚ 34 ਸ਼ਬਦ ਵਰਤਿਆ ਜਾਂਦਾ, ਉਹ ਸਾਡੇ ਅੰਤਕਰਨ ਦਾ ਅਰਥ ਹੀ ਹੈ ਕਿ ਜਿਹੜੀ ਸਾਡੇ ਅੰਦਰ ਦੀ ਇੰਦਰੀ ਹੈ। ਹੁਣ ਅੰਦਰ ਕੀ ਹੈ? ਜਿਹੜਾ ਮਨ ਹੈ, ਬੁੱਧ ਹੈ, ਤੀਸਰਾ ਚਿੱਤ ਹੈ, ਤੇ ਚੌਥਾ ਹੰਕਾਰ ਹੈ। ਸੰਗਤ ਜੀ ਥੋੜਾ ਜਿਹਾ ਧਿਆਨ ਨਾਲ ਬੇਨਤੀ ਸੁਣਿਓ, ਕਿਉਂਕਿ ਜੋ ਸਤਿਗੁਰਾਂ ਨੇ ਕਿਹਾ ਹੈ ਆਪਾਂ ਉਸ ਦੀ ਵਿਆਖਿਆ ਕਰ ਰਹੇ ਹਾਂ, ਤੇ ਜਿੰਨੀ ਕੁ ਬੁੱਧੀ ਦਾਤੇ ਨੇ ਦਿੱਤੀ, ਕਿਉਂਕਿ ਇਹ ਨਹੀਂ ਕਿ ਬਾਬਾ ਜੀ ਦੇ ਬਚਨਾਂ ਦੀ ਵਿਆਖਿਆ ਅਸੀਂ ਮੁਕੰਮਲ ਕਰ ਜਾਵਾਂਗੇ। ਅਸੀਂ ਅੱਖਰ ਲੱਭ ਕੇ, ਸ਼ਬਦ ਲੱਭ ਕੇ, ਵਾਕ ਲੱਭ ਕੇ ਉਸ ਸ਼ਬਦ ਦੇ ਅਰਥ ਕਰੀ ਜਾਵਾਂਗੇ, ਪਰ ਜਿਸ ਅਵਸਥਾ ਵਿੱਚ, ਜਿਸ ਉੱਚੀ ਉਡਾਰੀ ਵਿੱਚ, ਜਿੱਥੇ ਆਤਮ ਪਰਮਾਤਮ ਦੀ ਅਭੇਦਤਾ ਮਿਲਾਪ ਵਿੱਚ ਸਤਿਗੁਰਾਂ ਨੇ ਬਚਨ ਉਚਾਰਨ ਕੀਤਾ, ਉੱਥੇ ਗੁਰੂ ਕੀ ਗਤ ਗੁਰੂ ਹੀ ਜਾਣੇ। ਪਰ ਅਰਜ਼ ਹੈ ਹੁਣ ਸਿਰਫ ਕਿ ਬੁੱਧੀ ਕੀ ਹੈ ਸਾਡੇ ਅੰਦਰ, ਜਿਹਨੂੰ ਆਪਾਂ ਅੰਤਕਰਨ ਕਹਿੰਦੇ ਹਾਂ, ਅੰਦਰ ਦੀ ਇੰਦਰੀ। ਇਹਦੇ ਲਈ 4 ਸ਼ਬਦ ਵਰਤੇ ਜਾਂਦੇ ਆ, ਮਨ, ਬੁੱਧ, ਚਿੱਤ ਤੇ ਹੰਕਾਰ। ਉਂਝ ਵੈਸੇ ਸਰਮ ਖੰਡ ਵਿੱਚ ਸਤਿਗੁਰਾਂ ਨੇ ਇਹਨਾਂ 4 ਦੀ ਵਰਤੋਂ, 4 ਸ਼ਬਦ ਵਰਤੇ ਆ। ਸਰਮ ਖੰਡ ਵਿੱਚ ਅੰਤਕਰਨ ਘੜਿਆ ਜਾਂਦਾ ਹੈ, ਉੱਥੇ ਮਨ ਵੀ ਘੜ ਜਾਂਦਾ, ਬੁੱਧੀ ਵੀ ਘੜ ਜਾਂਦੀ ਹੈ, ਚਿੱਤ ਵੀ ਕਾਬੂ ਹੁੰਦਾ, ਤੇ ਉੱਥੇ ਖੌਮ ਵੀ ਮਰਦੀ ਹੈ। ਅਸੀਂ ਪਾਠ ਕਰਨੇ ਆ ਸਰਮ ਖੰਡ ਕੀ ਬਾਣੀ ਰੂਪ, ਤਿੱਥੇ ਘਾੜਤ ਘੜੀਆਂ ਬਹੁਤ ਅਨੂਪ, ਤਾਂ ਕੀਆਂ ਗੱਲਾਂ ਕਥੀਆਂ ਨਾ ਜਾਹੇ, ਜੇ ਕੋ ਕਹੇ ਪਿੱਛੇ ਪਛਤਾਏ, ਤਿੱਥੇ ਘੜੀਐ ਸੁਰਤ ਮਤ ਮਨ ਤੇ ਬੁੱਧ। ਕਿਉਂਕਿ ਅਰਥ ਕਰ ਲਈ ਸੌਖੇ ਸ਼ਬਦ ਬਣ ਜਾਣਗੇ, ਤਿੱਥੇ ਘੜੀਐ ਸੁਰਤ ਮਤ ਮਨ ਬੁੱਧ। ਸ੍ਰੀਮਾਨ ਭਾਈ ਕਾਨ ਸਿੰਘ ਨਾਭਾ ਜੀ ਨੇ ਜਦੋਂ ਇਹਨਾਂ ਤੁਕਾਂ ਦਾ ਜ਼ਿਕਰ ਕੀਤਾ ਅੰਤਕਰਨ ਵਿੱਚ, ਉਹਨਾਂ ਨੇ ਕਿਹਾ ਗੁਰਮਤ ਨੇ ਇਹ 4 ਸ਼ਬਦ ਵਰਤੇ। ਮੈਂ ਬੇਨਤੀ ਕੀਤੀ, ਉਂਝ ਵਿਦਾਂਤ ਕਹਿੰਦਾ ਮਨ, ਬੁੱਧ, ਚਿੱਤ ਤੇ ਅਹੰਕਾਰ, ਪਰ ਭਾਈ ਸਾਹਿਬ ਲਿਖਦੇ ਆ ਕਿ ਜਿਹੜੀ ਸੁਰਤ ਹੈ, ਦੇਖੋ ਸੁਰਤ ਮਤ ਮਨ ਬੁੱਧ, ਜਿਹੜੀ ਸੁਰਤ ਹੈ ਇਹਨੂੰ ਚੇਤੇ ਚ ਅਰਥ ਕਰਦੇ ਆ, ਵਾਹਿਗੁਰੂ ਸੁਰਤ ਦੇ ਮਤ ਚ ਅਰਥ ਕਰਦੇ ਆ, ਮਤ ਦੇ ਮਮਤਵ ਚ ਅਰਥ ਕਰਦੇ ਆ, ਬੁੱਧੀ ਦੇ ਅੱਖਰ ਵਰਤੇ ਕਰਦੇ ਆ, ਤੇ ਅੱਗੇ ਅਹੰਕਾਰ ਹੈ, ਤਿੱਥੇ ਘੜੀਐ ਸੁਰਤ ਮਤ ਮਨ ਬੁੱਧ। ਉਹ ਇਸ ਨੂੰ ਅੰਤਕਰਨ ਗੁਰਮਤ ਅਨੁਸਾਰ ਕਹਿ ਰਹੇ ਆ। ਪਰ ਮੈਂ ਸਿਰਫ ਬੇਨਤੀ ਕਰਾਂਗਾ, ਮਨ ਕੀ ਹੈ? ਇਹ ਸਾਡੇ ਤੁਹਾਡੇ ਸਰੀਰ ਚ, ਇਹਦਾ ਸੰਬੰਧ ਮਾਨਵੀ ਸਰੀਰ ਨਾਲ, ਧਰਮ ਨਾਲ ਨਹੀਂ, ਕਿ ਸਿੱਖ ਵਿੱਚ ਹੁੰਦਾ, ਹਿੰਦੂ ਚ ਨਹੀਂ ਹੁੰਦਾ, ਮੁਸਲਮਾਨ ਚ ਹੁੰਦਾ, ਅੰਗਰੇਜ਼ ਚ ਨਹੀਂ ਹੁੰਦਾ। ਹਿਊਮਨ ਬੀਂਗ ਜਿਹਨੂੰ ਰੱਬ ਨੇ 5 ਤੱਤਾਂ ਦਾ ਚੋਲਾ ਦਿੱਤਾ ਨਾ, ਸੱਚ ਇਵੇਂ ਭਾਰਤ ਦਾ ਦਰਸ਼ਨ ਕਹਿੰਦਾ ਕਿ ਉਸ ਬੰਦੇ ਦੇ ਅੰਦਰ ਇਹ ਚੁਤਿਸ਼ਟਾ ਹੈ, ਇਹ ਅੰਤਕਰਨ ਹੈ, ਇਸ ਵਿੱਚ ਮਨ ਕੀ ਹੈ? ਚਲੋ ਮਾਇੰਡ ਸ਼ਬਦ ਵਰਤਨੇ। ਮਨ ਸਾਡੇ ਸਰੀਰ ਦੇ ਅੰਦਰ ਉਹ ਅਦਿਸ, ਜਿਹੜੀ ਨਜ਼ਰ ਨਹੀਂ ਆਉਂਦੀ, ਅਦ੍ਰਿਸ਼ ਤਾਕਤ ਹੈ ਜਿਹੜੀ ਪੂਰੇ ਇੰਦਰੀਆਂ ਨੂੰ ਕੰਟਰੋਲ ਕਰੀ ਬੈਠੀ ਹੈ। ਫਿਰ ਮੇਰੀ ਬੇਨਤੀ ਸੁਣੋ, ਇਹਨੂੰ ਕਈ ਸੱਜਣ ਬ੍ਰੇਨ ਨਾਲ ਅਰਥ ਦਿੰਦੇ ਆ ਕਿ ਨਰਵ ਸਿਸਟਮ ਜਿਹੜਾ ਹੈ, ਜਿਵੇਂ ਬ੍ਰੇਨ ਕਾਬੂ ਕਰਦਾ, ਨਹੀਂ, ਜਿੰਨੀ ਕੁ ਸਮਝ ਪਈ, ਮਨ ਉਹ ਸ਼ਕਤੀ ਹੈ ਜਿਹੜੀ ਸਾਡੇ ਪੂਰੇ ਹਰ ਇੱਕ ਇੰਦਰੇ ਵਿੱਚ ਵਰਦੀ ਹੈ, ਇੱਥੋਂ ਤੱਕ ਕਿ ਮਨ ਪੈਰ ਦੇ ਅੰਗੂਠੇ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਪੂਰੇ ਦੇ ਪੂਰੇ ਜਿਸਮ ਵਿੱਚ ਵਰਤਦਾ, ਪਰ ਦਿਸਦਾ ਨਹੀਂ, ਅਦ੍ਰਿਸ਼ਟ ਹੈ। ਹੋਰ ਥੋੜੀ ਜਿਹੀ ਬੇਨਤੀ, ਮਨ ਅਸਲ 'ਚ ਸੰਕਲਪ, ਵਿਕਲਪ, ਸੰਵੇਦਨਾ, ਇੱਛਾਵਾਂ, ਆਸਾ ਮਨਸਾ ਇਹ ਪੈਦਾ ਕਰਦਾ। ਇਹਨੂੰ ਹੋਰ ਸੌਖਾ ਸਮਝੀਏ, ਸਿਆਣੇ ਲੋਕ ਕਹਿੰਦੇ ਨੇ ਜਿਵੇਂ ਅਸੀਂ ਸ਼ਬਦ ਵਰਤਨੇ ਆ ਹਿਮਾਲਿਆ, ਹਿਮ ਦਾ ਅਰਥ ਹੈ ਬਰਫ, ਆਲਿਆ ਦਾ ਅਰਥ ਹੈ ਘਰ, ਹਿਮਾਲਿਆ ਦਾ ਅਰਥ ਹੋ ਗਿਆ ਬਰਫ ਦਾ ਘਰ, ਉਹ ਘਰ ਉਸੇ ਤਰ੍ਹਾਂ ਪਹਾੜ ਹੈ ਉੱਚਾ, ਉਹਦੇ ਉੱਤੇ ਪਈ ਕੋਈ ਬਰਫ ਜਿਹੜੀ ਏ ਉਹ ਖੁਰਦੀ ਰਹਿੰਦੀ ਹੈ, ਨਿਰੰਤਰ ਖੁਰੀ ਜਾ ਰਹੀ ਹੈ। ਇਸੇ ਤਰ੍ਹਾਂ ਸਾਡਾ ਮਨ ਜਿਹੜਾ ਨਾ ਇਹ ਫੁਰਨਿਆਂ ਦਾ ਆਲਿਆ ਹੈ, ਫਿਰ ਬੇਨਤੀ ਹੈ, ਇਹ ਫੁਰਨਿਆਂ ਦਾ ਘਰ ਹੈ, ਜਿਵੇਂ ਖਿਮ ਬਰਫ ਉਸ ਪਹਾੜ ਤੋਂ ਢਲੀ ਜਾ ਰਹੀ ਹੈ, ਖੁਰ ਰਹੀ ਹੈ, ਸਾਡਾ ਮਨ ਉਸ ਖੁਰਦੀ ਕੋਈ ਬਰਫ ਦੀ ਤਰ੍ਹਾਂ ਇਹ ਸਮਝਣ ਵਾਸਤੇ ਅਸੀਂ ਉਦਾਹਰਨ ਲਈ ਹੈ, ਨਿਰੰਤਰ ਇਹਦੇ ਵਿੱਚ ਫੁਰਨੇ ਪੈਦਾ ਹੁੰਦੇ ਆ। ਹੋਰ ਇੱਕ ਸੌਖਾ ਕਿ ਜਿਵੇਂ ਪਾਣੀ ਦਾ ਚਸ਼ਮਾ ਹੈ ਜੀ, ਜ਼ਮੀਨ ਪਾੜ ਕੇ ਪਾਣੀ ਨਿਕਲਿਆ ਤੇ ਪਾਣੀ ਦਾ ਚਸ਼ਮਾ 24 ਘੰਟੇ 8 ਪਹਿਰ ਨਿਰੰਤਰ ਜਿਹੜਾ ਉਹ ਪ੍ਰਵਾਹ ਧੋਈ ਜਾਂਦਾ, ਉਹਦੇ ਵਿੱਚੋਂ ਪਾਣੀ ਨਿਕਲਦਾ। ਸਾਡਾ ਮਨ ਜਿਹੜਾ ਹੈ ਪਿਆਰਿਓ, ਕਿਤੇ ਵੀ ਬੈਠ ਜਾਈਏ, ਘਰ ਬੈਠੀਏ, ਬਾਹਰ ਬੈਠੀਏ, ਇੱਥੋਂ ਤੱਕ ਕਿ ਬਾਬਾ ਜੀ ਨੇ ਕਿਹਾ ਜਿਹੜੇ ਮਨ ਤੋਂ ਡਰਦੇ ਜੰਗਲਾਂ ਵਿੱਚ ਗਏ, ਜੰਗਲ ਵਿੱਚ ਬੈਠਿਆਂ ਨੂੰ ਵੀ ਮਨ ਨੇ ਛੱਡਿਆ ਨਹੀਂ, ਉੱਥੇ ਵੀ ਪੁਰਨੇ ਪੈਦਾ ਹੋਏ ਗਏ। ਸਤਿਗੁਰਾਂ ਦੇ ਬਚਨ ਅਸੀਂ ਪੜ੍ਹਨੇ ਹਾਂ, ਪੂਵਰ ਤਾਪ ਗੇਰੀ ਕੇ ਬਸਤਰਾ, ਅਪਦਾ ਕਾ ਮਾਰਿਆ ਗ੍ਰਹਿ ਤੇ ਨਸਤਾ, ਦੇਸ਼ ਸੋਡ ਪਰਦੇਸਾਂ ਧਾਇਆ। ਇਹ ਫੁਰਨੇ ਤਾਂ ਨਾਲ ਹੀ ਚਲੇ ਜਾਣੇ ਨੇ, ਦੇਸ਼ ਸੋਦ ਪਰਦੇਸਾਂ ਧਾਇਆ, ਪੰਚ ਚੰਡਾਲ ਨਾਲੇ ਲੈ ਆਇਆ। ਮੈਂ ਬੇਨਤੀ ਕੀਤੀ ਮਨ ਸਿਰਫ ਫੁਰਨੇ ਬਣਾਉਂਦਾ ਹੈ, ਇਹ ਚੰਗੇ ਬਣਾਏ ਮੰਦੇ ਬਣਾਏ। ਇੱਕ ਹੋਰ, ਇਹਨਾਂ ਫੁਰਨਿਆਂ ਨੂੰ ਜਿਹੜਾ ਨਿਰਣਾ ਕਰਨਾ ਹੈ, ਸੰਗਤ ਜੀ ਫਿਰ ਬੇਨਤੀ ਧਿਆਨ ਨਾਲ ਸੁਣਿਓ, ਮਨ ਸਿਰਫ ਫੁਰਨੇ ਪੈਦਾ ਕਰਦਾ ਹੈ, ਜਿਹਨੂੰ ਆਪਾਂ ਬੁੱਧੀ ਕਹਿੰਦੇ ਹਾਂ, ਬੁੱਧੀ ਫਿਰ ਨਿਸ਼ਚਾ ਕਰਦੀ ਏ, ਨਿਰਣਾ ਕਰਦੀ ਏ ਕਿ ਜਿਹੜਾ ਫੁਰਨਾ ਪੈਦਾ ਹੋਇਆ ਇਹਨੂੰ ਕਰਮ ਬਣ ਦੇਣਾ ਕਿ ਨਹੀਂ। ਕਿਉਂਕਿ ਜਿਹੜਾ ਅੱਜ ਇਹ ਬਚਨ ਹੈ ਨਾ, ਮਨ ਕਾ ਕਹਿਆ ਮਨਸਾ ਕਰੇ, ਮੈਂ ਸਿਰਫ ਇਸ ਤੋਕ ਤੇ ਬੇਨਤੀ ਕਰ ਰਿਹਾ, ਖੱਬੇ ਸੱਜੇ ਨੇ ਅਰਥ ਨਹੀਂ ਕੋਈ ਘੁਮਾ ਕੇ ਨਹੀਂ ਕਰ ਰਿਹਾ। ਇਹ ਕਿਹੜੀ ਚੀਜ਼ ਏ, ਮਨ ਕਾ ਕਹਿਆ ਮਨਸਾ ਕਰੇ, ਬੁੱਧੀ ਕਰ ਰਹੀ ਏ, ਪਰ ਅਰਥਾਂ ਕਰਨੇ ਪੈਣਗੇ ਨਾ, ਮਨ ਕੀ ਹੈ ਬੁੱਧੀ ਕੀ ਹੈ। ਮਨ ਫੁਰਨੇ ਬਣਾਉਂਦਾ, ਖਿਆਲ ਬਣਾਉਂਦਾ, ਆਹ ਕੰਮ ਮੈਂ ਕਰਨਾ ਹੈ। ਤੇ ਚੇਤੇ ਰੱਖੋ, ਕਈ ਵਾਰੀ ਲਿਬਾਸ ਧਾਰਮਿਕ ਹੁੰਦਾ, ਜ਼ਬਾਨ ਦੇ ਬੋਲ ਧਾਰਮਿਕ ਹੁੰਦੇ ਨੇ, ਸ਼ਬਦਾਵਲੀ ਬੜੀ ਸ਼ਰੀਫ ਬੰਦਿਆਂ ਵਾਲੀ ਹੁੰਦੀ ਹੈ, ਪਰ ਸੰਗਤ ਜੀ ਯਾਦ ਰੱਖਿਓ, ਮਨ ਦੇ ਫੁਰਨੇ ਇੰਨੇ ਭੈੜੇ, ਇੰਨੇ ਗੰਦੇ, ਇੰਨੇ ਮਾੜੇ ਹੁੰਦੇ ਨੇ ਕਿ ਬੰਦਾ ਆਪਣੇ ਹੱਥ ਨਾਲ ਕਾਪੀ ਤੇ ਲਿਖ ਕੇ ਉਹਨਾਂ ਫੁਰਨਿਆਂ ਨੂੰ ਪੜ੍ਹ ਵੀ ਨਹੀਂ ਸਕਦਾ, ਕਿਉਂਕਿ ਇਹਦਾ ਸੁਭਾਅ ਹੈ। ਪਰ ਹਰ ਫੁਰਨਾ ਕਰਮ ਥੋੜਾ ਬਣਦਾ ਜੀ, ਕਰਮ ਉਹੀ ਬਣਦੇ ਨੇ ਜਿਹਨੂੰ ਬੁੱਧੀ ਸਵੀਕਾਰ ਕਰ ਲੈਂਦੀ ਹੈ। ਮੈਂ ਫਿਰ ਅਰਜ ਕਰਾਂਗਾ, ਮਨਸਾ ਦਾ ਅਰਥ ਹੈ ਬੁੱਧੀ, ਤੇ ਬੁੱਧੀ ਦਾ ਅਰਥ ਆਪਾਂ ਕੀਤਾ ਜਿਹੜੇ ਮਨ ਦੇ ਖਿਆਲਾਂ ਨੂੰ ਘੋਖਦੀ ਏ, ਪੜਚੋਲਦੀ ਏ, ਵੇਖਦੀ ਹੈ ਕਿ ਇਹ ਚੰਗੀ ਗੱਲ ਹੈ ਕਿ ਮਾੜੀ ਹੈ, ਇਹ ਕਰਮ ਕਰਨਾ ਚਾਹੀਦਾ ਕਿ ਨਹੀਂ। ਤੇ ਗੁਰਮੁਖੋ ਯਾਦ ਰੱਖਿਓ, ਜਿਸ ਬੰਦੇ ਦੀ ਮਤ ਬੁੱਧੀ ਭ੍ਰਸ਼ਟ ਹੋ ਜਾਏ ਨਾ, ਉਹ ਫਿਰ ਮਨ ਦੇ ਪਿੱਛੇ ਤੁਰਦਾ, ਗੁਰੂ ਦੇ ਪਿੱਛੇ ਨਹੀਂ ਤੁਰਦਾ, ਉਹਨੂੰ ਫਿਰ ਲੋਕ ਮਨ ਮਤੀਆ ਕਹਿੰਦੇ ਆ। ਫਿਰ ਬੇਨਤੀ ਸੁਣੋ, ਦੋ ਸ਼ਬਦ ਅਸੀਂ ਵਰਤਨੇ ਆ ਸੰਗਤ ਜੀ, ਇੱਕ ਸ਼ਬਦ ਵਰਤਨੇ ਆ ਗੁਰਮੁਖੋ ਮਨਮਤ, ਇੱਕ ਸ਼ਬਦ ਵਰਤਨੇ ਆ ਗੁਰਮਤ। ਮਨਮਤ ਇਹਦਾ ਅਰਥ ਹੈ ਆਪਣੇ ਮਨ ਦੀ ਮਤ, ਤੇ ਗੁਰਮਤ ਦਾ ਅਰਥ ਹੈ ਮਤ ਸਾਡੇ ਕੋਲ ਹੈ, ਪਰ ਉਸ ਮਤ ਨੂੰ ਗੁਰੂ ਅਨੁਸਾਰ ਚਲਾ ਦੇਣਾ। ਪਿਆਰਿਓ, ਇਹ ਤੇ ਜਿਹੜੇ ਅਰਥ ਨੇ, ਮਨ ਕਾ ਕਹਿਆ ਮਨਸਾ ਕਰੇ, ਇਹ ਮਨਮਤ ਦੇ ਅਰਥ ਨੇ। ਇਹਦਾ ਭਾਵ ਹੈ ਕਿ ਮਨ ਜਿਹੜਾ ਉਹ ਮਤ ਦੇ ਪਿੱਛੇ ਤੁਰਿਆ ਜਾ ਰਿਹਾ, ਤੁਰਨਾ ਚਾਹੀਦਾ ਸੀ ਪਰ ਮਤ ਮੈਲੀ ਹੋ ਗਈ, ਮਨ ਮੈਲਾ ਹੋ ਗਿਆ। ਹੁਣ ਜੋ ਕੁਝ ਮਨ ਕਹਿੰਦਾ ਨਾ, ਬੁੱਧੀ ਉਹ ਕੁਝ ਕਰਦੀ ਹੈ, ਕਿਉਂਕਿ ਬੁੱਧੀ ਮਨ ਦੀ ਗੁਲਾਮ ਹੋ ਗਈ, ਤੇ ਜਿਹੜੀ ਬੁੱਧੀ ਗੁਰੂ ਦੀ ਗੁਲਾਮ ਹੋ ਜਾਏ ਨਾ, ਉਹ ਮਨ ਦੇ ਗੰਦੇ ਫੁਰਨੇ ਵੀ ਨਹੀਂ ਪੈਦਾ ਹੋਣ ਦਿੰਦੀ। ਇੱਥੇ ਸਤਿਗੁਰਾਂ ਨੇ ਫਰਮਾਇਆ, ਮਨ ਕਾ ਕਹਿਆ ਮਨਸਾ ਕਰੇ। ਫਿਰ ਅਰਜ ਕਹਿ ਜੀ, ਮਨ ਖਿਆਲ ਬਣਾਉਂਦਾ, ਬੁੱਧੀ ਉਹਦੇ ਤੇ ਨਿਰਣਾ ਕਰਦੀ ਏ, ਮਤ ਉਹਦੇ ਤੇ ਉੱਤੇ ਧਿਆਨ ਦਿੰਦੀ ਏ। ਜਿਸ ਬੰਦੇ ਦੀ ਮਤ ਬੁੱਧੀ ਭ੍ਰਿਸ਼ਟ ਹੋ ਜਾਏ ਗੁਰਮੁਖੋ, ਉਹਦਾ ਸਾਫ, ਗੁਰੂ ਪਿਆਰਿਓ, ਉਹਦਾ ਸਾਫ ਹੋਣਾ ਬੜਾ ਮੁਸ਼ਕਲ ਹੈ। ਮਹਾਰਾਜ ਜੀ ਨੇ ਇਸੇ ਕਰਕੇ ਸਾਡੇ ਬਜ਼ੁਰਗਾਂ ਨੇ ਅਰਦਾਸ ਵਿੱਚ ਜਿੱਥੇ ਸਿੱਖੀ ਦਾਨ ਮੰਗਿਆ ਨਾ ਜੀ, ਕੱਲ ਵੀ ਅਰਜ ਕੀਤੀ ਸਿੱਖਾਂ ਨੂੰ ਸਿੱਖੀ ਦਾਨ, ਕੇਸ਼ ਦਾਨ, ਰਹਿ ਦਾਨ, ਵਿਵੇਕ ਦਾਨ, ਵਿਸਾਹ ਦਾਨ, ਇਹ ਸਾਰੇ ਦਾਨ ਮੰਗੇ। ਉੱਥੇ ਅਖੀਰ ਤੇ ਇੱਕ ਸਿੱਖਾਂ ਲਈ ਦਾਤ ਮੰਗੀ ਕਿ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ, ਅੱਜ ਦੇ ਅਰਥ ਨੇ, ਸਿੱਖਾਂ ਦਾ ਮਨ ਨੀਵਾਂ ਮਤ ਉੱਚੀ, ਕਿਉਂਕਿ ਜਿਸ ਦੀ ਮਤ ਉੱਚੀ ਹੋਵੇਗੀ, ਮਨ ਨੀਵਾਂ ਹੋਵੇਗਾ, ਉਹ ਬੰਦਾ ਗੁਰਸਿੱਖ ਗੁਰਮਤੀਆ ਹੋਵੇਗਾ। ਜਿਸ ਬੰਦੇ ਦੀ ਮਤ ਨੀਵੀਂ ਹੋ ਜਾਏ ਤੇ ਮਨ ਉੱਚਾ ਹੋ ਜਾਏ, ਯਾਦ ਰੱਖਿਓ ਉਹ ਬੰਦਾ ਮਨਮੁਖ ਤੇ ਅਹੰਕਾਰੀ ਹੁੰਦਾ ਹੈ। ਮਨ ਜੋ ਕਹਿ ਰਿਹਾ ਬੁੱਧੀਮਾਨ ਲਈ, ਇਹਨੂੰ ਸੌਖਾ ਹੋਰ ਸਮਝਣ ਲਈ ਜੀ, ਸ੍ਰੀਮਾਨ ਭਾਈ ਵੀਰ ਸਿੰਘ ਉਹਨਾਂ ਇੱਕ ਬੜੀ ਸੋਹਣੀ ਉਦਾਹਰਨ ਦਿੱਤੀ ਸੀ। ਉਹ ਕਹਿੰਦੇ ਨੇ ਅਸੀਂ ਅਰਦਾਸ ਵਿੱਚ ਰੋਜ਼ ਸੁਣਦੇ ਹਾਂ ਕਿ ਮਨ ਨੀਵਾਂ ਮਤ ਉੱਚੀ, ਮਤ ਪਦ ਦਾ ਰਾਖਾ ਆਪ ਵਾਹਿਗੁਰੂ, ਤੇ ਕਈ ਸੱਜਣ ਮਤ ਦਾ ਰਾਖਾ ਵਾਹਿਗੁਰੂ ਸ਼ਬਦ ਹੀ ਵਰਤਦੇ ਆ ਜੋ ਮਰਿਆਦਾ ਚ ਲਿਖਿਆ ਹੈ। ਹੁਣ ਜੇ ਮਤ ਦਾ ਰਾਖਾ ਵਾਹਿਗੁਰੂ ਹੈ, ਜਿਸ ਬੰਦੇ ਦੀ ਮਤ ਦਾ ਰਾਖਾ ਗੁਰੂ ਹੈ, ਜਿਸ ਬੰਦੇ ਦੀ ਮਤ ਦਾ ਰਾਖਾ ਨਾਮ ਹੈ, ਜਿਸ ਬੰਦੇ ਦੀ ਮਤ ਦਾ ਰਾਖਾ ਗੁਰੂ ਕਾ ਸ਼ਬਦ ਹੈ, ਉਹ ਮਤ ਕਦੀ ਮਲੀਨ ਨਹੀਂ ਹੋ ਸਕਦੀ, ਉਹ ਮਨ ਨੂੰ ਕਦੀ ਮੈਲਿਆ ਨਹੀਂ ਹੋਣ ਦੇਵੇਗੀ। ਅਸੀਂ ਅਰਦਾਸ ਵਿੱਚ ਸ਼ਬਦ ਪੜ੍ਹਦੇ ਹਾਂ ਮਨ ਨੀਵਾਂ ਮਤ ਉੱਚੀ। ਹੁਣ ਦੇਖੋ ਇਹਨੂੰ ਸਮਝਣ ਵਾਸਤੇ ਇੱਕ ਹੋਰ ਸੋਹਣੀ ਉਦਾਹਰਨ ਦਿੱਤੀ ਉਹਨਾਂ ਨੇ, ਸਾਡੇ ਪੈਰ ਨੀਵੇਂ ਨੇ ਤੇ ਅੱਖਾਂ ਉੱਚੀਆਂ ਨੇ, ਕਿਉਂ ਮਨ ਮਤ ਉੱਚੀ ਦੇ ਅਰਥ ਕਰਨ ਲਈ, ਪੈਰ ਨੀਵੇਂ ਨੇ ਅੱਖਾਂ ਉੱਚੀਆਂ ਨੇ, ਪਰ ਜੇ ਪੈਰ ਉੱਚੇ ਹੋ ਜਾਣ ਤੇ ਅੱਖਾਂ ਨੀਵੀਆਂ ਹੋਣ, ਬੰਦਾ ਮੰਜ਼ਿਲ ਤੇ ਪਹੁੰਚ ਸਕੂਗਾ ਜੀ? ਅੱਖਾਂ ਉੱਚੀਆਂ ਦੇਖ ਰਹੀਆਂ ਨੇ ਕਿ ਰਸਤਾ ਕਿਹੋ ਜਿਹਾ ਹੈ, ਕਿਵੇਂ ਆਪਾਂ ਬਚ ਕੇ ਨਿਕਲਣਾ। ਅੱਖਾਂ ਉੱਚੀਆਂ ਚਾਹੀਦੀਆਂ ਨੇ, ਅੱਖਾਂ ਉੱਚੀਆਂ ਹੋਣਗੀਆਂ ਤੇ ਪੈਰਾਂ ਨੂੰ ਰਸਤਾ ਦਿਸੇਗਾ, ਤੇ ਜਿਹਦੀਆਂ ਅੱਖਾਂ ਥੱਲੇ ਲੱਗ ਜਾਣ ਤੇ ਪੈਰ ਉੱਤੇ ਚਲੇ ਜਾਣ, ਉਹ ਬੰਦਾ ਕਦੀ ਸਬਰ ਕਰ ਸਕਦਾ ਜੀ? ਮਤ ਉੱਚੀ ਹੋਵੇ ਤੇ ਉੱਚੀ ਮਤ ਦੇ ਉੱਤੇ ਉੱਚਾ ਗੁਰੂ ਦਾ ਨਾਮ ਹੋਵੇ। ਮਹਾਰਾਜ ਜੀ ਕਹਿ ਰਿਹਾ ਕਿ ਜੇ ਮਤ ਸਾਡੀ ਉੱਚੀ ਹੈ ਤੇ ਸੱਚ ਹੈ ਕਿ ਮਨ ਪੈਰ ਦੀ ਤਰ੍ਹਾਂ, ਪਰ ਜਿਹੜੀ ਮਤ ਮੈਲੀ ਹੋ ਜਾਏ ਉਹ ਫਿਰ ਗੁਰੂ ਦੀ ਗੱਲ ਨਹੀਂ ਮੰਨਦੀ, ਗੁਰਮੁਖ ਉਹ ਮਨ ਦੀਆਂ ਗੱਲਾਂ ਹੀ ਮੰਨਦੀ ਹੈ, ਤੇ ਮਨ ਕਦੀ ਟਿਕਦਾ ਹੀ ਨਹੀਂ। ਮਨ ਜੇ ਮਨ ਪਿੱਛੇ ਚੱਲ ਪਾਂਗੇ ਨਾ ਪਿਆਰਿਓ, ਯਾਦ ਰੱਖਿਓ ਇਹ ਤਾਂ ਇੰਨਾ ਆਲਸੀ, ਮੈਂ ਥੋੜੇ ਜਿਹੇ ਬਚਨ ਕਰ ਲੱਗਾ ਆਪ ਨਾਲ। ਕੋਈ ਚੀਜ਼ ਚਾਹੇ ਦੁਨਿਆਵੀ ਹੈ ਚਾਹੇ ਰੂਹਾਨੀ ਹੈ, ਇੱਥੋਂ ਤੱਕ ਭਾਵੇਂ ਪੁੰਨ ਹੈ ਤੇ ਭਾਵੇਂ ਪਾਪ ਹੈ, ਭਾਵੇਂ ਕੁਕਰਮ ਹੈ ਤੇ ਭਾਵੇਂ ਧਰਮ ਹੈ, ਕੋਈ ਕੰਮ ਐਸਾ ਨਹੀਂ ਜਿਹੜਾ ਮਨ ਤੋਂ ਬਿਨਾਂ ਹੋ ਸਕੇ। ਹਰ ਕੰਮ ਵਿੱਚ ਮਨ ਦੀ ਹਾਜ਼ਰੀ ਬਹੁਤ ਜ਼ਰੂਰੀ ਹੈ। ਸਤਿਗੁਰਾਂ ਨੇ ਬਾਣੀ 'ਚ ਬਚਨ ਕੀਤਾ, ਮੰਮਾ ਮਨ ਸਿਓ ਕਾਜ ਹੈ, ਮਨ ਸਾਧੇ ਸਿੱਧ ਹੋਏ, ਮਨ ਹੀ ਮਨ ਸਿਓ ਕਹਿ ਕਬੀਰਾ, ਮਨਸਾ ਮਿਲਿਆ ਨਾ ਕੋਈ। ਵੇਖੋ ਪਿਆਰਾ ਬਚਨ ਕਬੀਰ ਸਾਹਿਬ ਜੀ ਦਾ, ਮੰਮਾ ਮਨ ਸਿਓ ਕਾਜ ਹੈ, ਸਾਰੇ ਕੰਮ ਮਨ ਦੇ ਨਾਲ ਨੇ। ਜੇ ਬੱਚਾ ਪੜ੍ਹਾਈ ਕਰ ਰਿਹਾ ਕਿ ਮਨ ਦੀ ਗੈਰ ਹਾਜ਼ਰੀ ਤੋਂ ਬਿਨਾਂ ਉਹ ਕੋਈ ਪ੍ਰਸ਼ਨ, ਕੋਈ ਕੁਐਸਚਨ ਜਾਂ ਕੋਈ ਸਬਕ ਚੇਤੇ ਕਰ ਸਕੇਗਾ? ਦੁਨਿਆਵੀ ਸਬਕ ਵੀ ਚੇਤੇ ਕਰਨ ਵਾਸਤੇ ਮਨ ਦਾ ਲਾਉਣਾ ਬਹੁਤ ਜ਼ਰੂਰੀ ਹੈ। ਧਰਮ ਦਾ ਸ਼ਬਦ ਕਮਾਉਣ ਵਾਸਤੇ, ਪੜ੍ਹਨ ਵਾਸਤੇ ਵੀ ਮਨ ਦਾ ਹੋਣਾ ਬਹੁਤ ਜ਼ਰੂਰੀ ਹੈ। ਮੈਂ ਆਪ ਨੂੰ ਬੇਨਤੀ ਕੀਤੀ, ਇੱਥੋਂ ਤੱਕ ਕਿ ਪਾਪ ਕਰਨ ਵਾਲੇ ਬੰਦੇ ਵੀ, ਉਹ ਵੀ ਮਨ ਦੀ ਇਕਾਗਰਤਾ ਬਣਾ ਕੇ ਪਾਪ ਕਰਦੇ ਨੇ। ਇਕਾਗਰਤਾ ਦਾ ਸੰਬੰਧ ਮਨ ਦਾ ਟਿਕਾ ਹੈ, ਮਨ ਦਾ ਟਿਕਾ ਨਾਮ ਵੱਲ ਵੀ ਹੋ ਸਕਦਾ ਤੇ ਮਨ ਦਾ ਟਿਕਾ ਪਾਪ ਵੱਲ ਵੀ ਹੋ ਸਕਦਾ, ਕਿਉਂਕਿ ਉਹ ਸ਼ਕਤੀ ਜਿਹਨੂੰ ਇਕੱਠਿਆਂ ਕਰ ਲਿਆ। ਹੁਣ ਗੁਰੂ ਸਾਹਿਬ ਦੀ ਬਾਣੀ 'ਚ ਬਗਲੇ ਦੇ ਧਿਆਨ ਦਾ ਬੜਾ ਜ਼ਿਕਰ ਹੁੰਦਾ, ਅਸੀਂ ਪੜ੍ਹਦੇ ਹਾਂ ਬਾਣੀ 'ਚ, ਕਹਾ ਭਇਓ ਜੋ ਦੋ ਲੋਚਨ ਮੂੰਦ ਕਹਿ ਬੈਠ ਰਹੋ ਬਕ, ਧਿਆਨ ਲਗਾਇਓ। ਇਹਦਾ ਮਤਲਬ ਬਗਲਾ ਭਾਵੇਂ ਪਾਪ ਕਰ ਰਿਹਾ, ਬਗਲੇ ਨੇ ਮੱਛੀ ਪਕੜਨੀ, ਡੱਡੀ ਪਕੜਨੀ, ਪਰ ਮੱਛੀ ਨੂੰ ਖਾਣ ਵਾਲੇ ਬਗਲੇ ਨੂੰ ਵੀ ਧਿਆਨ ਟਿਕਾਣਾ ਪੈਂਦਾ ਹੈ। ਪਖੰਡੀ ਬੰਦੇ, ਯਾਦ ਰੱਖਿਓ, ਲੋਕਾਂ ਦੀਆਂ ਜੇਬਾਂ ਕੱਟਣ ਵਾਸਤੇ ਬਗਲੇ ਵਰਗਾ ਧਿਆਨ ਉਹ ਵੀ ਲਾ ਜਾਂਦੇ ਆ, ਪਰ ਧਿਆਨ ਦੇ ਪਿੱਛੇ ਨੀਯਤ ਕੀ ਹੈ? ਬਗਲੇ ਦਾ ਧਿਆਨ ਬ੍ਰਹਮ ਗਿਆਨ ਨਹੀਂ, ਬਗਲੇ ਦੇ ਧਿਆਨ ਦੇ ਪਿੱਛੇ ਇੱਕ ਪਾਪ ਲੁਕਿਆ ਹੈ। ਗੁਰੂ ਸਾਹਿਬ ਨੇ ਬਾਣੀ 'ਚ ਇੱਥੋਂ ਤੱਕ ਕਿ ਧਰਮ ਗ੍ਰੰਥ ਪੜ੍ਹਨ ਵਾਲੇ ਨੂੰ ਜੇ ਉਹਦੇ ਅੰਦਰ ਦੀ ਮਤ ਮਲੀਨ ਹੈ, ਉਹਦੇ ਧਿਆਨ ਨੂੰ, ਉਹਦੀਆਂ ਅੱਖਾਂ ਬੰਦ ਕਰਨੇ ਨੂੰ ਸਤਿਗੁਰਾਂ ਨੇ ਬਗਲੇ ਨਾਲ ਤੁਲਨਾ ਦਿੱਤੀ ਹੈ। ਪੜ ਪੁਸਤਕ ਸੰਧਿਆ ਬਾਦੰਗ ਆਸਾ ਕੀ ਵਾਰ ਸਿਲ ਪੂਜਸ, ਅੱਗੇ ਜੀ ਬਗਲ ਸਮਾਧੰਗ, ਸਮਾਧੀ ਬਗਲਾ ਵੀ ਲਾਉਂਦਾ ਤੇ ਸਮਾਧੀ ਕਮਾਈ ਵਾਲਾ ਗੁਰਮੁਖ ਵੀ ਲਾਉਂਦਾ ਹੈ। ਮੈਂ ਆਪ ਨੂੰ ਬੇਨਤੀ ਕਰਨ ਲੱਗਾ, ਮਨ ਤੋਂ ਬਿਨਾਂ ਕੁਝ ਹੋ ਹੀ ਨਹੀਂ ਸਕਦਾ ਜੀ। ਕਿਸੇ ਡਾਕਟਰ ਬਣਨਾ ਮਨ ਦਾ ਹੋਣਾ ਹਾਜ਼ਰ ਹੋਣਾ ਜ਼ਰੂਰੀ ਹੈ, ਵਕੀਲ ਬਣਨਾ ਮਨ ਦਾ ਹਾਜ਼ਰ ਹੋਣਾ ਜ਼ਰੂਰੀ ਹੈ, ਤੇ ਜੇ ਕਿਸੇ ਨੇ ਸ਼ਾਤਰ ਬਣਨਾ ਚੇਤੇ ਰੱਖਿਓ ਮਨ ਉਹ ਵੀ ਖਰਚਦਾ ਪਿਆ ਹੈ। ਬਾਬਾ ਜੀ ਨੇ ਸਿੱਧਾ ਸ਼ਬਦ ਵਰਤਿਆ, ਮੰਮਾ ਮਨ ਸਿਓ ਕਾਜ ਕਹਿ, ਮਨ ਸਾਧੇ ਸਿੱਧ ਹੋਏ, ਮਨ ਦੀ ਸਾਧਨਾ ਹੀ ਸਿੱਧਤਾ ਪ੍ਰਾਪਤ ਕਰਦੀ ਹੈ। ਮਨ ਸਿਓ, ਮਨ ਹੀ ਮਨ ਸਿਓ ਕਹਿ ਕਬੀਰਾ, ਮਨਸਾ ਮਿਲਿਆ ਨਾ ਕੋਈ। ਹੁਣ ਅਗਲੀ ਤੁਕ ਸੁਣਿਓ, ਇਹ ਮਨ ਸਖਤੀ ਇਹ ਮਨ ਸੀਓ, ਇਹ ਮਨ ਪੰਚ ਤੱਤ ਕੋ ਜੀਓ। ਮੈਂ ਤਾਂ ਤੁਕ ਤੋਂ ਦੂਰ ਨਹੀਂ ਜਾ ਰਿਹਾ, ਮਨ ਕਾ ਕਹਿਆ ਮਨਸਾ ਕਰੇ, ਜੋ ਮਨ ਕਹਿ ਰਿਹਾ ਬੁੱਧੀ ਉਹ ਕਰੀ ਜਾ ਰਹੀ। ਮਹਾਰਾਜ ਸੱਚੇ ਪਾਤਸ਼ਾਹ ਜੀ ਬਚਨ ਕਰ ਰਿਹਾ, ਇਹ ਮਨ ਸ਼ਕਤੀ, ਸ਼ਕਤੀ ਦਾ ਅਰਥ ਹੈ ਮਾਇਆ। ਜਦੋਂ ਇਹ ਮਨ ਮਾਇਆ ਵੱਲ ਝੁਕ ਜਾਂਦਾ, ਉਦੋਂ ਗੁਰਮੁਖੋਂ ਮਾਇਆ ਦਾ ਰੂਪ ਹੋ ਜਾਂਦਾ। ਕਦੀ ਦੇਖਿਓ, ਆਪਾਂ ਸੰਗਤ ਚ ਬੈਠੇ ਹਾਂ, ਕੀਰਤਨ ਸੁਣੀਏ, ਕਥਾ ਸੁਣੀਏ, ਬਹੁਤ ਟਿਕਾ ਬਣਿਆ ਹੋਵੇ, ਉਹ ਸੰਗਤ ਵਿੱਚ ਬੈਠਿਆਂ ਮਨ ਦੀ ਦੁਨੀਆ ਹੋਰ ਹੈ, ਬਾਹਰ ਨਿਕਲੇ ਘਰ ਦੇ ਖਲਜਗਣਾ ਵੀ ਚਲਾ ਜਾਂਦਾ, ਇੱਕੋ ਦਮ ਮਨ ਜਿਹੜਾ ਆਪਣਾ ਰੂਪ ਬਦਲ ਜਾਂਦਾ ਹੈ। ਮਹਾਰਾਜ ਕਹਿੰਦੇ ਇਹ ਸ਼ਕਤੀ ਵੀ ਹੈ, ਮਾਇਆ ਵੀ ਹੈ। ਸੀਓ ਦਾ ਅਰਥ ਪਰਮਾਤਮਾ, ਇਹ ਕਲਿਆਣ ਸਰੂਪ ਪ੍ਰਭੂ ਵੀ ਹੈ। ਇਹ ਮਨ ਸ਼ਕਤੀ, ਇਹ ਮਨ ਸੀਓ, ਇਹ ਮਨ ਪੰਚ ਤੱਤ ਕੋ ਜੀਓ। ਜਦੋਂ ਇਹ ਪੰਜਾਂ ਤੱਤਾਂ ਦੇ ਮਨ ਇੰਦਰੀਆਂ ਵਿੱਚ ਖਚਤ ਹੁੰਦਾ, ਉਦੋਂ ਉਹਦਾ ਰੂਪ ਹੋ ਜਾਂਦਾ ਹੈ। ਇਹ ਮਨ ਪੰਚ ਤੱਤ ਕੋ ਜੀਓ, ਇਹ ਮਨ ਲੈ ਜੋ ਉਨ ਮਨ ਰਹੇ, ਜਿਹੜਾ ਇਸ ਮਨ ਨੂੰ ਚੁੱਕ ਕੇ ਉਨ ਮਨੀ ਅਵਸਥਾ ਵਿੱਚ ਚਲਾ ਜਾਏ। ਤੇ ਮਹਾਰਾਜ ਕਹਿੰਦੇ ਤੋ ਤੀਨ ਲੋਕੀ ਬਾਤਾਂ ਕਹੇ, ਇਹੀ ਮਨ ਜਿਹਨੂੰ ਆਉਣ ਵਾਲੇ ਭਵਿੱਖ ਦਾ ਕੋਈ ਪਤਾ ਨਹੀਂ, ਜਦੋਂ ਕਿਤੇ ਸ਼ਬਦ ਨਾਲ ਜੁੜ ਜਾਏ, ਇਹ ਤਿੰਨਾਂ ਕਾਲਾਂ ਦਾ ਗਿਆਤਾ ਹੋ ਜਾਂਦਾ ਹੈ। ਸੰਗਤ ਜੀ, ਇੱਥੇ ਮਹਾਰਾਜ ਜੀ ਨੇ ਨਾ ਸਭ ਤੋਂ ਪਹਿਲੀ ਗੱਲ, ਮੈਂ ਇੱਕ ਬੇਨਤੀ ਕਰਾਂਗਾ, ਜਿੱਥੇ ਆਪਾਂ ਨਾਮ ਮੰਗਦੇ ਹਾਂ, ਸਿਮਰਨ ਮੰਗਦੇ ਹਾਂ, ਵੇਖੋ ਤੇ ਅਰਦਾਸ ਚ ਕਿਹਾ, ਸਿੱਖ ਦਾ ਮਤ ਨੀਵੀਂ ਰਹੇ, ਇਹ ਮਤ ਉੱਚੀ ਰਹੇ, ਮਨ ਨੀਵਾਂ ਰਹੇ। ਪਰ ਪਿਆਰਿਓ, ਜਿਹੜੀ ਮਤ ਮਨ ਪਿੱਛੇ ਲੱਗਣ ਲੱਗ ਪਏ ਨਾ, ਉਹ ਬੰਦੇ ਲਈ ਭਲਾ ਨਹੀਂ ਕਰ ਸਕਦੀ। ਕਬੀਰ ਸਾਹਿਬ ਦਾ ਇੱਕ ਬਚਨ ਹੈ, ਕਹੋ ਕਬੀਰ ਪ੍ਰਗਟ ਪਈ ਖੇਡ, ਲੇਲੇ ਕੋ ਚੂੰਗਾ ਨਿਤ ਭੇਡ। ਕਬੀਰ ਸਾਹਿਬ ਦਾ ਬਚਨ ਹੈ, ਕਹਿੰਦੇ ਵੇਖੋ ਕੈਸੀ ਅਚਰਜ ਖੇਡ ਹੋ ਗਈ, ਲੇਲੇ ਕੋ ਚੂੰਗਾ ਨਿਤ ਭੇਡ। ਲੇਲਾ ਦਾ ਅਰਥ ਹੈ ਮਨ, ਤੇ ਭੇਡ ਦਾ ਅਰਥ ਹੈ ਮਤ। ਫਿਰ ਅਰ ਸੁਣਿਓ, ਹੁਣ ਭੇਡ ਅੱਗੇ ਤੁਰੇ ਤੇ ਲੇਲਾ ਉਹਦੇ ਪਿੱਛੇ ਜਾਏ, ਪਰ ਇੱਥੇ ਪ੍ਰਗਟ ਉਲਟੀ ਖੇਡ ਹੋ ਗਈ, ਇੱਥੇ ਮਨ ਅੱਗੇ ਤੁਰਿਆ ਫਿਰਦਾ, ਨਕੰਮੀ ਮਤ ਉਹਦੇ ਪਿੱਛੇ ਤੁਰੀ ਫਿਰਦੀ। ਇੱਥੇ ਗੁਰੂ ਨਾਨਕ ਸਾਹਿਬ ਜੀ ਦੇ ਜਿਹੜੇ ਅੱਜ ਬਚਨ ਨੇ ਕਿ ਮਨ ਜੋ ਕਹਿ ਰਿਹਾ ਹੈ ਉਹਨੂੰ ਮਤ ਮੰਨ ਦੀ ਪੀ। ਸਾਡੀ ਮਤ ਤੇ ਬੁੱਧੀ ਜਿਹਨੂੰ ਕਹਿੰਦੇ ਆ, ਇਹ ਉਮਰ ਦੇ ਨਾਲ ਨਾਲ ਚੇਂਜ ਹੁੰਦੀ ਹੈ ਜੀ। ਯਾਦ ਰੱਖਿਓ, ਬਾਣੀ ਚ ਇੱਕ ਬਾਲਕ ਬੁੱਧ ਵੀ ਆਉਂਦਾ, ਧੰਨੇ ਸੇਵਿਆ ਬਾਲ ਬੁੱਧ, ਬਾਲਕ ਵਾਲੀ ਬੁੱਧੀ ਵੀ ਨਿਰਮਲ ਹੁੰਦੀ ਹੈ। ਕਈ ਵਾਰੀ ਅਸੀਂ ਦੇਖਦੇ ਹਾਂ ਬਾਣੀ ਚ ਅੰਗ ਬੁੱਧ ਵੀ ਆਉਂਦਾ, ਜਿਵੇਂ ਪਾਠ ਕਰਨੇ ਆ, ਪਾਠ ਪੜਿਓ ਅਰ ਵੇਦ ਵਿਚਾਰਿਓ, ਨਵਲ ਭੁਅੰਗਮ ਸਾਧੇ, ਪੰਚ ਜਨਾ ਸੋ ਸੰਗ ਨਾ ਛੁਟਕਿਓ, ਅਦਕ ਅੰਗ ਬੁੱਧ ਬੰਦੇ ਅੰਗ ਬੁੱਧੀ। ਇੱਕ ਬਚਨ ਆਉਂਦਾ ਹੈ, ਹਮ ਬੱਡ ਕਬ ਕੁਲੀਨ, ਹਮ ਪੰਡਿਤ, ਹਮ ਜੋਗੀ ਸੰਨਿਆਸੀ, ਗਿਆਨੀ ਗੁਣੀ ਸੂਰਖ, ਹਮ ਦਾਤੇ ਇਹ ਬੁੱਧ ਕਬ ਅਨਨਾਸੀ। ਅੰਗ ਬੁੱਧੀ ਹੈ ਜੀ। ਚੰਚਲ ਮਤ ਬਾਰਕ ਬਪਰੇ ਕੀ ਸਰਬ ਅਗਨ ਕਰ ਮੇਲੇ, ਮਤ ਦੇ ਕਈ ਪੜਾਅ ਨੇ, ਪਰ ਇੱਕ ਮਤ ਐਸੀ ਹੈ ਗੁਰਮੁਖੋ, ਜਦੋਂ ਗੁਰੂ ਬਖਸ਼ਿਸ਼ ਕਰਦਾ ਹੈ ਉਸ ਮਤ ਨੂੰ ਸਤਿਗੁਰਾਂ ਨੇ ਵਿਵੇਕ ਬੁੱਧੀ ਕਿਹਾ। ਅੰਗ ਅੰਗ ਬੁੱਧੀ, ਪਾਠ ਪੜਿਓ ਅਰ ਵੇਦ ਵਿਚਾਰਿਓ, ਨਵਲ ਭੁਅੰਗਮ ਸਾਧੇ, ਪੰਚ ਜਨਾ ਸੋ ਸੰਗ ਨਾ ਛੁਟਕਿਓ, ਅਦਕ ਅਹੰਗ ਬੁੱਧ ਬਾਂਧੇ। ਪਿਆਰੇ, ਇਨ ਵਿਧ ਮਿਲ ਨਾ ਜਾਈ, ਮੈਂ ਕੀਏ ਕਰਮ ਅਨੇਕਾਂ, ਹਾਰ ਪਰਿਓ ਸਵਾਮੀ ਕੈ ਦੁਆਰੇ, ਦੀਜੈ ਬੁੱਧ ਵਿਵੇਕਾ। ਮੇਰੀ ਫਿਰ ਬੇਨਤੀ, ਬਾਣੀ ਵਿੱਚ ਮਤ ਵਾਸਤੇ ਵੀ ਬੇਨਤੀਆਂ ਕੀਤੀਆਂ ਨੇ ਗੁਰਮੁਖੋ, ਫਿਰ ਮਰਜ ਕਰਾਂਗਾ, ਜਿਸ ਬੰਦੇ ਦੀ ਮਤ ਮਾਰੀ ਜਾਏ, ਮਤ ਬੁੱਧੀ ਭ੍ਰਿਸ਼ਟ ਹੋ ਜਾਏ, ਉਹਦਾ ਮਨ ਕਦੀ ਨਿਰਮਲ ਰਹਿ ਨਹੀਂ ਸਕਦਾ। ਇਸੇ ਕਰਕੇ ਸਤਿਗੁਰਾਂ ਨੇ ਬਾਣੀ ਵਿੱਚ ਕਿਹਾ ਕਿ ਸਾਮਤ ਦੇਹੋ ਦਿਆਲ ਪ੍ਰਭ, ਜਿਤ ਤੁਮੈ ਅਰਾਧਾਂ, ਮੈਨੂੰ ਉਹ ਮਤ ਦੇ ਦਿਓ ਮਹਾਰਾਜ ਜਿਹਦੇ ਨਾਲ ਤੁਹਾਡੀ ਬੰਦਗੀ ਕਰਾਂ। ਇੱਥੇ ਸਤਿਗੁਰੂ ਕਹਿ ਰਹੇ ਨੇ, ਇਹ ਜਿਹੜਾ ਮਨ ਹੈ, ਇਹ ਜੋ ਕਹਿੰਦਾ ਮਤ ਉਹਨੂੰ ਮੰਨਣ ਲੱਗ ਪਈ ਹੈ, ਕਿਉਂਕਿ ਮਨ ਨੇ ਮਤ ਨੂੰ ਗੁਰੂ ਵਾਲੇ ਪਾਸੇ ਜਾਣ ਹੀ ਨਹੀਂ ਦਿੱਤਾ। ਤੇ ਫਿਰ ਮੈਂ ਅਰਜ਼ ਕੀਤੀ, ਇਹ ਕਿੰਨਾ ਕੰਮ ਕਰਦਾ ਜੀ, ਇੱਕੋ ਵੇਲੇ ਪੂਰੇ ਸਰੀਰ ਉੱਤੇ ਕੰਮ ਕਰੀ ਜਾ ਰਿਹਾ। ਭਾਈ ਗੁਰਦਾਸ ਸਾਹਿਬ ਕਹਿੰਦੇ ਨੇ, ਇਹ ਅੱਖਾਂ ਚ ਵੇਖਦਾ ਹੈ, ਸਵਾਦ ਮੰਨ ਲੈਂਦਾ ਹੈ, ਇਹ ਕੰਨਾਂ ਚ ਸੁਣਦਾ ਹੈ, ਰਸ ਮੰਨ ਲੈਂਦਾ ਹੈ, ਇਹ ਜੀਭ ਤੋਂ ਬੋਲਦਾ ਹੈ, ਸਵਾਦ ਮੰਨ ਲੈਂਦਾ, ਜੀਭ ਤੇ ਰਸ ਚੱਖਦਾ ਪਰ ਸਵਾਦ ਮੰਨ ਲੈਂਦਾ। ਸੱਚ ਇਹ ਵੇ, ਸਾਰੀਆਂ ਇੰਦਰੀਆਂ ਜਦੋਂ ਮਾੜੇ ਰਸਤੇ ਤੇ ਤੁਰਦੀਆਂ ਨਾ, ਹਰ ਇੱਕ ਦੇ ਕੁਰਾਏ ਪਏ ਹੋਏ ਦਾ ਬੇਰਸ, ਜਿਹਦਾ ਰਸ ਕੋਈ ਨਹੀਂ, ਉਹ ਰਸ ਜਾਣ ਕੇ ਮਨ ਚੱਖੀ ਜਾ ਰਿਹਾ ਹੈ। ਭਾਈ ਸਾਹਿਬ ਦੇ ਬਚਨ ਨੇ, ਅੱਖੀ ਅੰਦਰ ਵੇਖਦਾ ਕਰ ਚੋਜ ਵਿੜਾਣਾ, ਸਭ ਚੋਜ ਵਿੜਾਣਾ, ਕੰਨੀ ਸੁਣਦਾ ਸੁਰਤ ਕਰ ਆਖਾਣ ਵਿਖਾਣਾ, ਜੇਵਾ ਅੰਦਰ ਬੋਲਦਾ ਬੋ ਸਾਧ ਲੁਭਾਣਾ, ਹੱਥੀ ਕਿਰਤ ਕਮਾਉਂਦਾ ਪਗ ਚੱਲੇ ਸੁਜਾਣਾ, ਦੇਹੀ ਅੰਦਰ ਇੱਕ ਮਨ ਇੰਦਰੀ ਪਰਵਾਣਾ। ਇੱਕ ਮਨ ਨੂੰ ਪੂਰੀਆਂ ਇੰਦਰੀਆਂ ਨੇ ਮੰਨ ਲਿਆ ਜੀ, ਕਿਉਂਕਿ ਮਨ ਰਾਜਾ ਸੁਲਤਾਨ। ਗੁਰੂ ਰਾਮਦਾਸ ਜੀ ਦਾ ਪੁਰਬ ਆਪਾਂ ਮਨਾ ਰਹੇ ਹਾਂ। ਸਤਿਗੁਰਾਂ ਕੋਲ ਆਹ ਬੇਨਤੀ ਕੀਤੀ ਜੀ, ਜਿਹੜਾ ਅੱਜ ਹੁਕਮਨਾਮਾ ਆਇਆ ਨਾ, ਸਿੱਖ ਆਏ ਧੰਨ ਗੁਰੂ ਰਾਮਦਾਸ ਜੀ ਦੇ ਚਰਨਾਂ 'ਚ, ਕਹਿੰਦੇ ਸੱਚੇ ਪਾਤਸ਼ਾਹ ਜੀ ਇਹ ਮਨ ਨਹੀਂ ਟਿਕਦਾ, ਇਹ ਦੁਲੱਤੀਆਂ ਮਾਰਦਾ ਤੇ ਬੇਤਬਾਰ ਹੈ ਨਾ ਜੀ, ਇਹ ਕਿਤੇ ਟਿਕਦਾ। ਭਾਈ ਸਾਹਿਬ ਨੇ ਇੱਕ ਬਚਨ ਕਿਹਾ, ਭਾਈ ਗੁਰਦਾਸ ਸਾਹਿਬ ਨੇ, ਮੈਂ ਦੋ ਤੁਕਾਂ ਸਿਰ ਪੜਾਂਗਾ, ਖਗਪਤ ਪਰਬਲ ਪਰਾਕਰਮੀ ਪਰਮਹੰਸ ਚਤੁਰ ਚਾਤੁਰ ਮੁਖ ਚੰਚਲਾ ਚਪਲ ਹੈ। ਅਰਥ ਕਰਨੇ ਆਪਾਂ ਇਹਦੇ, ਖਗਪਤ ਪਰਬਲ ਪਰਾਕਰਮੀ ਪਰਮਹੰਸ ਚਤੁਰ ਚਾਤੁਰਮੁਖ ਚੰਚਲਾ ਚਪਲ ਹੈ। ਅੱਗੇ ਹੈ ਭੁਜ ਬਲੀ ਅਸ਼ਟ ਪੂਜਾ ਜਾਂ ਕੇ ਚਾਲੀਸ ਕਰ 160 ਪਾਉ ਚਾਲ ਚਲਾ ਚਲ ਹੈ। ਇਹ ਦੋ ਤੁਕਾਂ ਥੋੜਾ ਜਿਹੀ ਤਵੱਜੋ ਦੇ ਕੇ ਗੁਰੂ ਸਵਾਰੀ ਸੰਗਤ ਜੀ ਸੁਣਿਓ ਇਹਦੇ ਅਰਥ, ਕਿਉਂਕਿ ਜਿੰਨੀ ਦੇਰ ਤੱਕ ਇਹਨਾਂ ਦੋ ਤੁਕਾਂ ਵੱਲ ਧਿਆਨ ਨਹੀਂ ਦਿਆਂਗੇ ਅਰਥ ਸਮਝ ਨਹੀਂ ਪੈਣੇ। ਮਨ ਕੀ ਹੈ? ਪਹਿਲੀ ਤੁਕ ਦੇ ਅਰਥ ਨੇ ਖੱਗ ਪਤ, ਖੱਗ ਦਾ ਲਫ਼ਜ਼ੀ ਅਰਥ ਹੈ ਪੰਛੀ, ਖੱਗ ਪਤ ਦਾ ਅਰਥ ਹੈ ਪੰਛੀਆਂ ਦਾ ਰਾਜਾ ਜਿਹਨੂੰ ਗਰੁੜ ਕਿਹਾ ਜਾਂਦਾ। ਇਹ ਦੱਸਿਆ ਜਾਂਦਾ ਵੀ ਗਰੁੜ ਜਿੰਨਾ ਤੇਜ ਦੌੜਦਾ ਉੱਡਦਾ ਨਾ ਜੀ, ਗਰੁੜ ਤੋਂ ਤੇਜ ਕੋਈ ਪੰਛੀ ਵੀ ਤੇਜ ਨਹੀਂ ਉਡਾਰੀ ਮਾਰ ਸਕਦਾ। ਪਰ ਭਾਈ ਸਾਹਿਬ ਕਹਿੰਦੇ ਜਿਹਨੂੰ ਪੰਛੀਆਂ ਦਾ ਰਾਜਾ ਗਰੁੜ ਕਹਿੰਦੇ ਆ, ਵਿਸ਼ਨੂੰ ਜੀ ਦੀ ਅਸਵਾਰੀ ਕਿਹਾ ਜਾਂਦਾ ਜੀ, ਕਹਿੰਦੇ ਸੱਚ ਹੈ ਕਿ ਮਨ ਬੰਦੇ ਦਾ ਇਹ ਗਰੁੜ ਪੰਛੀ ਨੂੰ ਪਿੱਛੇ ਛੱਡ ਜਾਂਦਾ ਹੈ। ਗਰੁੜ ਨੂੰ ਤਾਂ ਕਿਸੇ ਥਾਂ ਤੇ ਜਾਣ ਲੱਗਿਆ ਸਮਾਂ ਲੱਗਦਾ ਹੈ, ਇਹ ਘਰ ਬੈਠੇ ਇੱਕੋ ਦਮ ਕਈ ਅਸਮਾਨਾਂ ਦੀ ਉਡਾਰੀ ਮਾਰ ਜਾਂਦਾ ਹੈ। ਖੱਗ ਪਥ ਇਹ ਗਰੁੜ ਪੰਛੀਆਂ ਦੇ ਰਾਜੇ ਤੋਂ ਵੱਧ ਤੇਜ ਦੌੜਦਾ ਹੈ। ਪਰਬਲ ਇਸ ਕੋਲ ਬੜਾ ਬਲ ਹੈ ਜੀ, ਸਾਰੀ ਕਹਾਣੀ ਮਨ ਦੀ ਹੈ, ਮਨ ਵਿੱਚ ਬੜੀ ਤਾਕਤ ਹੈ। ਖੱਗ ਪਥ ਪਰਬਲ ਪਰਾਕਰਮੀ, ਪਰਾਕਰਮੀ ਦਾ ਅਰਥ ਉੱਦਮੀ ਵੀ ਬੜਾ ਹੈ, ਜੇ ਉੱਦਮ ਕਰਨ ਲੱਗ ਪਵੇ ਤੇ ਵੱਡੀ ਤੋਂ ਵੱਡੀ ਮੰਜ਼ਿਲ ਵੀ ਆਸਾਨੀ ਨਾਲ ਤੈਅ ਕਰਾ ਦਿੰਦਾ ਬੰਦੇ ਨੂੰ। ਇਹ ਪੰਛੀ ਤੋਂ ਵੱਧ ਤੇਜ਼ ਦੌੜਦਾ, ਤਾਕਤ ਬੜੀ ਰੱਖਦਾ। ਪਰਾਕਰਮੀ ਦਾ ਅਰਥ ਉੱਦਮੀ ਹੈ, ਪੁਰਸ਼ਾਰਥੀ ਹੈ। ਖੱਗ ਪਤ ਪਰਬਲ ਪਰਾਕਰਮੀ ਪਰਮਹੰਸ, ਕਹਿੰਦੇ ਇਹਨੂੰ ਝਿੜਕਦੇ ਤੇ ਪਏ ਆ ਪਰ ਇਹ ਪਰਮਹੰਸ ਵੀ ਬਣ ਜਾਂਦਾ, ਜਿਵੇਂ ਹੰਸ ਦੁੱਧ ਤੇ ਪਾਣੀ ਨੂੰ ਖੇਡਦਾ ਹੈ, ਹੰਸ ਤਰ ਲੈਂਦਾ। ਕਹਿੰਦੇ ਮਨ ਜਦੋਂ ਸ਼ਬਦ ਦੀ ਕਿਰਪਾ ਨਾਲ ਪਰਮਹੰਸ ਬਣਦਾ, ਇਹ ਦੇਹ ਵਿੱਚ ਰਹਿ ਕੇ ਦੇਹ ਤੋਂ ਮੁਕਤ ਵੀ ਹੋ ਜਾਂਦਾ ਹੈ, ਇਹ ਭਵ ਸਾਗਰ ਨੂੰ ਵੀ ਤਰ ਸਕਦਾ ਹੈ, ਇਹ ਸੂਝਵਾਨ ਹੈ, ਇਹ ਪਰਮਹੰਸ ਹੈ। ਖਗਪਤ ਪਰਬਲ ਪਰਾਕਰਮੀ ਪਰਮਹੰਸ। ਅਗਲੀ ਸਤੋਕ ਹੈ ਜੀ ਚਤੁਰ, ਇਹ ਸਿਆਣਾ ਬੜਾ ਜੀ, ਬੜਾ ਚਾਤੁਰ ਹੈ। ਅਗਲਾ ਲਫ਼ਜ਼ ਭਾਈ ਸਾਹਿਬ ਨੇ ਵਰਤਿਆ ਚਾਤੁਰ ਮੁਖ, ਇਹ ਚਲਾਕ ਵੀ ਬੜਾ, ਸਿਆਣਾ ਵੀ ਬੜਾ, ਇਹ ਚੌਂ ਮੂੰਹਾਂ ਹੈ। ਚਤੁਰਮੁਖ ਦਰ ਤੇ ਚੌਂ ਮੂੰਹਾਂ। ਹੁਣ ਆਪਾਂ ਦੇਖੋ ਜੀ, ਇੱਕ ਪਾਸੇ ਦੇਖ ਰਿਹਾ ਮੂੰਹ, ਜੇ ਮੈਂ ਖੱਬੇ ਦੇਖਾਂਗਾ ਤੇ ਸਾਹਮਣੇ ਨਹੀਂ ਦਿਸਣਾ, ਸੱਜੇ ਦੇਖਾਂਗਾ ਖੱਬਾ ਨਹੀਂ ਦਿਸਣਾ, ਪਿੱਛੇ ਦੇਖਾਂਗਾ ਅੱਗੇ ਨਜ਼ਰ ਨਹੀਂ ਆਉਣਾ। ਕਹਿਣ ਲੱਗੇ ਤੇਰੇ ਤਨ ਦੀ ਬਣਤਰ, ਮੂੰਹ ਸਿਰਫ ਇੱਕ ਪਾਸੇ ਦੇਖਦਾ, ਅੱਖਾਂ ਇੱਕ ਪਾਸੇ ਦੇਖਦੀਆਂ ਨੇ, ਪਰ ਜਿਹੜਾ ਤੇਰੇ ਚ ਮਨ ਹੈ ਨਾ, ਇਹ ਚੌਂ ਮੂੰਹਾਂ ਹੈ। ਤੂੰ ਭਾਵੇਂ ਜਿੱਧਰ ਮਰਜ਼ੀ ਮੂੰਹ ਕਰਕੇ ਬੈਠਾ ਰਹੀ ਹੈ, ਤੇਰੇ ਚ ਬੈਠਾ ਪਿਛਲਿਆਂ ਨੂੰ ਵੀ ਦੇਖੀ ਜਾਂਦਾ ਹੈ, ਇਹ ਚਾਰ ਚੁਫੇਰੇ ਚੌਂ ਮੂੰਹਾਂ ਹੈ ਨਾ। ਖੱਗਪਤ ਪਰਬਲ ਪਰਾਕਰਮੀ ਚਤੁਰ ਚਾਤੁਰਮੁਖ ਚੰਚਲਾ, ਇੰਨੀ ਬਿਜਲੀ ਵੀ ਚੰਚਲ ਨੀ ਜਿੰਨਾ ਬੰਦੇ ਦਾ ਮਨ ਚੰਚਲ ਹੈ। ਭਾਈ ਗੁਰਦਾਸ ਸਾਹਿਬ ਕਹਿੰਦੇ ਕਿਉਂਕਿ ਅਗਲੀ ਤੁਕ ਦੀ ਸਮਝ ਉਹਨਾਂ ਸੱਜਣਾਂ ਨੂੰ ਬੜੀ ਛੇਤੀ ਪਏਗੀ ਜਿਹੜੇ ਪੁਰਾਣੇ ਵੇਟ ਦੇ ਗੁਣੇ ਜਾਣਦੇ ਆ, ਜਿਹਨੂੰ ਆਪਾਂ ਮਨ ਕਹਿੰਦੇ ਆ। ਸੁਣਿਓ ਬੇਨਤੀ ਜੀ ਧਿਆਨ ਨਾਲ, ਖੱਗਪਤ ਪਰਬਲ ਪਰਾਕਰਮੀ ਪਰਮਹੰਸ ਚਤੁਰ ਚਾਤੁਰਮੁਖ ਚੰਚਲਾ ਚਪਲ ਹੈ, ਇਹ ਬਿਜਲੀ ਤੋਂ ਵੀ ਵੱਧ ਚੰਚਲ ਹੈ। ਸੰਗਤ ਜੀ ਆਪ ਜੀ ਨੂੰ ਪਤਾ ਹੋਣਾ, ਪਹਿਲਾਂ ਅਜੇ ਵੀ ਕਈ ਪਿੰਡਾਂ ਚ ਆਪਾਂ ਮਨ ਤੋਲਦੇ ਹੁੰਦੇ ਸਾਂ। ਇੱਕ ਮਨ ਕਿਵੇਂ ਬਣਦਾ ਸੀ ਜੀ? 40 ਸੇਰ ਹੋਣ ਤੇ ਇੱਕ ਮਨ ਬਣਦਾ ਸੀ। 40 ਸੇਰਾਂ ਨੂੰ ਜੇ 8 ਵਿੱਚ ਆਪਾਂ ਜੋੜਨਾ ਹੋਵੇ ਤੇ 5-8 ਪੰਸੇਰੀਆਂ ਕਹਿੰਦੇ ਸਨ, ਪੰਸੇਰੀ ਕਹਿੰਦੇ ਸਾਡੇ ਬਜ਼ੁਰਗ, 5 ਸੇਰੀਆਂ, 8-5 ਸੇਰੀਆਂ ਹੋਣ ਤੇ 40 ਸੇਰ ਬਣਦੇ ਨੇ, ਰਹਿੰਦੇ 40 ਸੇਰ ਹੀ ਨੇ, 40 ਸੇਰ ਦੀਆਂ 8-5 ਸੇਰੀਆਂ ਬਣ ਜਾਂਦੀਆਂ ਨੇ। ਸੰਗਤ ਜੀ 160 ਪਾਈਏ ਹੋਣ, 160 ਪਾਈਆ ਜਿਹਨੂੰ ਆਪਾਂ ਕਹਿੰਦੇ ਹਾਂ ਸੇਰ ਦੀ ਚੌਥਾਈ, 160 ਪਾਈਏ ਹੋਣ ਤਾਂ ਮਨ ਬਣਦਾ ਹੈ। ਭਾਈ ਸਾਹਿਬ ਜੀ ਤੋਂ ਕੁਰਬਾਨ ਜਾਈਏ, ਭਾਈ ਗੁਰਦਾਸ ਸਾਹਿਬ ਜੀ ਜੈਸਾ ਵਿਦਵਾਨ। ਇਹ ਖਾਸ ਕਰਕੇ ਮੈਂ ਬੇਨਤੀ ਕਰਨਾ ਹੁੰਦਾ ਕਿ ਦੋ ਵਿਦਵਾਨ, ਉਂਝ ਤਾਂ ਇੱਕ ਦੋ ਇੱਕ ਚੜ੍ਹਾਉਂਦੀਆਂ, ਭਾਈ ਮਨੀ ਸਿੰਘ ਜੀ ਨੇ ਗੁਰੂ ਕਾਲ ਤੋਂ, ਇੱਕ ਸ਼੍ਰੀਮਾਨ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ, ਦੂਸਰੇ ਗੁਰੂ ਗੋਬਿੰਦ ਸਿੰਘ ਜੀ ਦੇ ਅੱਤ ਦੇ ਪਿਆਰੇ, ਇਉਂ ਕਹਿ ਲਾਂ ਕਿ ਕਵੀਆਂ ਦੇ ਵਿੱਚੋਂ ਜਿਵੇਂ ਮਾਲਾ ਪਰੋ ਕੇ ਮਣਕੇ ਪਾਏ ਜਾਂਦੇ ਨੇ, ਤੇ ਮੇਰੂ ਮਣਕਾ ਸਭ ਤੋਂ ਉੱਤਮ ਹੁੰਦਾ ਹੈ। 52 ਕਵੀਆਂ ਵਿੱਚੋਂ ਜੇ ਉਸ ਮਾਲਾ ਦਾ ਮੇਰੂ ਮਣਕਾ ਹੈ ਤੇ ਭਾਈ ਸਾਹਿਬ ਭਾਈ ਨੰਦ ਲਾਲ ਜੀ ਹੈ। ਭਾਈ ਨੰਦ ਲਾਲ ਜੀ ਤੋਂ ਲੈ ਕੇ ਅੱਜ ਤੱਕ ਸੱਚ ਹੈ ਫਾਰਸੀ ਦੇ ਬਹੁਤ ਵੱਡੇ ਵੱਡੇ ਵਿਦਵਾਨ ਸਾਡੇ ਸਿੱਖਾਂ ਚ ਹੋਏ, ਪਰ ਜਿੰਨੀ ਉਡਾਰੀ, ਜਿੰਨੀ ਉੱਚੀ ਗੱਲ, ਜਿੰਨੀਆਂ ਗਜ਼ਲਾਂ ਜਾਂ ਉਹਨਾਂ ਦੇ ਸ਼ੇਰ, ਜਿੰਨੀ ਉੱਚੀ ਗੱਲ ਭਾਈ ਨੰਦ ਲਾਲ ਸਾਹਿਬ ਜੀ ਕਰ ਗਏ ਪਰਸ਼ੀਅਨ ਵਿੱਚ, ਉਹਨਾਂ ਤੋਂ ਬਾਅਦ ਅੱਜ ਤੱਕ ਕੋਈ ਵਿਦਵਾਨ ਨਹੀਂ ਹੋ ਸਕਿਆ ਕਿ ਉਹਨਾਂ ਦੀ ਵਿਦਵਤਾ ਨੂੰ ਛੂ ਸਕਦਾ ਹੋਵੇ। ਅਰਥ ਕਰਨੇ ਵੱਖਰੀ ਗੱਲ ਹੈ, ਕਿਉਂਕਿ ਵਿਦਵਤਾ ਦਾ ਆਪਣਾ ਖੇਤਰ ਹੈ। ਤੇ ਯਾਦ ਰੱਖਿਓ, ਜਦੋਂ ਸਰੋਤਾ ਵੀ ਸੁਣਨ ਵਾਲਾ ਨਾ ਹੋਵੇ, ਉਦੋਂ ਕਈ ਵਾਰੀ ਵਕਤਿਆਂ ਦੀ ਮੌਤ ਹੋ ਜਾਂਦੀ ਹੈ। ਵਿਦਵਾਨ ਪੈਦਾ ਕਰਨੇ ਕੋਈ ਛੋਟੀ ਜਿਹੀ ਗੱਲ, ਹੁਣ ਤਾਂ ਜਿਹਨੇ ਕਿ ਸਾਨੂੰ ਵੀ ਜਿਹਨੂੰ ਮਰਜ਼ੀ ਮਹਾਨ ਵਿਦਵਾਨ ਹੋ ਪਿਆਰਿਓ, ਵਿਦਵਤਾ ਬਹੁਤ ਦੂਰ ਦੀ ਬਾਤ ਹੈ। ਹੁਣ ਭਾਈ ਸਾਹਿਬ ਦੀ ਰਚਨਾ ਸੁਣੋ, ਮੈਂ ਹੁਣ ਕਿਹਾ ਅੱਗੇ ਹੈ ਭੁਜ ਬਲੀ ਅਸ਼ਟ ਪੂਜਾ ਜਾਂ ਕੇ ਚਾਲੀਸ ਕਰ 160 ਪਾਉ ਚਾਲ ਚਲਾ ਚੱਲ ਖੈ। ਹੁਣ ਮੈਂ ਦੋ ਅਰਥ ਦੇ ਕਰਾਂਗਾ, ਕਿਉਂਕਿ ਭੁਜ ਬਲੀ ਜਿਹੜਾ ਮਨ ਹੈ ਇਹਦੀਆਂ ਭੁਜਾਵਾਂ ਵਿੱਚ ਬਾਹਾਂ ਵਿੱਚ ਬੜੀ ਤਾਕਤ ਹੈ। ਭੁਜ ਬਲੀ ਅਸ਼ਟ ਪੂਜਾ, ਇਸ ਮਨ ਦੀਆਂ ਦੋ ਸ਼ਬਦ, ਇੱਕ ਮੈਂ ਸ਼ਬਦ ਵਰਤਾਂਗਾ ਮਨ ਤੇ ਇੱਕ ਵਰਤਾਂਗਾ ਮਨ। ਜਦੋਂ ਸ਼ਬਦ ਮਨ ਵਰਤਾਂਗਾ ਇਹਦਾ ਮਤਲਬ ਮਨੁੱਖ ਦਾ ਮਾਇੰਡ, ਤੇ ਜਦੋਂ ਸ਼ਬਦ ਮੈਂ ਮਨ ਵਰਤਾਂਗਾ ਇਹਦਾ ਅਰਥ ਹੈ ਜਿਹੜਾ ਤੋਲਣ ਵਾਲਾ ਮਨ। ਵਾਹ ਵਾਹ ਭਾਈ ਸਾਹਿਬ ਤੋਂ ਕੁਰਬਾਨ ਜਾਈਏ ਜੀ। ਭੁਜ ਬਲੀ ਅਸ਼ਟ ਪੂਜਾ, ਜਿਵੇਂ 8-5 ਸੇਰੀਆਂ ਹੋਣ ਤੇ ਇੱਕ ਮਨ ਬਣਦਾ ਹੈ, ਕਹਿਣ ਲੱਗੇ ਅੰਦਰ ਵਾਲਾ ਮਨ ਇਹਦੀਆਂ 8 ਬਾਹਾਂ ਨੇ। ਭੁਜ ਬਲੀ ਹੈ ਪਰ ਇਹਦੀਆਂ 8 ਬਾਹਾਂ ਨੇ। ਹੁਣ ਇਹ ਵਿਆਖਿਆ ਅੱਜ ਤੱਕ ਕਿਸੇ ਸੰਗਤ ਸੁਣਦੀ ਪਈ ਹੈ, ਵਿਦਵਾਨ ਸੁਣਦੇ ਆ ਘਰਾਂ ਚ ਬੈਠੇ। ਮੈਂ ਸੱਚੀ ਮੁੱਚੀ ਇਸ ਮੰਜੀ ਸਾਹਿਬ ਤੋਂ ਕਹਿਣਾ ਕਿ ਜੇਕਰ ਕੋਈ ਇਸ ਤੁਕ ਦੇ ਹੋਰ ਗਹਿਰੇ ਅਰਥ ਜਾਣਦਾ ਹੋਵੇ ਤੇ ਜ਼ਰੂਰ ਸਾਂਝ ਪਾਇਓ, ਕਿਉਂਕਿ ਮੈਂ ਸਿਰਫ ਅੱਖਰੀ ਅਰਥ ਕਰ ਰਿਹਾ। ਹੁਣ ਮਨ ਦੀਆਂ 8 ਬਾਹਾਂ ਕਿਹੜੀਆਂ ਨੇ ਇਹਦੀ ਵਿਆਖਿਆ ਨਹੀਂ ਕੀਤੀ। ਇਹ ਜ਼ਰੂਰ ਕਹਿ ਦਿੱਤਾ ਕਿ ਜਿਵੇਂ ਮਨ ਬਾਹਰ ਦਾ 8-5 ਕਿਲੋ ਹੋਣ, 8-5 ਸੇਰੀਆਂ ਹੋਣ, ਜਿਹਨੂੰ ਸਾਡੇ ਬਜ਼ੁਰਗ ਸਿੱਧੇ ਸੌਖਾ ਪੰਸੇਰੀ ਕਹਿੰਦੇ ਸਨ, 8-5 ਸੇਰੀਆਂ ਤੇ ਇਸ ਮਨ ਦੀਆਂ ਅੰਦਰ ਵਾਲੀ ਦੀਆਂ 8 ਬਾਹਾਂ, 40 ਸੇਰ ਤਾਂ ਮਨ, ਇਸ ਅੰਦਰ ਵਾਲੇ ਮਨ ਦੇ 40 ਹੱਥ। ਫਿਰ ਸੁਣਿਓ, ਇੱਕ ਇੱਕ ਬਾਂਹ ਨੂੰ 5-5 ਹੱਥ ਲੱਗੇ ਨੇ। ਫਿਰ ਸੁਣੋ, ਭੁਜ ਬਲੀ ਅਸ਼ਟ ਪੂਜਾ ਜਾਂ ਕੇ 40 ਕਰ, ਬਾਹਰ ਦਾ ਮਨ ਉਹਦੀਆਂ 8 ਪੰਸੇਰੀਆਂ, ਅੰਦਰ ਵਾਲਾ ਜਿਹੜਾ ਮਨ ਇਹਦੀਆਂ 8 ਬਾਹਾਂ, ਬਾਹਰ ਦੇ ਮਨ ਦੇ 40 ਸੇਰ, ਅੰਦਰ ਵਾਲੇ ਮਨ ਦੇ 40 ਹੱਥ, 160 ਪਾਉ। ਹੁਣ ਮੈਂ ਬੇਨਤੀ ਕਰਾਂਗਾ, ਬਾਹਰ ਵਾਲੇ ਮਨ ਦੇ 160 ਪਾਈਏ। ਭਾਈ ਸਾਹਿਬ ਨੇ ਦੂਜਾ ਅਰਥ ਕੀਤਾ ਪਾਉ ਦਾ ਅਰਥ ਹੈ ਪੈਰ, ਅੰਦਰ ਵਾਲਾ ਮਨ ਜਿਹੜਾ ਨਾ ਇਹਦੇ 160 ਪੈਰ ਨੇ। ਆਹ ਤਾਂ ਦੋ ਪੈਰਾਂ ਵਾਲਾ ਬੰਦਾ ਹੀ ਟਿਕਦਾ ਨਹੀਂ ਪਿਆ, 160 ਵਾਲੇ ਨੇ ਕਿੱਥੇ ਟਿਕ ਜਾਣਾ। ਭਾਈ ਸਾਹਿਬ ਕਹਿੰਦੇ ਮਨ ਦੀ ਅਵਸਥਾ, ਕਿਉਂਕਿ ਅੱਜ ਦਾ ਸ਼ਬਦ ਗਹਿਰਾ ਮਹਾਰਾਜ ਜੀ ਦਾ, ਜੀ ਸਾਰੀ ਬਾਣੀ ਡੂੰਗੀ ਹੈ। ਮਨ ਕਾ ਕਹਿਆ ਮਨਸਾ ਕਰੈ, ਜੋ ਮਨ ਕਹਿੰਦਾ ਬੁੱਧੀ ਉਹ ਬਣੀ ਜਾਂਦੀ ਹੈ। ਤੇ ਗੁਰੂ ਰਾਮਦਾਸ ਜੀ ਕੋਲ ਸੰਗਤ ਆਈ ਜੀ, ਸੱਚੇ ਪਾਤਸ਼ਾਹ ਨੇ ਰਹਿਮਤਾਂ ਦੀਆਂ ਝੜੀਆਂ ਲਾਈਆਂ ਨੇ ਜੀ ਇੱਥੇ। ਧੰਨ ਗੁਰੂ ਰਾਮਦਾਸ, ਦਿਨ ਬ ਦਿਨ ਇਹ ਹਮੇਸ਼ਾ ਹੀ ਇੱਥੇ ਭੀੜਾਂ ਹੀ ਰਹਿਣੀਆਂ ਨੇ ਜੀ। ਮੈਂ ਭੀੜ ਸ਼ਬਦ ਵਰਤਿਆ ਪਰ ਭੀੜ ਮਾੜਾ ਨਹੀਂ, ਕਿਉਂਕਿ ਗੁਰਬਾਣੀ ਵਿੱਚ ਆਇਆ ਸਾਧ ਸੰਗਤ ਕੀ ਭੀੜ ਜੋ ਪਾਈ, ਇਹਨੂੰ ਮਾੜਾ ਨਾ ਸਮਝਿਓ। ਇਹ ਇਹ ਨਗਰ ਵਸਦੀ ਰਹਿਣਾ, ਇੱਥੇ ਸੰਗਤਾਂ ਦੀਆਂ ਕਤਾਰਾਂ ਹੀ ਲੱਗਣੀਆਂ ਰਹਿਣੀਆਂ ਨੇ, ਕਿਉਂਕਿ ਗੁਰੂ ਅਰਜਨ ਦੇਵ ਮਹਾਰਾਜ ਇਹ ਬਚਨ ਕਹਿ ਕੇ ਗਿਆ, ਇਹਨੇ ਸੰਘਣਾ ਹੀ ਰਹਿਣਾ ਹੈ। ਦਿੱਠੇ ਸਭੇ ਥਾਮ ਨਹੀਂ ਤੁਧ ਜਿਹਾ, ਬਦੋ ਪੁਰਖ ਵਿਧਾਤਾ ਤਾਂ ਤੂੰ ਸੋਹਿਆ, ਵਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ, ਹਰ ਹਾਂ ਨਾਨਕ ਕਸਮਲ ਜਾਇ ਨਾਇ ਰਾਮਦਾਸ ਸਰ। ਗੁਰੂ ਰਾਮਦਾਸ ਜੀ ਕੋਲ ਸਿੱਖ ਹੁੰਦੇ ਆ, ਬੇਨਤੀ ਕਰਦੇ ਆ ਮਹਾਰਾਜ ਸੱਚੇ ਪਾਤਸ਼ਾਹ, ਇਹ ਮਨ ਨਹੀਂ ਟਿਕਦਾ, ਕਈ ਵਾਰੀ ਨੇਮ ਨਿਭਾਉਂਦਿਆਂ ਆਲਸ ਕਰ ਦਿੰਦਾ ਹੈ, ਕਈ ਵਾਰੀ ਮਨ ਦਾ ਨਹੀਂ ਪਰ ਸਰੀਰ ਧੱਕੇ ਨਾਲ ਆਪਾਂ ਕਰ ਲਿਆ ਹੁੰਦਾ, ਇਸ ਤਰ੍ਹਾਂ ਹੀ ਹੈ ਜੀ, ਸਭ ਦਾ ਨਹੀਂ। ਅਕਸਰ ਕਈ ਵਾਰੀ ਬੰਦਾ ਜਦੋਂ ਪਾਠ ਕਰਦਾ ਜਾਂ ਆਪਣਾ ਨੇਮ ਨਿਭਾਉਂਦਾ, ਜਿੱਦਣ ਮਨ ਕਿਤੇ ਮੈਲਾ ਹੋਵੇ, ਫੁਰਨਿਆਂ ਕਰਕੇ, ਖਾਣ ਕਰਕੇ, ਕਿਸੇ ਦੀ ਸੰਗਤ ਕਰਕੇ, ਕਿਉਂਕਿ ਕਈ ਵਾਰੀ ਆਪਣੇ ਅੰਦਰ ਦੇ ਮਾੜੇ ਖਿਆਲ, ਪੁਰਾਣੇ ਖਿਆਲ ਉਹ ਇੱਕੋ ਦਮ ਮੈਲਿਆਂ ਕਰ ਜਾਂਦੇ ਨੇ। ਫੁਰਨਾ ਉੱਠਿਆ, ਇੱਕ ਫੁਰਨੇ ਨੇ ਬਸ ਜਪਜੀ ਸਾਹਿਬ ਸਾਰਾ ਲੰਘਾ ਦਿੱਤਾ ਜ਼ਬਾਨ ਤੋਂ, ਟਿੱਕੀ ਨਹੀਂ ਮਨ। ਉੱਥੇ ਮਹਾਰਾਜ ਗੁਰੂ ਰਾਮਦਾਸ ਜੀ ਨੂੰ ਪੁੱਛਦੇ ਨੇ, ਸੱਚੇ ਪਾਤਸ਼ਾਹ ਜਦੋਂ ਮਨ ਨਾ ਟਿਕੇ, ਕਈ ਵਾਰੀ ਮਨ ਆਲਸ ਕਰ ਜਾਂਦਾ, ਚਿੱਤ ਨਹੀਂ ਕਰਦਾ ਪਾਠ ਕਰਨ ਨੂੰ, ਚਿੱਤ ਨਹੀਂ ਕਰਦਾ ਸੇਵਾ ਨੂੰ, ਸਤਿਗੁਰਾਂ ਨੇ ਬਹੁਤ ਪਿਆਰੀ ਉਦਾਹਰਨ ਦਿੱਤੀ। ਕਹਿਣ ਲੱਗੇ, ਗੁਰਸਿੱਖੋ ਤੁਸੀਂ ਖੇਤੀ ਕਰ ਦੇਖੋ, ਦੁਕਾਨਦਾਰੀ ਕਰ ਦੇਖੋ, ਨੌਕਰੀ ਕਰ ਦੇਖੋ, ਕਦੀ ਆਪਣੇ ਮਨ ਨੂੰ ਪੁੱਛੋ, ਖੇਤੀ ਜਾਣ ਨੂੰ ਜਿੱਦਣ ਨਾ ਮਨ ਕਰੇ ਆਪਾਂ ਨਹੀਂ ਜਾਂਦੇ, ਨੌਕਰੀ ਤੇ ਜਾਣ ਨੂੰ ਮਨ ਨਾ ਕਰੇ ਆਪਾਂ ਨਹੀਂ ਜਾਂਦੇ। ਕਹਿੰਦੇ ਨਹੀਂ ਸੱਚੇ ਪਾਤਸ਼ਾਹ, ਜੇ ਖੇਤੀ ਨਾ ਕੀਤੀ, ਨੌਕਰੀ ਨਾ ਕੀਤੀ, ਵਪਾਰ ਨਾ ਕੀਤਾ, ਵਿਦੇਸ਼ ਚ ਨਾ ਗਏ, ਇਹ ਲੋੜ ਹੈ ਸਾਡੀ ਪਰਿਵਾਰ ਦੀ ਲੋੜ ਹੈ। ਮਹਾਰਾਜ ਕਹਿੰਦੇ ਜਿਹੜੀ ਦੁਨਿਆਵੀ ਲੋੜ ਪਰਿਵਾਰ ਦੀ ਲੋੜ ਬਣ ਜਾਏ, ਨਾ ਮਨ ਮੰਨੇ ਫਿਰ ਵੀ ਆਪਾਂ ਨੇਮ ਨਿਭਾਨੇ ਆ। ਗੁਰਸਿੱਖੋ ਬਾਣੀ ਨੂੰ, ਸ਼ਬਦ ਨੂੰ, ਗੁਰਮੁਖੋ ਆਤਮਾ ਦੀ ਲੋੜ ਜਾਣੋ। ਕਹਿੰਦੇ ਭਾਈ ਗੁਰਸਿੱਖੋ ਜਿਸ ਤਰ੍ਹਾਂ ਬਾਹਰ ਦੀ ਲੋੜ ਨਾਲ ਕੰਮ ਦਾ ਨੇਮ ਨਹੀਂ ਛੱਡਦੇ, ਇਸੇ ਤਰ੍ਹਾਂ ਆਤਮਾ ਦੇ ਉਧਾਰ ਲਈ ਬਾਣੀ ਦਾ ਨੇਮ ਨਹੀਂ ਛੱਡੀਦਾ। ਅਗਲਾ ਬਚਨ ਕਹਿੰਦੇ ਜਦੋਂ ਕਥਾ ਹੋਵੇ, ਕਥਾ ਸੁਣੋ। ਸਤਿਗੁਰਾਂ ਨੇ ਕਿਹਾ ਸ਼ਬਦ ਦੀ ਵਿਚਾਰ ਕਰੋ, ਜੇ ਦੋ ਸਿੱਖ ਬੈਠੇ ਹੋ ਗੁਰੂ ਰਾਮਦਾਸ ਜੀ ਬਚਨ ਕਰਦੇ, ਦੋਨੋਂ ਬੈਠ ਜਾਓ, ਚਾਰ ਬੈਠੇ ਹੋ ਚਾਰ ਬੈਠੋ, ਸ਼ਬਦ ਲੈ ਲਓ, ਉਸ ਸ਼ਬਦ ਦੀ ਇੱਕ ਕਥਾ ਕਰੇ, ਅਰਥ ਕਰੇ, ਵਿਚਾਰ ਕਰੇ ਤੇ ਦੂਜੇ ਸੁਣ। ਤੇ ਮਹਾਰਾਜ ਕਹਿੰਦੇ ਅਗਲਾ ਬਚਨ ਧਿਆਨ ਰੱਖਿਓ, ਸੁਣਨ ਤੋਂ ਬਾਅਦ ਉਸ ਤੁਕ ਉੱਤੇ ਰੁਕ ਜਾਇਓ। ਹੁਣ ਜਿਵੇਂ ਅੱਜ ਤੁਕ ਆਈ ਹੈ, ਮਨ ਕਾ ਕਿਆ ਮਨਸਾ ਕਰੈ, ਮਨ ਦੇ ਫੁਰਨੇ ਬੁੱਧੀ ਮੰਨ ਗਈ ਜੀ, ਹਜ਼ੂਰ ਕਹਿੰਦੇ ਨੇ ਉਸ ਅਰਥ ਤੇ ਰੁਕ ਜਾਓ, ਉਸ ਅਰਥ ਉੱਤੇ ਖਲੋ ਜਾਓ। ਫਿਰ ਜੀ ਕਹਿਣ ਲੱਗੇ ਉਧਰ ਅਰਥ ਦੇਖੋ ਤੇ ਉਧਰ ਆਪਣੇ ਮਨ ਨੂੰ ਦੇਖੋ, ਭੱਜੋ ਨਾ, ਆਪਣੇ ਮਨ ਨੂੰ ਦੇਖੋ। ਜਿਵੇਂ ਮੰਨ ਲਓ ਅਸੀਂ ਪਾਠ ਕਰਨੇ ਆ, ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ, ਅਰਥ ਹੋ ਗਏ। ਆਪਣੇ ਮਨ ਨੂੰ ਪੁੱਛ ਕੇ ਦੇਖ, ਤੂੰ ਜ਼ਿੰਦਗੀ ਚ ਕਿਹੜੇ ਕਿਹੜੇ ਬੰਦਿਆਂ ਨਾਲ ਚਲਾਕੀਆਂ ਵਰਤ ਕੇ ਜੇਬ ਕੱਟੀ ਹੈ। ਤੂੰ ਪਾਠ ਕਰ ਰਿਹਾ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹਦੇ ਨਾਲ ਰੁਕ ਜਾ। ਆਪਣੇ ਮਨ ਨੂੰ ਪੁੱਛ ਕੇ ਦੇਖ, ਸਵੇਰ ਤੋਂ ਸ਼ਾਮ ਤੱਕ ਕਿੰਨਾ ਤੂੰ ਸੱਚ ਇਕੱਠਾ ਕੀਤਾ। ਗੁਰੂ ਰਾਮਦਾਸ ਕਹਿੰਦੇ ਇਸ ਤਰ੍ਹਾਂ ਨਹੀਂ ਅਰਥ, ਅਰਥ ਕੀਤੇ ਅੱਗੇ ਨਿਕਲ ਗਿਆ। ਕਹਿੰਦੇ ਅਰਥ ਕਰੋ, ਆਪਣੇ ਮਨ ਨੂੰ ਪੁੱਛੋ। ਅੱਗੇ ਸਿੱਖ ਕਹਿੰਦੇ ਮਹਾਰਾਜ, ਜੇ ਅਰਥਾਂ ਮੁਤਾਬਕ ਸਾਡਾ ਮਨ ਨਾ ਢਲਿਆ ਹੋਵੇ, ਸਤਿਗੁਰੂ ਕਹਿੰਦੇ ਉਦਾਸ ਨਹੀਂ ਹੋਣਾ, ਉਹਨਾਂ ਅਰਥਾਂ ਨੂੰ ਦਿਨ ਚ ਦੋ ਚਾਰ ਵਾਰੀ ਚੇਤੇ ਕਰੋ, ਉਹਨਾਂ ਨੂੰ ਕਮਾਓ। ਤੇ ਅਗਲਾ ਕੰਮ, ਮਨ ਤੁਸੀਂ ਨਹੀਂ ਟਿਕਾਣਾ, ਜਦੋਂ ਨੀਯਤ ਰਾਸ ਕਰਕੇ ਸ਼ਬਦ ਦਾ ਪੱਲੂ ਪਕੜੋਗੇ ਨਾ, ਗੁਰੂ ਬਾਬੇ ਦੇ ਸ਼ਬਦ ਨੇ ਮਨ ਆਪਣੇ ਆਪ ਹੀ ਟਿਕਾ ਦੇਣਾ। ਇਹ ਗੁਰੂ ਰਾਮਦਾਸ ਜੀ ਦੇ ਬਚਨ ਨੇ ਇਤਿਹਾਸ ਦੇ। ਜਿਮ ਨਿਸ ਦਿਨ ਕਰ ਕਾਸ਼ ਸੁਧਾਰੇ, ਤਿਆਗੈ ਕਬੂ ਨਾ ਲਾਗੈ ਪਿਆਰੇ। ਜਿਵੇਂ ਘਰ ਦੇ ਕੰਮ ਚੰਗੇ ਲੱਗਦੇ ਨੇ, ਇਸ ਤਰ੍ਹਾਂ ਬਾਣੀ ਚੰਗੀ ਲੱਗੇ। ਜਿਮ ਨਿਸ ਦਿਨ ਕਰ ਕਾਸ਼ ਸੁਧਾਰੇ, ਤਿਆਗੈ ਕਬੂ ਨਾ ਲਾਗੈ ਪਿਆਰੇ, ਤਥਾ ਪਿਆਰ ਧਰੋ ਗੁਰਬਾਣੀ। ਇਸ ਤਰ੍ਹਾਂ ਗੁਰਬਾਣੀ ਨੂੰ ਪਿਆਰ ਕਰ ਜਿਵੇਂ ਤੂੰ ਆਪਣੇ ਬਿਜ਼ਨਸ ਨੂੰ ਪਿਆਰ ਕਰਨਾ, ਇਸ ਤਰ੍ਹਾਂ ਗੁਰਬਾਣੀ ਨੂੰ ਪਿਆਰ ਕਰ ਜਿਵੇਂ ਤੂੰ ਆਪਣੀ ਦੁਕਾਨ ਦੀ ਗੱਦੀ ਨੂੰ ਪਿਆਰ ਕਰਨਾ, ਇਸ ਤਰ੍ਹਾਂ ਗੁਰਬਾਣੀ ਨੂੰ ਪਿਆਰ ਕਰ ਜਿਵੇਂ ਤੂੰ ਆਪਣੀ ਨੌਕਰੀ ਨੂੰ ਕਰਨਾ। ਤਥਾ ਪਿਆਰ ਧਰੋ ਗੁਰਬਾਣੀ, ਪੜ੍ਹਨ ਸੁਣ ਕੀ ਰੁਚ ਮਨ ਠਾਨੀ। ਅਗਲੇ ਬਚਨ, ਧਰਿਓ ਅਰਥ ਜੋ ਸ਼ਬਦ ਮਝਾਰਾ, ਜਿਹੜਾ ਅਰਥ ਸ਼ਬਦ ਵਿੱਚ ਹੈ ਬਾਰ ਬਾਰ ਉਰ ਕਰੋ ਵਿਚਾਰਾ। ਤੇ ਕੀ ਕਰੋ? ਗੁਰੂ ਰਾਮਦਾਸ ਜੀ ਤੋਂ ਆਪਾਂ ਸਿੱਖਿਆ ਲੈਣੀ ਹੈ ਜੀ। ਮਹਾਰਾਜ ਕਹਿੰਦੇ ਬਾਰ ਬਾਰ ਉਰ ਕਰੋ ਵਿਚਾਰਾ, ਕਿਆ ਗੁਰ ਕਹੈ, ਉੱਥੇ ਖਲੋ ਜੋ ਤੇ ਮਨ ਨੂੰ ਪੁੱਛੋ। ਮਨ ਮੈਂ ਬੇਨਤੀ ਕਰਾਂ, ਮੈਂ ਆਪਣੇ ਮਨ ਨੂੰ ਕਹਿ ਰਿਹਾ, ਸੰਗਤ ਜੀ ਮਨ ਨੂੰ ਪੁੱਛ, ਗੁਰੂ ਜੀ ਕੀ ਕਹਿੰਦੇ ਨੇ, ਕੁੱਤਿਆ ਮਣਾ ਤੂੰ ਕੀ ਕਰਕੇ ਆਇਆ, ਕਿਉਂਕਿ ਸੁਣ ਮਨ ਅੰਧੇ ਕੁੱਤੇ ਕੂੜ ਯਾਰ, ਸਵਾਨ ਪੂਜੋ ਭਇਓ ਨਾ ਸਿੱਧੋ, ਬਹੁਤ ਯਤਨ ਮੈਂ ਕੀਨੋ। ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਕੁੱਤੇ ਦੀ ਪੂੰਛ ਸਿੱਧੀ ਨਹੀਂ ਹੁੰਦੀ, ਇਹ ਵੀ ਸਿੱਧਾ ਨਹੀਂ ਹੁੰਦਾ ਪਿਆ। ਸਤਿਗੁਰੂ ਕਹਿੰਦੇ ਫਿਰ ਰੁਕ ਜਾਓ, ਮਨ ਨੂੰ ਪੁੱਛੋ, ਧਰਿਓ ਅਰਥ ਜੋ ਸ਼ਬਦ ਮਝਾਰਾ, ਬਾਰ ਬਾਰ ਉਰ ਕਰੋ ਵਿਚਾਰਾ, ਕਿਆ ਗੁਰ ਕਹਿ ਕਰੈ ਹਮ ਕਹਾਂ, ਸਨੈ ਸਨੈ ਮਨ ਮੋਰੋ ਮਹਾਂ, ਐਸਤਾ ਐਸਤਾ ਨਾਲ ਅਰਦਾਸਾਂ ਕਰੋ ਤੇ ਗੁਰੂ ਕਿਰਪਾ ਕਰੇ ਮਨ ਟਿਕ ਜਾਂਦਾ ਹੈ। ਇਹ ਗੁਰੂ ਰਾਮਦਾਸ ਜੀ ਦੇ ਬਚਨ ਇਤਿਹਾਸਕ ਜੀ। ਅੱਜ ਸਤਿਗੁਰਾਂ ਨੇ ਬਖਸ਼ਿਸ਼ ਕੀਤੀ, ਮੈਂ ਥੋੜਾ ਜਿਹਾ ਜ਼ਿਆਦਾ ਸਮਾਂ ਲੈ ਗਿਆ, ਸਿਰਫ ਮਨ ਦੀ ਗੱਲ ਕਰਦੇ ਹਾਂ। ਇਹਦੀ ਕਹਾਣੀ ਤੇ ਮੁੱਕਣੀ ਕੋਈ ਨਹੀਂ ਜੀ, ਇਹ ਤਾਂ ਸਰੀਰ ਮੁੱਕਣ ਤੋਂ ਬਾਅਦ ਵੀ ਤੁਰਿਆ ਜਾਂਦਾ, ਕਿਉਂਕਿ ਜਨਮ ਜਨਮ ਕੀ ਇਸ ਮਨ ਕੋ ਮਲ, ਇਹ ਅਗਲੇ ਜਨਮ ਚ ਤੁਰਿਆ ਜਾਣਾ, ਇਹਦੀ ਕਥਾ ਕਿਤੇ ਮੁੱਕਣੀ। ਪਰ ਅੱਜ ਸਤਿਗੁਰੂ ਕਹਿੰਦੇ ਨੇ ਚਾਹੀਦਾ ਇਹ ਹੈ ਕਿ ਮਤ ਗੁਰੂ ਜੀ ਕੋਲ ਜਾਏ, ਮੱਥਾ ਟੇਕਣਾ, ਮਤ ਦੇਣਾ, ਤੇ ਜਿਸ ਮਤ ਉੱਤੇ ਗੁਰੂ ਹੋਵੇ ਨਾ, ਤੇ ਮਤ ਮਨ ਨੂੰ ਸਮਝਾਏ ਇਹ ਕੰਮ ਨਹੀਂ ਕਰਨਾ, ਤੇ ਜੇ ਮਨ ਮੈਲਾ ਮਤ ਉੱਤੇ ਹੁਕਮ ਚਲਾਉਣ ਲੱਗ ਪਿਆ ਫਿਰ ਬਚਾ ਨਹੀਂ ਹੋਣਾ। ਮਨ ਕਾ ਕਹਿਆ ਮਨਸਾ ਕਰੇ, ਮਨ ਦੀ ਗੱਲ ਨੂੰ ਮਤ ਨੇ ਮੰਨਣਾ ਸਵੀਕਾਰ ਕੀਤਾ ਹੈ। ਦੁਬਾਰਾ ਪੜੋ।
ਇਹੋ ਮਨ ਪੁੰਨ ਪਾਪ ਉਚਰੈ।
ਮਨ ਕੀ ਕਰਦਾ? ਚਲਾਕੀਆਂ ਨਾਲ ਵਿਆਖਿਆ ਕਰੀ ਜਾਂਦਾ, ਇਹ ਪੁੰਨ ਹੈ ਇਹ ਪਾਪ ਹੈ, ਇਸ ਵਿੱਚ ਹੀ ਵਿਚਰਦਾ ਹੈ।
ਮਾਇਆ ਮਦ ਮਾਤੇ ਤ੍ਰਿਪਤ ਨਾ ਆਵੇ।
ਇਹਨਾਂ ਮਾਇਆ ਦੇ ਮਦ ਅਰਥ ਜੀ ਨਸ਼ਾ, ਇਹ ਮਾਇਆ ਦੇ ਨਸ਼ੇ ਵਿੱਚ ਇੰਨਾ ਮਸਤ ਹੋ ਗਿਆ ਜੀ, ਇਹਨੂੰ ਤ੍ਰਿਪਤੀ ਆਉਂਦੀ ਨਹੀਂ, ਇਹ ਰੱਜਦਾ ਨਹੀਂ। ਤੇ ਸਿੱਧੀ ਗੱਲ ਜੀ, ਜਿਸ ਬੰਦੇ ਨੂੰ ਪਾਪ ਦੀ ਕਮਾਈ ਇਕੱਠੀ ਕਰਨ ਦਾ ਝੱਲ ਪੈ ਜਾਏ, ਨਸ਼ਾ ਹੋ ਜਾਏ, ਉਸ ਬੰਦੇ ਦਾ ਅੰਦਰ ਕਦੀ ਰੱਜ ਨਹੀਂ ਸਕਦਾ। ਯਾਦ ਰੱਖਿਓ, ਬਾਹਰ ਦੇ ਨਸ਼ੇ ਵਾਲਾ ਬੰਦਾ ਇੰਨਾ ਨੁਕਸਾਨ ਨਹੀਂ ਕਰਦਾ ਜਿੰਨਾ ਮਾਇਆ ਦੇ ਨਸ਼ੇ ਦਾ ਹੰਕਾਰੀ ਕਰਦਾ ਹੈ। ਬਾਹਰ ਦੇ ਨਸ਼ੇ ਵਾਲਾ ਇੱਕ ਨੂੰ ਮਾਰੂਗਾ, ਦੋ ਤੋਂ ਖਾਲੂਗਾ, ਜਿਨ੍ਹਾਂ ਨੂੰ ਪ੍ਰਭਤਾ ਦਾ ਨਸ਼ਾ ਚੜ ਜਾਏ ਨਾ, ਉਹ ਕਈ ਵਾਰੀ ਲੱਖਾਂ ਬੰਦਿਆਂ ਦੇ ਕਤਲ ਕਰਦਿਆਂ ਵੀ ਦੇਰੀ ਨਹੀਂ ਲਾਉਂਦੇ, ਕਿਉਂਕਿ ਨਸ਼ਾ ਹੈ ਨਾ। ਧਨ ਜੋਬ ਪ੍ਰਭਤਾ ਕੈ ਮਦ ਮੈਂ ਐਨ ਸਿਰ ਹੈ ਦੀਵਾਨਾ, ਇਹ ਮਾਇਆ ਦੇ ਨਸ਼ੇ ਵਿੱਚ ਹੈ ਤੇ ਇਹਨੇ ਰੱਜਣਾ ਕੋਈ ਨਹੀਂ, ਜਿਹਦੀ ਤ੍ਰਿਪਤੀ ਨਹੀਂ ਖੋਣੀ।
ਤ੍ਰਿਪਤ ਮੁਕਤ ਮਨ ਸਾਚਾ ਭਾਵੈ।
ਸਤਿਗੁਰੂ ਸਮਤ ਦਿੰਦੇ ਨੇ, ਗੁਰੂ ਨਾਨਕ ਸਾਹਿਬ ਜੀ ਕਹਿੰਦੇ ਇਹ ਤ੍ਰਿਪਤ ਵੀ ਹੋ ਜਾਏਗਾ, ਮੁਕਤ ਵੀ ਹੋ ਜਾਏਗਾ, ਜਿੱਦਣ ਮਨ ਨੂੰ ਮਾਇਆ ਦੀ ਥਾਂ ਵਾਹਿਗੁਰੂ ਮਿੱਠਾ ਲੱਗਣ ਲੱਗ ਪਵੇ, ਨਾਮ ਚੰਗਾ ਲੱਗਣ ਲੱਗ ਪਵੇ, ਸੱਚਾ ਪਰਮਾਤਮਾ ਚੰਗਾ ਲੱਗੇ।
ਤਨ ਧਨ ਕਲਤ ਸਭ ਦੇਖ ਅਭਿਮਾਨਾ।
ਤਨ ਧਨ ਕਲਤ ਪੈਸਾ, ਧਨ ਪੈਸਾ, ਤਨ ਦਾ ਅਰਥ ਸਰੀਰ, ਕਲਤ ਕਲੱਤਰ ਦਾਰਾ ਇਸਤਰੀ। ਮਹਾਰਾਜ ਕਹਿੰਦੇ ਜਿਹੜਾ ਤੂੰ ਆਹ ਪਸਾਰਾ ਵੇਖ ਰਿਹਾ ਨਾ, ਮੇਰਾ ਪੁੱਤਰ, ਮੇਰੀ ਇਸਤਰੀ, ਮੇਰਾ ਪੈਸਾ, ਤੇ ਜਿਸ ਹੰਕਾਰ ਵਿੱਚ ਤੂੰ ਡੁੱਬਿਆ ਹੋਇਆ ਹੈ,
ਬਿਨ ਨਾਵੈ ਕਿਛ ਸੰਗ ਨਾ ਜਾਣਾ।
ਯਾਦ ਰੱਖੀ, ਇਸਤਰੀ ਹੋਵੇ, ਪੈਸਾ ਹੋਵੇ, ਧਨ ਹੋਵੇ, ਪਰਮਾਤਮਾ ਦੇ ਨਾਮ ਤੋਂ ਬਿਨਾਂ ਤੇਰੇ ਨਾਲ ਕੁਛ ਨਹੀਂ ਜਾਣਾ। ਵੇਖੋ ਮਹਾਰਾਜ ਕਹਿੰਦੇ ਮਾਇਆ ਦੇ ਨਸ਼ੇ ਚੂਰ ਬੰਦੇ, ਤੈਨੂੰ ਇਹ ਨਸ਼ਾ ਹੈ ਨਾ, ਮੇਰੀ ਇਸਤਰੀ, ਮੇਰਾ ਪੁੱਤਰ, ਮੇਰੇ ਪੋਤਰੇ, ਮੇਰੇ ਪੜਪੋਤਰੇ, ਮੇਰਾ ਬਿਜਨਸ। ਕਹਿਣ ਲੱਗੇ ਅੰਨਿਆ ਬੰਦਿਆ ਚੇਤੇ ਰੱਖੀ, ਜਨ ਪਿਸਰ ਪਦਰ ਬਿਰਾਦਰਾ ਕਸ ਨੇਸ ਦਸਤੰਗੀਰ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ। ਜਨ ਦਾ ਅਰਥ ਹੈ ਇਸਤਰੀ, ਪਿਸਰ ਦਾ ਅਰਥ ਹੈ ਪੁੱਤਰ, ਪਦਰ ਦਾ ਅਰਥ ਭਾਵਾਂ ਕਿ ਪਰਸ਼ੀਅਨ ਵਿੱਚ ਪਿਦਰ ਕਿਹਾ ਜਾਂਦਾ, ਪਰ ਸਤਿਗੁਰਾਂ ਨੇ ਪਦਰ ਹੀ ਲਿਖਿਆ, ਆਪਾਂ ਪਦਰ ਹੀ ਪੜ੍ਹਦੇ ਹਾਂ ਜੀ। ਜਨ ਪਿਸਰ ਪਦਰ ਬਿਰਾਦਰਾਂ, ਬਿਰਾਦਰਾਂ ਦਾ ਅਰਥ ਹੈ ਭਰਾ, ਇਸਤਰੀ, ਪੁੱਤਰ, ਭਰਾ ਤੇ ਬਾਪ। ਕਸ ਨੇਸ ਕੋਈ ਵੀ ਨਹੀਂ, ਦਸਤੰਗੀਰ ਜਿੱਦਣ ਮੌਤ ਨੇ ਤੈਨੂੰ ਸੱਲੇ ਸੱਟਿਆ, ਉਦਣ ਦੱਸੀ ਤੇਰੀ ਇਸਤਰੀ ਤੇਰੀ ਥਾਂ ਮਰ ਜੂਗੀ, ਤੇਰਾ ਪਿਓ ਤੇਰੀ ਥਾਂ ਮਰ ਜੂਗਾ, ਤੇਰਾ ਪੁੱਤਰ ਤੇਰੀ ਥਾਂ ਮਰ ਜੂਗਾ। ਜਨ ਪਿਸਰ ਪਦਰ ਬਿਰਾਦਰਾਂ ਕਸ ਨੇਸ ਦਸਤੰਗੀਰ ਆਖਰ ਵਿਅਫਤਮ ਕਸ ਨਾ ਦਾਰਦ ਚੂ ਸ਼ਬਦ ਤਕਬੀਰ। ਵੈਦੋ ਨਾ ਵਾਈ, ਭੈਣੋ ਨਾ ਭਾਈ, ਕਾਹਦਾ ਹੰਕਾਰ ਕਰਨਾ ਪਿਆ। ਵੈਦੋ ਨਾ ਵਾਈ, ਭੈਣੋ ਨਾ ਭਾਈ, ਏਕੋ ਸਹਾਈ ਰਾਮ ਹੈ। ਪ੍ਰੀਤਮ ਜਾਨ ਲਿਖੋ ਮਨ ਮਾਹੀ। ਆਉਣ ਵਾਲੇ ਦਿਨਾਂ ਚ ਆਪਾਂ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨ ਪਰਸਨੇ ਨੇ ਜੀ, ਕੱਲ ਵੀ ਅਰਜ਼ ਕਰਾਂਗਾ ਹਜ਼ੂਰ ਦਾ ਪੁਰਬ ਹੈ, ਕਿਉਂਕਿ ਸੰਗਤ ਜੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਮੈਂ ਹਰ ਥਾਂ ਕਹਿੰਦਾ, ਜਿਹੜਾ ਯਾਦ ਕਰੇਗਾ, ਜਿਹੜਾ ਵੀ ਯਾਦ ਕਰੇਗਾ, ਉਹਦੇ ਘਰ ਵਿੱਚ ਇੱਕ ਤਾਂ ਨਾਮ ਦੀ ਤੇ ਦੁਨੀਆਂ ਦੀ ਧਨ ਦੀ ਕਮੀ ਨਹੀਂ ਰਹਿਣੀ, ਤੇ ਦੂਜਾ ਜਿੱਡੀ ਵਰਜੀ ਮੁਸੀਬਤ ਵਿੱਚ ਫਸ ਜਾਏ ਨਾ, ਗੁਰੂ ਤੇਗ ਬਹਾਦਰ ਉੱਥੇ ਸਹਾਈ ਹੋ ਕੇ ਬਚਾ ਲੈਂਦੇ ਆ। ਅਸੀਂ ਰੋਜ਼ ਪੜ੍ਹਦੇ ਹਾਂ ਤੇਗ ਬਹਾਦਰ ਸਿਮਰੇ ਹੈ, ਇਹ ਤਾਂ ਕਿਹਾ ਵੀ ਕਰਮ ਕਰੋ, ਇਹ ਸਾਧਨਾ ਹੈ, ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸਿਮਰਨ ਕੀਤਿਆਂ, ਤੇਗ ਬਹਾਦਰ ਸਿਮਰਿਆ ਘਰ ਨੌ ਨਿਧ ਆਵੇ, ਉਹ ਧਾਈ ਕਰਕੇ ਗੁਰਮੁਖ ਪਿਆਰਿਓ ਤਾਂ ਕਿ ਤੇਰੇ ਦਰਵਾਜ਼ੇ ਤੋੜ ਕੇ ਵੀ ਖਜ਼ਾਨੇ ਆਉਣਗੇ। ਇੱਕ ਹੈ ਨੌ ਨਿਧ ਬਾਹਰ, ਇੱਕ ਨੌ ਨਿਧ ਅੰਦਰ ਦੇ ਘਰ ਜਾਂਦੀ ਏ। ਉਹਨੂੰ ਸੁਖਮਨੀ ਸਾਹਿਬ ਚ ਮਹਾਰਾਜ ਨੇ ਕਿਹਾ ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਘਰ ਨੌ ਨਿਧ ਆਵੇ ਧਾਏ ਸਭ ਥਾਈ ਹੋਏ ਸਾਹਿਬ। ਪਰ ਕਿਵੇਂ ਸਿਮਰੀਏ ਜੀ? ਇੱਕ ਤਾਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਕਹਿ ਕੇ, ਤੇ ਜੇ ਆਪਾਂ ਰੋਜ਼ ਸਤਿਗੁਰਾਂ ਦੀ ਬਾਣੀ ਦੇ ਦੋ ਦੋ ਚਾਰ ਚਾਰ ਸ਼ਬਦ ਪੜ੍ਹ ਲਈਏ, 59 ਸ਼ਬਦ ਨੇ, 57 ਸ਼ਲੋਕ ਨੇ, ਗੁਰਮੁਖੋ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਪੜ੍ਹੇਗਾ ਤੇ ਮੰਨੇਗਾ ਉਹੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸਿਮਰੇਗਾ। ਮਹਾਰਾਜ ਜੀ ਬਚਨ ਕਰਦੇ ਆ, ਪ੍ਰੀਤਮ ਜਾਨ ਲਿਖੋ ਮਨ ਮਾਹੀ, ਆਪਣੇ ਸੁਖ ਸੋਹੀ ਜਗ ਫਾਂਦਿਓ ਕੋ ਕਾਹੂ ਕੋ ਨਾਹੀ, ਕੋਈ ਕਿਸੇ ਦਾ ਨਹੀਂ। ਇੱਥੇ ਸਤਿਗੁਰੂ ਕਹਿ ਰਹੇ ਨੇ ਤਨ ਨਾ ਧਨ ਨਾ ਇਸਤਰੀ ਕੋਈ ਵੀ ਸਾਥ ਦੇਣ ਵਾਲਾ ਨਹੀਂ,
ਬਿਨ ਨਾਵੈ ਕਿਛ ਸੰਗ ਨਾ ਜਾਣਾ,
ਨਾਮ ਤੋਂ ਬਿਨਾ ਤੇਰੇ ਸਾਥ ਕੁਛ ਵੀ ਨਹੀਂ ਜਾਣਾ।
ਰਹਾਓ,
ਇਹ ਦੋ ਤੁਕਾਂ ਸਤਿਗੁਰਾਂ ਨੇ ਰਹਾਓ ਦੀਆਂ ਦਰਜ ਕੀਤੀਆਂ ਹਨ।
ਕੀਚਹਿ ਰਸ ਭੋਗ ਖੁਸ਼ੀਆਂ ਮਨ ਕੇਰੀ,
ਉਹ ਬੰਦਿਆ ਤੂੰ ਮਨ ਮੈਲਾ ਤੇਰਾ ਹੋ ਗਿਆ, ਤੂੰ ਭੋਗ ਭੋਗਣਾ, ਮਨ ਨੂੰ ਖੁਸ਼ ਕਰ ਲਈ, ਖੁਸ਼ੀਆਂ ਮਨਾਨਾ, ਤੂੰ ਨਾਚ ਗਾਣ ਕਰਨਾ, ਦਿਨ ਰਾਤ ਤੂੰ ਨਸ਼ੇ ਵਿੱਚ ਪ੍ਰਵਿਰਤ ਰਹਿੰਦਾ ਹੈ।
ਧਨ ਲੋਕਾਂ ਤਨ ਭਸਮੈ ਢੇਰੀ,
ਉਹ ਰੰਗ ਰਲੀਆਂ ਮਨਾਉਣ ਵਾਲਿਆ ਇੱਕ ਦਿਨ ਤੇਰਾ ਤਨ ਸੜਨ ਤੋਂ ਬਾਅਦ ਨਿੱਕੀ ਜੀ ਸਵਾਦ ਦੀ ਢੇਰੀ ਬਣ ਜਾਣਾ, ਬਸ ਬੋਰੀ ਦੇ ਵਿੱਚ ਵੀ ਪੂਰਾ ਨਹੀਂ ਆਉਂਦਾ ਜੀ। ਕਈ ਵਾਰੀ ਮਨ ਦੀ ਕੁਇੰਟਲ ਦੀ ਬੋਰੀ ਲਓ, ਅੱਧੀ ਵੀ ਨਹੀਂ ਬਣਦੀ, ਉਹ ਨਿੱਕੀ ਜੀ ਪੋਰਟਲੀ ਚ ਤੈਨੂੰ ਲਿਫਾਫੇ ਚ ਪਾ ਕੇ ਲੈ ਤੁਰਨਾ ਲੋਕਾਂ ਨੇ। ਤੇ ਜਿਹੜਾ ਪੈਸੇ ਦਾ ਤੂੰ ਹੰਕਾਰ ਕਰਨਾ ਨਾ, ਚੇਤੇ ਰੱਖੀ ਤੇਰੇ ਮਰਨ ਦੀ ਦੇਰੇ ਨੇ ਘਰ ਚ ਪਵਾੜੇ ਪਾ ਦੇਣੇ ਆ। ਤੂੰ ਕਿਉਂ ਕਰੀ ਜਾਂਦਾ ਜਾ ਕੰਮ, ਤੇਰਾ ਤਨ ਭਸਮ ਹੋ ਜਾਏਗਾ ਤੇ ਧਨ ਨੂੰ ਲੋਕ ਸਾਂਭਣਗੇ।
ਖਾਕੂ ਖਾਕ ਰਲੈ ਸਭ ਫੈਲ,
ਜੋ ਕੋਈ ਤੂੰ ਪਸਾਰਾ ਕੀਤਾ ਬੈਠਾ ਇਹ ਸਾਰਾ ਇੱਕ ਦਿਨ ਖਾਕ ਵਿੱਚ ਮਿਲ ਜਾਣਾ, ਇਹ ਮਿੱਟੀ ਵਿੱਚ ਮਿਲੇਗਾ।
ਬਿਨ ਸ਼ਬਦ ਨਹੀਂ ਉਤਰੈ ਮੈਲ,
ਪਰ ਜਿਹੜੀ ਮਤ ਤੇ ਮਨ ਦੋਨੋਂ ਮੈਲੇ ਹੋ ਗਏ ਨੇ ਇਹ ਸ਼ਬਦ ਤੋਂ ਬਿਨਾਂ ਨਹੀਂ ਸਾਫ਼ ਹੋ ਸਕਦੇ। ਅਜੇ ਵੀ ਸਮੇਂ ਤੂੰ ਸ਼ਬਦ ਦੀ ਕਮਾਈ ਕਰ, ਨਾਮ ਜਪ, ਸੇਵਾ ਕਰ, ਇਹ ਤੇਰੀ ਮਤ ਨੂੰ ਵੀ ਨਿਰਮਲ ਕਰ ਦੇਗਾ ਤੇ ਤੇਰੇ ਮਨ ਨੂੰ ਵੀ ਨਿਰਮਲ ਕਰੇਗਾ।
ਗੀਤ ਰਾਗ ਘਨ ਤਾਲ ਸੇ ਕੂਰੇ,
ਹੁਣ ਮਹਾਰਾਜ ਕਹਿੰਦੇ ਜਦੋਂ ਬੰਦੇ ਕੋਲ ਪੈਸਾ ਹੁੰਦਾ ਹੈ ਨਾ, ਫਿਰ ਗਾਉਣ ਵਾਲੇ ਸਾਦਾ ਹੈ। ਮੈਂ ਕਿਸੇ ਦੇ ਵਿਰੋਧ ਚ ਨਹੀਂ ਕਹਿ ਰਿਹਾ, ਗੀਤ ਨਾਦ ਘਾਂਦਰ ਤੇ ਕੈਂਸੀਆਂ, ਰਾਗ ਗਾਉਂਦਾ ਹੈ, ਗੀਤ ਗਾਉਂਦਾ ਹੈ, ਤਾਲ ਵਜਾਉਂਦਾ ਹੈ ਤੇ ਨਾਲ ਤਾਲ ਦੀ ਤਾਲ ਦੇ ਉੱਤੇ ਸਾਰੇ ਜੀ ਨੱਚੀ ਜਾਂਦੇ ਆ। ਸਤਿਗੁਰੂ ਕਹਿੰਦੇ ਆਹ ਤੇਰੇ ਮਨ ਦੀਆਂ ਖੁਸ਼ੀਆਂ ਨੇ ਨਾ, ਵੀ ਖਾਣਾ ਪੀਣਾ ਹੱਸਣਾ ਗਾਉਣਾ ਬਸ ਇਹੀ। ਉਂਝ ਵੈਸੇ ਸਤਿਗੁਰਾਂ ਗੁਰੂ ਅਰਜਨ ਦੇਵ ਜੀ ਦਾ ਬਚਨ ਕਹਿ ਕਿ ਅਭਿਆਸੀ ਪੁਰਸ਼ ਸਾਕਤ ਬੰਦਾ ਤੇ ਗੰਦਾ ਗੀਤ ਆਪਣੇ ਕੰਨਾਂ ਚ ਵੀ ਨਾ ਪਹਿਨਦੇ। ਮੇਰੇ ਮੋਹਨ ਸਰਵਨੀ ਇਹ ਨਾ ਸੁਣਾਏ, ਸਾਕਤ ਗੀਤ ਨਾਦ ਧੁਨ ਗਾਵਤ ਬੋਲਤ ਬੋਲ ਅਜਾਏ। ਰਾਗ ਨੇ ਕੈਂਸੀਆਂ ਨੇ ਤੂੰ ਤਾਲ ਵਜਾ ਰਿਹਾ, ਇਹ ਤੇਰੇ ਕਿਸੇ ਅਰਥ ਨਹੀਂ।
ਤ੍ਰਿਹੋ ਗੁਣ ਉਪਜੈ ਬਿਨਸੈ ਦੂਰੇ,
ਇਹਦੇ ਨਾਲ ਮਾਇਆ ਦੇ ਤਿੰਨ ਗੁਣ ਹੀ ਪੈਦਾ ਹੋਣੇ ਨੇ ਤੇ ਵਾਹਿਗੁਰੂ ਜੀ ਨਾਲ ਤੇਰੀ ਦੂਰੀ ਬਣ ਜਾਏਗੀ।
ਦੂਜੀ ਦੁਰਮਤ ਦਰਦ ਨਾ ਜਾਏ,
ਜਿਹੜਾ ਬੰਦੇ ਦੀ ਮਨ ਤੇ ਮਤ ਦੁਬਦਾ ਵਿੱਚ ਦੁਵੈਸ਼ ਵਿੱਚ ਹੈ ਉਹਦੇ ਅੰਦਰੋਂ ਵਾਸ਼ਨਾ ਦਾ ਦਰਦ ਨਹੀਂ ਜਾਂਦਾ।
ਛੂਟੈ ਗੁਰਮੁਖ ਦਾਰੂ ਗੁਣ ਗਾਏ,
ਪਰ ਜੇ ਬੰਦਾ ਗੁਰੂ ਜੀ ਦੇ ਸਨਮੁਖ ਹੋ ਜਾਏ ਤੇ ਪ੍ਰਭੂ ਦੇ ਗੁਣ ਗਾਏ, ਇਹ ਦਵਾਈ ਹੈ ਉਸ ਦਰਦ ਨੂੰ ਠੀਕ ਕਰਨ ਵਾਸਤੇ।
ਧੋਤੀ ਊਜਲ ਤਿਲਕ ਗਾਲ ਮਾਲਾ,
ਮਹਾਰਾਜ ਕਹਿੰਦੇ ਚਿੱਟੀ ਧੋਤੀ ਬੰਨੀ ਹੈ, ਗਲ ਚ ਮਾਲਾ ਵੀ ਪਾਈ ਹੈ ਤੇ ਮੱਥੇ ਤੇ ਤਿਲਕ ਲਾਇਆ। ਗੁਰਮੁਖੋ ਮੇਰੀ ਬੇਨਤੀ ਹੈ, ਕੱਲਾ ਪੰਡਿਤ ਨੂੰ ਨਹੀਂ ਕਿਹਾ, ਆਪਾਂ ਵੀ ਵਿੱਚੇ ਹਾਂ ਜੀ। ਮਹਾਰਾਜ ਕਹਿੰਦੇ ਉਜਲ ਧੋਤੀ ਹੈ, ਗਲ ਚ ਮਾਲਾ ਹੈ, ਮੱਥੇ ਤੇ ਤਿਲਕ ਹੈ।
ਅੰਤਰ ਕ੍ਰੋਧ ਪੜ੍ਹੈ ਨਾਟਸ਼ਾਲਾ,
ਅੰਤਰ ਕ੍ਰੋਧ ਪੜ੍ਹੈ ਨਾਟਸ਼ਾਲਾ। ਫਿਰ ਬੇਨਤੀ, ਧਰਮ ਦੀ ਧੋਤੀ, ਧਰਮ ਦਾ ਮਾਲਾ, ਧਰਮ ਦਾ ਤਿਲਕ, ਅੰਦਰ ਕ੍ਰੋਧ ਭਰਿਆ ਪਿਆ, ਕਾਮ ਭਰਿਆ ਪਿਆ, ਵਾਸ਼ਨਾ ਭਰੀ ਪਈ ਹੈ। ਮਹਾਰਾਜ ਕਹਿੰਦੇ ਪੜ੍ਹੈ ਨਾਟਸ਼ਾਲਾ, ਇਹਨੂੰ ਸੁਣਿਓ ਜੀ, ਨਾਟਸ਼ਾਲਾ ਦਾ ਅਰਥ ਹੈ ਜਿੱਥੇ ਨਾਟਕ ਕਰਨ ਦੀ ਜਾਚ ਸਿਖਾਈ ਜਾਏ। ਅੱਜ ਦੀ ਸ਼ਬਦਾਵਲੀ ਚ ਕਹਾਂ ਐਕਟਰ, ਐਕਟਿੰਗ ਕਰਨ ਵਾਲਾ ਸਕੂਲ ਖੁੱਲਿਆ ਹੋਵੇ ਕੋਈ, ਜਿੱਥੇ ਬੰਦੇ ਨੂੰ ਐਕਟਿੰਗ ਕਰਨੀ ਸਿਖਾਈ ਜਾਂਦੀ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿੰਦੇ ਤੇਰੀ ਚਿੱਟੀ ਧੋਤੀ, ਤੇਰੀ ਮਾਲਾ, ਤੇਰੀ ਧਰਮ ਦੀ ਸ਼ਬਦਾਵਲੀ, ਅੰਦਰ ਜੇ ਤੇਰਾ ਵਾਸ਼ਨ ਨਾਲ ਗੰਦਾ ਹੋ ਚੁੱਕਾ ਬੰਦਿਆ, ਬਸ ਇਉਂ ਸਮਝੀ ਤੂੰ ਧਰਮ ਸਥਾਨ ਤੇ ਨਹੀਂ ਜਾਂਦਾ, ਤੂੰ ਐਕਟਿੰਗ ਕਰਨ ਦੀ ਜਾਚ ਸਿੱਖਣਾ ਪਿਆ। ਏਡੇ ਸਖਤ ਸ਼ਬਦ ਜੀ ਮਹਾਰਾਜ ਕਹਿੰਦੇ ਨੇ ਕਿ ਅੰਤਰ ਕ੍ਰੋਧ ਪੜ੍ਹੈ ਨਾਟਸ਼ਾਲਾ, ਜਿਵੇਂ ਐਕਟਿੰਗ ਕਰਦੇ ਨੇ ਗਿਆਨੀ, ਨੱਚੈ ਵਾਜੇ ਵਾਵੈ ਰੂਪ ਕਰੈ ਸ਼ਿੰਗਾਰ। ਤੂੰ ਧਰਮ ਦੇ ਚਿੰਨ ਸ਼ਿੰਗਾਰ ਬਣ ਕੇ ਐਕਟਿੰਗ ਕਰਕੇ ਲੋਕਾਂ ਨੂੰ ਠੱਗਣਾ ਪਿਆ। ਚੇਤੇ ਰੱਖਿਓ, ਐਕਟਰ ਰੋਂਦਾ ਵੀ ਏ, ਐਕਟਰ ਹੱਸਦਾ ਵੀ ਏ, ਐਕਟਰ ਬਹੁਤ ਕੁਝ ਕਰਦਾ, ਪਰ ਪਰਦੇ ਤੋਂ ਬਾਅਦ ਉਸੇ ਰੂਪ ਚ ਆ ਜਾਂਦੇ ਜਿਸ ਤਰ੍ਹਾਂ ਹੋਖ ਹੈ। ਮੈਂ ਬੇਨਤੀ ਕਰਾਂ ਕਿ ਗੁਰੂ ਸਾਹਿਬ ਦੀ ਇਸ ਗੱਲ ਨੂੰ ਧਿਆਨ ਨਾਲ ਸੁਣੀਏ, ਭਾਵੇਂ ਕਕਾਰ ਹੋਣ, ਸਖ ਸ਼ਬਦ ਭਾਵੇਂ ਸੁਨਤ ਕੀਤੀ ਹੋਵੇ, ਭਾਵੇਂ ਜੋਗੀਆਂ ਵਾਲੇ ਡੰਡੇ ਜਨੇਊ ਇਹ ਗੱਲ ਦੇ ਵਿੱਚ ਮੁੰਦਰਾਂ ਪਾਈਆਂ ਹੋਣ, ਜੇ ਅੰਦਰੋਂ ਕ੍ਰੋਧ ਨਾਲ ਭਰਿਆ ਹੋਇਆ, ਅੰਦਰੋਂ ਵਾਸ਼ ਨਾਲ ਮਨਾ ਭਰਿਆ, ਤੂੰ ਇੱਕ ਐਕਟਰ ਹੈ, ਬਸ ਐਕਟਿੰਗ ਕਰ ਰਿਹਾ, ਤੂੰ ਧਰਮੀ ਨਹੀਂ। ਸਤਿਗੁਰੂ ਇਹ ਬਚਨ ਕਰ ਰਹੇ ਹਨ,
ਨਾਮ ਵਿਸਾਰ ਮਾਇਆ ਮਦ ਪੀਆ,
ਨਾਮ ਨੂੰ ਭੁਲਾ ਕੇ ਤੂੰ ਮਾਇਆ ਦੇ ਨਸ਼ੇ ਨੂੰ ਪੀਤਾ ਹੋਇਆ ਹੈ।
ਬਿਨ ਗੁਰ ਭਗਤ ਨਾਹੀ ਸੁਖ ਥੀਆ,
ਗੁਰੂ ਜੀ ਦੇ ਸਨਮੁਖ ਹੋ ਕੇ ਪਰਮਾਤਮਾ ਦੀ ਭਗਤੀ ਤੋਂ ਬਿਨਾ ਕਿਸੇ ਨੂੰ ਸੁਖ ਨਹੀਂ ਮਿਲਿਆ।
ਸੂਕਰ ਸਵਾਨ ਗਰਦਬ ਮੰਜਾਰਾ,
ਸੂਕਰ ਸਵਾਨ ਗਰਦਬ ਮੰਜਾਰਾ, ਤੇਰੀ ਹਾਲਤ ਇਹ ਹੋਣੀ ਹੈ, ਕੁੱਤਾ, ਸੂਰ, ਗਧਾ, ਮੰਜਾਰਾ ਦਾ ਅਰਥ ਬਿੱਲਾ। ਮਹਾਰਾਜ ਕਹਿੰਦੇ ਤੂੰ ਅਜੇ ਸਮਝ ਤੈਨੂੰ ਮਨੁੱਖਾ ਜਨਮ ਮਿਲਿਆ, ਇਹ ਚਾਰ ਦੀ ਗਿਣਤੀ ਕੀਤੀ ਹੈ।
ਪਸ਼ੂ ਮਲੇਛ ਨੀਚ ਚੰਡਾਲਾ,
ਅੱਗੇ ਮਹਾਰਾਜ ਕਹਿੰਦੇ ਪਸ਼ੂ ਬਿਰਤੀ ਨੀਚ ਕਰਮ ਵਾਲਾ, ਅਲਫਜ ਵਰਤਿਆ ਮਲੇਸ਼। ਮੈਂ ਬੇਨਤੀ ਕਰਾਂਗਾ, ਵੈਸੇ ਸਿੱਧੇ ਅਰਥ ਨੇ, ਜਿਹਦੀ ਬੁੱਧੀ ਮੈਲੀ ਹੋ ਜਾਏ, ਉਂਝ ਮਲੇਸ਼ ਜਿਹੜਾ ਸ਼ਬਦ ਦੇ ਭਾਰਤ ਵਿੱਚ ਵਿਦੇਸ਼ੀ ਹਮਲਾਵਰਾਂ ਲਾ ਵਰਤਿਆ, ਗੁਰਬਾਣੀ ਚ ਉਸ ਵੀ ਸੰਬੰਧੀ ਆਇਆ ਕਿ ਮਹਾਰਾਜ ਜੀ ਦਾ ਖੱਤਰੀਆਂ ਤਾਂ ਧਰਮ ਛੋਡਿਆ, ਮਲੇਸ਼ ਭਾਖਿਆ ਗਈ। ਹੁਣ ਇੱਥੇ ਮਲੇਸ਼ ਦਰ ਤੇ ਜਿਹਦੀ ਮਤ ਬੁੱਧੀ ਬਿਲਕੁਲ ਭ੍ਰਸ਼ਟ ਹੋ ਚੁੱਕੀ ਹੈ,
ਗੁਰ ਤੇ ਮੋਹ ਫੇਰੇ ਤਿੰਨ ਜੋਨ ਭਵਾਈ ਆ,
ਜਿਹੜੇ ਬੰਦੇ ਨੇ ਆਪਣੇ ਗੁਰੂ ਤੋਂ ਮੂੰਹ ਫੇਰ ਲਿਆ, ਬੇਮੁਖ ਹੋ ਗਿਆ, ਉਹ ਜੂਨਾ ਵਿੱਚ ਭਟਕਦਾ ਹੈ।
ਬੰਧਨ ਬਾਧਿਆ ਆਈਆ ਜਾਈਆ,
ਬੰਧਨ ਚ ਬੰਧਿਆ ਹੋਇਆ ਬੰਦਾ ਜੰਮਦਾ ਤੇ ਮਰਦਾ ਹੈ।
ਗੁਰ ਸੇਵਾ ਤੇ ਲਹਿ ਪਦਾਰਥ,
ਪਰ ਜੇ ਬੰਦਾ ਗੁਰੂ ਦੀ ਸੇਵਾ ਕਰੇ, ਸਿਮਰਨ ਕਰੇ, ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਉਹਨੂੰ ਨਾਮ ਪਦਾਰਥ ਮਿਲਦਾ ਹੈ।
ਹਿਰਦੈ ਨਾਮ ਸਦਾ ਕਿਰਤਾਰਥ,
ਉਹਦੇ ਹਿਰਦੇ ਵਿੱਚ ਵਾਹਿਗੁਰੂ ਜੀ ਦਾ ਨਾਮ ਵਸ ਜਾਂਦਾ, ਤੇ ਕਿਰਤਾਰਥ ਦਾ ਲਫ਼ਜ਼ੀ ਅਰਥ ਹੈ ਜੀ ਸਫਲ ਹੋਣਾ, ਆਪਣੀ ਮੰਜ਼ਿਲ ਤੇ ਪਹੁੰਚ ਜਾਣਾ, ਉਹ ਬੰਦਾ ਆਪਣੀ ਜ਼ਿੰਦਗੀ ਚ ਸਫਲ ਹੁੰਦਾ ਹੈ।
ਸਾਚੀ ਦਰਗਾਹ ਪੂਛ ਨਾ ਹੋਏ,
ਇਹੋ ਜਿਹੇ ਬੰਦੇ ਦੀ ਰੱਬ ਦੀ ਦਰਗਾਹ ਚ ਕੋਈ ਲੇਖਾ ਨਹੀਂ ਹੁੰਦਾ।
ਮਾਨੇ ਹੁਕਮ ਸੀਜੈ ਦਰ ਸੋਏ,
ਜਿਹੜਾ ਵਾਹਿਗੁਰੂ ਜੀ ਦੇ ਹੁਕਮ ਨੂੰ ਮੰਨ ਲਏਗਾ, ਉਹ ਪ੍ਰਭੂ ਦੇ ਦਰ ਤੇ ਸਵੀਕਾਰ ਹੋਵੇਗਾ।
ਸਤਿਗੁਰ ਮਿਲੈ ਤਾਂ ਤਿਸ ਕਉ ਜਾਣੈ,
ਜਦੋਂ ਸਤਿਗੁਰੂ ਜੀ ਮਿਲ ਤਾਂ ਫਿਰ ਵਾਹਿਗੁਰੂ ਜੀ ਜਾਣੇ ਜਾਂਦੇ ਹਨ।
ਰਹਿ ਰਜਾਈ ਹੁਕਮ ਪਛਾਣੈ,
ਫਿਰ ਬੰਦਾ ਵਾਹਿਗੁਰੂ ਜੀ ਦੀ ਰਜ਼ਾ ਚ ਰਹਿੰਦਾ ਹੈ ਤੇ ਵਾਹਿਗੁਰੂ ਜੀ ਦੇ ਹੁਕਮ ਨੂੰ ਪਹਿਚਾਣਦਾ ਹੈ।
ਹੁਕਮ ਪਛਾਣ ਸੱਚੈ ਦਰ ਵਾਸ,
ਜਿਸ ਬੰਦੇ ਨੂੰ ਵਾਹਿਗੁਰੂ ਜੀ ਦੇ ਹੁਕਮ ਦੀ ਸਮਝ ਪੈ ਗਈ, ਉਹਨੂੰ ਸੱਚੇ ਦੇ ਘਰ ਚ ਟਿਕਾਣਾ ਮਿਲਦਾ ਹੈ।
ਕਾਲ ਬਿਕਾਲ ਸ਼ਬਦ ਭਏ ਨਾਸ,
ਸ਼ਬਦ ਦੀ ਕਿਰਪਾ ਨਾਲ ਉਹਦਾ ਜਨਮ ਤੇ ਮਰਨ ਖਤਮ ਹੁੰਦਾ ਹੈ।
ਰਹਿ ਅਤੀਤ ਜਾਣੈ ਸਭ ਤਿਸ ਕਾ,
ਉਹ ਬੰਦਾ ਫਿਰ ਮਾਇਆ ਦੇ ਵਿੱਚ ਰਹਿੰਦਾ, ਅਤੀਤ ਨਿਰਲੇਪ ਹੈ, ਕੋਈ ਚੀਜ਼ ਮਿਲਦੀ ਏ ਕਹਿੰਦਾ ਇਹ ਕਰਤੇ ਪੁਰਖ ਵਾਹਿਗੁਰੂ ਜੀ ਨੇ ਦਿੱਤੀ ਹੈ, ਹਰ ਚੀਜ਼ ਦਾ ਦਾਤਾ ਵਾਹਿਗੁਰੂ ਹੈ।
ਤਨ ਮਨ ਅਰਪੈ ਹੈ ਇਹੋ ਜਿਸ ਕਾ,
ਆਪਣਾ ਤਨ ਆਪਣਾ ਮਨ ਉਹਨੂੰ ਅਰਪ ਦਿੰਦਾ ਜਿਹਨੇ ਦਿੱਤਾ ਹੋਇਆ ਹੈ।
ਨਾ ਉਹ ਆਵੇ ਨਾ ਉਹ ਜਾਏ,
ਇਹੋ ਜਿਹਾ ਇਨਸਾਨ ਨਾ ਜੰਮਦਾ ਹੈ ਤੇ ਨਾ ਉਹ ਮਰਦਾ ਹੈ।
ਨਾਨਕ ਸਾਚੇ ਸਾਚ ਸਮਾਏ,
ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਇਹੋ ਜਿਹਾ ਇਨਸਾਨ ਸੱਚੇ ਵਾਹਿਗੁਰੂ ਜੀ ਦੀ ਭਗਤੀ ਕਰ ਕਰਕੇ ਸੱਚੇ ਪਰਮਾਤਮਾ ਵਿੱਚ ਸਮਾ ਜਾਂਦਾ ਹੈ। ਇਹ ਸਤਿਗੁਰਾਂ ਨੇ ਸਾਨੂੰ ਅੱਜ ਬਖਸ਼ਿਸ਼ ਕੀਤੀ। ਸੰਗਤ ਜੀ, ਅੱਜ ਦਾ ਦਿਨ ਹੈ, संखेप जी बेनती करदे आं, जिस दिन माता गंगा जी बाबा बुढ़ा साहब जी दे कोल बीर साहब बेनती करन गए, देखो अध्यूनक विद्वान की मन रहे ने, मैं उधर कुछ नहीं बोलना, सिर्फ एक बेनती है। सूरज प्रकाश तो भी पुराना ग्रंथ कह महिमा प्रकाश, स्वरूप दास जी भला दा लिखिया, गुरबिलास पातशाह छेवीं है, सूरज प्रकाश विच भी है, जेड़े साडे पुरातन स्रोत ने वो सारे इस साखी नूं स्वीकार दिया। इथों तक गुरबिलास कहिंदा इहदे कारण इक्को सी कि सतगुरु जी दे घर च संगत ने माता जी दी बहुत सुंदर बस्तर दिते, वो बस्तर भिज गए सुकने पाए, ते बाबा पृथ्वी चंद दी घरवाली बीबी करमो ने देखिया ते उन्होंने बाबा पृथ्वी चंद जी नूं घर आ कहा, जे तुसी गुरु दा हुक्म मानदे पिता गुरदेव दा अज गुरियाई तुहाडे कोल हुंदी, ए साजो समान ए सारी दौलत पैसा कपड़ा साडे कोल हुंदा, पर मेरी बेनती है गुरु अर्जुन देव जी का गुरियाई ते विराजमान होना मंजिल पैसा कपड़े ते संगत दी भेटा नहीं, ये पृथ्वी चंद दे घर दी बिरती है, आ साडे कोल हुंदा। पृथ्वी चंद जी ने मंजे ते बैठिया क्या कमली एवं झुरदी रहनी है, उन्हां दे घर केड़ा पुत्र ती होना है, ये साडे पुत्र मेहरबान नहीं सब कुछ बनना है। गुरु बिलास च लिखिया पुरातन ग्रंथ कहिंदे माता गंगा जी उन्हां नूं सुनेहा दिता गोली ने, जिहड़ी बाबा पृथ्वी चंद दे घर काम करन वाली सी उहदे कन्नां च आवाज पई, बाबा पृथ्वी चंद जी ने कह दिता उन्हां दे घर कोई संतान ही नहीं होनी, सब कुछ साडा है। उस दासी ने जाके माता जी नूं दस्या, पुरातन स्रोत कहिंदे ने माता गंगा जी ने धन गुरु अर्जन देव महाराज आए, उन्हां नूं बेनती कीती, सच्चे पातशाह आप सब कुछ करन कारण समर्थ हो, इस कुख नूं भाग लगे। क्या जांदा है कि धन गुरु अर्जन देव महाराज जी ने अपने महल साडे सन्मान योग माता जी नूं इह शब्द कहे, तुसी बाबा बुढ़ा साहिब जी कोल जाओ। पावां के इतिहास विच दो वारी जान दा जिक्र आया, भाजड़ां दा जिक्र हैगा जी ते बड़ाली गया परिवार, पर मैं फिर भी बेनती करा माता गंगा जी आप इशनान कर, सवेरे मिस्से प्रसादे आटा गुन, आप प्रसाद तैयार कीते, आप दही दुध ए वाहगुरु जी लैके मखण ते गंडा लैके नाल आप गए, ते आ ही दिन सन जी 21 असों सी उदन सम्मत 1651, बाबा जी झोने दे खेत दी वट ते बैठे सन, ते जदों माता जी नूं दूरों आउंदिआं देखिआ इतिहास कहिंदा बाबा बुढ़ा जी उठ के खड़े हो गए, क्योंकि बाबा जी दी गुरु घर च जिहड़ी थां है वह सिक्खी दी अवध ने, ते गुरु अमरदास जी दे बचन ने जिहड़ा धन बाबा बुढ़ा साहिब कहेगा उहदे पाप कट्टे जाणगे। सतगुरां दे इतिहासक बोल ने जी, ये सिक्खी अवध ना इसते परे नाम लैत गन बिघन सोहरै, जिहड़ा तेनू धन कहेगा उहदे पाप कट्टे जाणगे। माता जी गए, बाबा बुढ़ा साहब वट ते खलो गए, बिल्कुल झोने दे खेत अंब सन, अमरूद सन, नींबू सी जी, खजूर दे रुख सन उस वेले बीड़ च, ऐ केसवे दे फुल खिड़े ने। माता जी नेड़े गए ते बाबा बुढ़ा साहब जी जिवें चाह चाह के कहिंदे ने, मां जी अज भुख बहुत लगी सी, मां नूं पता हुंदा जे मेरे पुत्तर नूं भुख बहुत है। याद रखियो बाबा जी दी तुसी अवस्था देखो, उम्र करके बहुत वड्डे आ, कहिंदे अज मैनूं भुख लगी, माता जी ने अपने सिर तों ला के प्रशादे उत्थे बैठिआं खोल के जदों प्रशादा छकन लगे ते निम्रता सहित क्या साईं वालियो पहुंचा वालियो, मैं अरदास करवाण आई हां कि परमात्मा वाहिगुरु दात बख्शे सपुत्र दी कुख नूं भाग लगे। बाबा जी ने प्रशादा छकदिआं क्या, मां जी दातां दा मालक तां गुरु अर्जन देव है, मैं तां उस दे दर दा काही हां, उहदे पशु उहदे डंगर उहनां दे खेतां नूं संभालण वाला, निम्रता सहित क्या मैं कुछ भी नहीं। माता जी ने कहा उन्होंने तां तुहाडे कोल भेजिआ। याद रखियो कई वारी ऐसियां घटनावां ने जदों हजूर सिख कोल भेजदे ने, जिवें भाई गुरमुख पुछदा दुख सुख विच कोई निर्लेप है, ते सतगुरु जी भाई गुरमुख नूं भाई भिखारी कोल भेज दिंदे आ। जदों कोई पुछदा जी माया विच कोई निर्लेप है, ते सतगुरु सिख नूं भाई बन्नो दे घर भेज दिंदे आ। ਇਹ ਦੇਖੋ ਸਿੱਖੀ ਦੀ ਮਹਾਨਤਾ ਹੈ। ਮਹਾਰਾਜ ਜੀ ਬਾਬਾ ਬੁੱਢਾ ਸਾਹਿਬ ਕਹਿੰਦੇ ਦਾਤੇ ਉਹ ਨੇ, ਤੇ ਮਾਤਾ ਜੀ ਕਹਿੰਦੇ ਉਸ ਦਾਤੇ ਨੇ ਨਾ ਤੁਹਾਡੇ ਨਾਂ ਦੀ ਖੁੰਡੀ ਭੇਜੀ ਹੈ, ਮਤਲਬ ਤੁਹਾਡੇ ਬਾਰੇ ਕਿਹਾ। ਜਦੋਂ ਮਾਤਾ ਜੀ ਨੇ ਕਿਹਾ ਆਪ ਜੀ ਕੋਲ, ਸਵੈਕਨ ਕਿਹਾ ਜਾਂਦਾ, ਬਾਬਾ ਜੀ ਨੇ ਆਪਣੇ ਹੱਥ ਚ ਗੰਡਾ ਪਕੜਿਆ ਪੂਰੇ ਜ਼ੋਰ ਨਾਲ, ਜਦੋਂ ਮੁੱਕੀ ਮਾਰ ਕੇ, ਜਿਹੜੇ ਖੇਤਾਂ ਚ ਆਪਾਂ ਕੰਮ ਕਰਦੇ ਰਹੇ ਸਾਨੂੰ ਪਤਾ ਹੈ, ਚੀਰ ਕੇ ਗੰਡੇ ਨਹੀਂ ਸਨ ਜਾਂਦੇ, ਗੰਡੇ ਮੁੱਕੀ ਮਾਰ ਕੇ ਪਾਉਂਦੇ ਸਨ। ਮੁੱਕੀ ਮਾਰ ਕੇ ਜਦੋਂ ਗੰਡਾ ਭੰਨਿਆ, ਉਹਦੇ ਵਿੱਚੋਂ ਨਿੱਕੀ ਜਿਹੀ ਬੱਚੀ ਉਹਦੀ ਨਿਕਲ ਕੇ ਬਾਹਰ ਡਿੱਗੀ, ਤੇ ਇੱਕੋ ਦਮ ਬਾਬਾ ਜੀ ਦੇ ਚਿਹਰੇ ਤੇ ਲਾਲੀ, ਕਹਿਣ ਲੱਗੇ ਮਾਂ ਤੁਮਰੇ ਗ੍ਰਹਿ ਪ੍ਰਗਟੇ ਕੋ ਜੋਧਾ, ਤੇਰੇ ਘਰ ਵਿੱਚ ਸੂਰਬਲੀ ਜੋਧਾ ਪੁੱਤਰ ਜਨਮ ਲਏਗਾ। ਜਿਵੇਂ ਅਸੀਂ ਗੰਡੇ ਨਾਲ ਗੰਡੇ ਦਾ ਸਿਰ ਭੰਨਿਆ ਹੈ, ਤੇਰਾ ਪੁੱਤਰ ਇੰਨਾ ਮਾਂ ਬਲੀ ਹੋਵੇਗਾ, ਉਹ ਜ਼ਾਲਮਾਂ ਦੇ ਸਿਰ ਭੰਨੇਗਾ। ਉਂਝ ਮਹਿਮਾ ਪ੍ਰਕਾਸ਼ ਚ ਲਿਖਿਆ, ਇਧਰ ਗੰਡੇ ਤੇ ਜਦੋਂ ਬਾਬਾ ਜੀ ਸ਼ਬਦ ਵਰਤਿਆ, ਉਸ ਵਕਤ ਪਤਾ ਹੈ ਜਿਹੜੀ ਤੁਕ ਵਰਤੀ ਮਹਿਮਾ ਪ੍ਰਕਾਸ਼ ਚ ਤੁਕ ਹੈ। ਜਦੋਂ ਕਿਹਾ ਤੁਹਾਡੇ ਘਰ ਪੁੱਤਰ ਹੋਏਗਾ, ਨਾਲ ਤੁਕ ਪੜੀ, ਕਹਿਣ ਲੱਗੇ ਰਾਜ ਮੈਂ ਰਾਜ, ਜੋਗ ਮੈਂ ਜੋਗੀ, ਤਪ ਮੈਂ ਤਪੀਸਰ, ਗ੍ਰਿਸਤ ਮੈਂ ਭੋਗੀ, ਇਹ ਤੁਕ ਪੜੀ ਸੁਖਮਨੀ ਸਾਹਿਬ ਦੀ ਬਾਬਾ ਬੁੱਢਾ ਸਾਹਿਬ ਜੀ ਨੇ। ਸੱਚ ਹੈ ਕਿ 21 ਅਸੋਂ ਸੰਮਤ 1651 ਨੂੰ ਇਤਿਹਾਸ ਕਹਿੰਦਾ ਬਾਬਾ ਜੀ ਨੇ ਅਰਦਾਸ ਕੀਤੀ, ਤੇ ਸੰਮਤ 1652 ਨੂੰ ਹਾੜ੍ਹ ਦੇ ਮਹੀਨੇ ਵਿੱਚ ਫਿਰ ਸਤਿਗੁਰ ਸਾਚੇ ਦੀਆ ਭੇਜ ਚਿਰ ਜੀਵਨ ਉਪਜਾ ਸੰਯੋਗ, ਐਸੇ ਦੀਨ ਦਿਆਲ ਸਤਿਗੁਰੂ ਜੀ ਦਾ ਅੱਜ ਉਹ ਦਿਨ ਅਸੀਂ ਮਨਾ ਰਹੇ ਹਾਂ। ਤੇ ਸੰਗਤਾਂ ਪਿਆਰਿਓ, ਮੈਂ ਹੁਣੇ ਕਿਹਾ ਐਵੇਂ ਨਿੰਦਿਆ ਨਾ ਕਰੀ ਜਾਈਏ, ਇਹ ਕਿਉਂ ਗਏ, ਕਿਸ ਤਰ੍ਹਾਂ ਗਏ, ਕਿਉਂ ਨਿੰਦਿਆ ਦੇ ਭਾਗੀ ਬਣ ਰਹੇ ਹਾਂ। ਉੱਥੇ ਤੇ ਲੱਖਾਂ ਦੀ ਗਿਣਤੀ ਵਿੱਚ ਸੰਗਤ ਮੱਥਾ ਟੇਕਦੀ ਪਈ ਹੈ। ਬਾਬਾ ਬੁੱਢਾ ਸਾਹਿਬ ਦੀ ਕਮਾਈ ਕੋਈ ਥੋੜੀ ਹੈ ਜੀ, 125 ਸਾਲ 1 ਮਹੀਨਾ ਤੇ 4 ਦਿਨ ਬਾਬਾ ਜੀ ਜੀ ਕੇ ਗਏ ਆ। 125 ਸਾਲ 1 ਮਹੀਨਾ 4 ਦਿਨਾਂ ਵਿੱਚੋਂ 113 ਸਾਲ ਧੰਨ ਬਾਬਾ ਬੁੱਢਾ ਸਾਹਿਬ ਨੇ ਸਿੱਖੀ ਕਮਾਈ ਹੈ। ਇਹ ਅੱਜ ਬਾਬਾ ਬੁੱਢਾ ਸਾਹਿਬ ਦਾ ਜੋੜ ਮੇਲਾ ਹੈ ਜੀ। ਸਮਾਂ ਬਹੁਤ ਹੋ ਗਿਆ, ਇਸ ਕਰਕੇ ਆਪਾਂ ਕੱਲ ਨੂੰ ਫਿਰ ਵਧੇਰੇ ਲਾ ਲਾਂਗੇ ਜੀ। ਆਓ ਅੰਤਲੀਆਂ ਤੁਕਾਂ ਸੁਣ ਕੇ ਸਮਾਪਤੀ ਕਰੀਏ ਜੀ।
ਰਹਿ ਅਤੀਤ ਜਾਣੈ ਸਭ ਤਿਸ ਕਾ, ਤਨ ਮਨ ਅਰਪੈ ਹੈ ਇਹੋ ਜਿਸ ਕਾ, ਨਾ ਉਹ ਆਵੈ ਨਾ ਉਹ ਜਾਏ, ਨਾਨਕ ਸਾਚੇ ਸਾਚ ਸਮਾਏ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।